ਸਰਵਣ ਰੇਡੀਓ ਤੇ ਸਵੇਰੇ 8 ਵਜੇ ਪ੍ਰਸਾਰਿਤ ਹੋਣ ਵਾਲੇ ਗੀਤ ਸੰਗੀਤ ਨਾਲ ਭਰਪੂਰ ਲਹਿਰਾਂ ਪ੍ਰੋਗਰਾਮ ਵਿੱਚ ਹਲਕੀਆਂ ਫੁਲਕੀਆਂ ਤੇ ਜਾਣਕਾਰੀ ਭਰਪੂਰ ਗੱਲਾਂ ਵੀ ਕਰਿਆ ਕਰਾਂਗੇ ਅਤੇ ਵਿਚਾਰ ਵੀ ਸੁਣਿਆ ਕਰਾਂਗੇ। ਕਿਵੇਂ ਬਈ? ਫੋਨ ਦੇ ਜ਼ਰੀਏ ਇਸ ਪ੍ਰੋਗਰਾਮ ਵਿੱਚ ਤੁਸੀਂ ਸਾਨੂੰ ਫੋਨ ਕਰਕੇ ਆਪਣੇ ਵਿਚਾਰ ਸਾਡੇ ਨਾਲ ਸਾਂਝੇ ਕਰ ਸਕਦੇ ਹੋ। ਆਪਣੀ ਗੱਲਬਾਤ ਸੁਣੇਗੀ ਪੂਰੀ ਦੁਨੀਆ। ਸੁਣਦੇ ਰਹੋ ਹਰਮਨ ਰੇਡੀਓ ਪ੍ਰੋਗਰਾਮ ਲਹਿਰਾਂ 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 ਲਹਿਰਾਂ। ਸੋਮਵਾਰ ਤੋਂ ਸ਼ੁੱਕਰਵਾਰ ਤੱਕ ਰੋਜ਼ਾਨਾ ਸਵੇਰੇ 8 ਵਜੇ।
ਦੇਸ਼ਾਂ ਵਿਦੇਸ਼ਾਂ ਤੋਂ ਹਰਮਨ ਰੇਡੀਓ ਨਾਲ ਜੁੜ ਬੈਠੇ ਸਾਰੇ ਸਰੋਤਿਆਂ ਨੂੰ ਪਿਆਰ ਤੇ ਸਤਿਕਾਰ ਸਹਿਤ ਸਤਿ ਸ੍ਰੀ ਅਕਾਲ ਤੇ ਸਾਰਿਆਂ ਦਾ ਅੱਜ ਦੇ ਲਹਿਰਾ ਪ੍ਰੋਗਰਾਮ ਦੇ ਵਿੱਚ ਮੈਂ ਸਵਾਗਤ ਕਰਦਾ ਹਾਂ। ਮੈਂ ਗੁਰਸੇਵਕ ਸਿੰਘ ਪੰਜਾਬ ਤੋਂ ਪ੍ਰੋਗਰਾਮ ਲੈ ਕੇ ਹਾਜ਼ਰ ਹਾਂ ਜੀ ਅੱਜ। ਸੋ ਅੱਜ 2 ਜਨਵਰੀ 2020 ਤੇ 18 ਪੋਹ ਸੰਮਤ 551 ਹੋ ਗਈ ਆ ਤੇ ਮੈਂ ਆਸ ਕਰਦਾ ਕਿ ਤੁਸੀਂ ਜਿੱਥੋਂ ਕਿਤੋਂ ਵੀ ਪ੍ਰੋਗਰਾਮ ਸੁਣ ਰਹੇ ਹੋਵੋਗੇ ਸਾਰੇ ਆਨੰਦ ਮਾਣ ਰਹੇ ਹੋਣਗੇ, ਰਾਜੀ ਖੁਸ਼ੀ ਹੋਵੋਗੇ ਤੇ ਰੱਬ ਦੀ ਰਜਾ ਦੇ ਵਿੱਚ ਹੋਵੋਗੇ। ਸੋ ਵੈਸੇ ਵੀ ਸੁਭਾਵਕ ਆ, ਬੇਸ਼ੱਕ ਦਿਨਾਂ ਵਰਗੇ ਦਿਨ ਚੜ੍ਹਦੇ ਆ ਪਰ ਨਵਾਂ ਸਾਲ ਚੜ੍ਹਿਆ ਤੇ ਹਰ ਕੋਈ ਖੁਸ਼ ਆ ਕਿਉਂਕਿ ਅਸੀਂ ਬਹੁਤ ਕੁਛ ਸੋਚਦੇ ਹਾਂ ਕਿ ਅਸੀਂ ਮਨ ਨੂੰ ਤਸੱਲੀ ਦੇ ਲੈਂਦੇ ਹਾਂ 20 ਦਿਨ ਮਹੀਨਾ ਕੁ ਪਹਿਲਾਂ ਕਿ ਅਸੀਂ ਇਹ ਕੰਮ ਨਵੇਂ ਸਾਲ ਦੇ ਵਿੱਚ ਕਰਾਂਗੇ ਕਿ ਸਾਡੇ ਬੇਸ਼ੱਕ ਦਿਨ ਤਿਉਹਾਰ ਨੇ ਜਾਂ ਜਨਮ ਦਿਨ ਜਾਂ ਕੋਈ ਵੀ ਦਿਨ ਹੈ ਉਹ ਦੁਬਾਰਾ ਤੋਂ ਮੁੜ ਕੇ ਆਉਣਾ ਹੁੰਦਾ ਆ, ਸਾਡੀ ਐਕਸਾਈਟਮੈਂਟ ਲੈਵਲ ਹਾਈ ਰਹਿੰਦੇ ਨੇ। ਸੋ ਮੈਚ ਅੱਜ 2 ਤਰੀਕ ਹੋਈ ਆ ਤਾਂ ਮੇਰੇ ਵੱਲੋਂ ਜਿੰਨੇ ਵੀ ਸਰੋਤੇ ਹਰਮਨ ਰੇਡੀਓ ਨਾਲ ਜੁੜ ਬੈਠੇ ਨੇ ਸਾਰਿਆਂ ਨੂੰ ਨਵੇਂ ਸਾਲ ਦੀਆਂ ਢੇਰ ਸਾਰੀਆਂ ਮੁਬਾਰਕਾਂ। ਤਾਂ 2 ਤਰੀਕ ਆ ਅੱਜ ਤਾਂ ਸਾਡੀਆਂ ਖੁਸ਼ੀਆਂ ਤਾਂ ਡਬਲ ਨੇ। ਅੱਜ ਕਾਰਨ ਇਹ ਆ ਕਿ ਅੱਜ ਨਵੇਂ ਸਾਲ ਦੀਆਂ ਮੁਬਾਰਕਾਂ ਦੇ ਨਾਲ ਨਾਲ ਸਾਹਿਬੇ ਕਮਾਲ ਖਾਲਸਾ ਪੰਥ ਦੇ ਬਾਨੀ 10ਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਵੀ ਗੁਰਪੁਰਬ ਆ, ਜਨਮ ਦਿਵਸ ਆ ਅੱਜ। ਸੋ ਉਹਨਾਂ ਦੇ ਗੁਰਪੁਰਬ ਦੀਆਂ ਵੀ ਸਿੱਖ ਨਾਨਕ ਨਾਮ ਲੇਵਾ ਸਾਰੀਆਂ ਸੰਗਤਾਂ ਨੂੰ, ਸਾਰੀ ਲੋਕਾਈ ਨੂੰ, ਸਾਰੀ ਮਨੁੱਖਤਾ ਨੂੰ ਵੀ ਢੇਰ ਸਾਰੀਆਂ ਮੁਬਾਰਕਬਾਦ। ਸੋ ਦੋਸਤੋ ਅੱਜ ਪ੍ਰੋਗਰਾਮ ਦੇ ਵਿੱਚ ਮੇਰਾ ਸਾਥ ਦੇ ਰਹੇ ਨੇ ਸਰਬਜੀਤ ਭਾਅ ਜੀ ਪਟਿਆਲੇ ਤੋਂ ਹਰ ਵਾਰ ਦੀ ਤਰ੍ਹਾਂ, ਸੋ ਟੈਕਨੀਕਲ ਸਪੋਰਟ ਦੇ ਰਹੇ ਨੇ ਅਤੇ ਅਸੀਂ ਅੱਜ ਪ੍ਰੋਗਰਾਮ ਦੇ ਵਿੱਚ ਗੱਲਾਂ ਬਾਤਾਂ ਕਰਾਂਗੇ ਨਵੇਂ ਸਾਲ ਦੇ, ਤੁਹਾਡੇ ਵੀ ਜਾਣਾਂਗੇ ਰੈਜ਼ੋਲਿਊਸ਼ਨਸ ਕੀ ਸੋਚਿਆ ਨਵੇਂ ਸਾਲ, ਅਤੇ ਤੁਹਾਡੀਆਂ ਮੁਬਾਰਕਾਂ ਵੀ ਅਸੀਂ ਕਬੂਲਾਂਗੇ। ਤੁਸੀਂ ਸਾਨੂੰ ਈਮੇਲ ਜਾਂ ਟੈਲੀਗ੍ਰਾਮ ਦੇ ਰਾਹੀਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ, ਸਾਨੂੰ ਮੈਸੇਜ ਕਰ ਸਕਦੇ ਹੋ ਇਸ ਲਾਈਵ ਪ੍ਰੋਗਰਾਮ ਦੇ ਵਿੱਚ, ਅਤੇ ਪ੍ਰੋਗਰਾਮ ਦੇ ਵਿੱਚ ਅਸੀਂ ਤੁਹਾਡੇ ਨਾਲ ਖਬਰਾਂ ਦੀ ਸਾਂਝ ਪਾਵਾਂਗੇ ਪਿਛਲੇ ਸਾਲ ਦੀ ਤਰ੍ਹਾਂ। ਇਸ ਸਾਲ ਵੀ ਤੁਹਾਨੂੰ ਅੱਜ ਦੇ ਦਿਨ ਦਾ ਇਤਿਹਾਸ ਦੱਸਾਂਗੇ, ਗੱਲਾਂ ਬਾਤਾਂ ਇਸੇ ਤਰ੍ਹਾਂ ਜਾਰੀ ਰੱਖਾਂਗੇ। ਪਰ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ, ਆਪਾਂ ਚਾਹੁੰਦੇ ਹੁੰਦੇ ਹਾਂ ਕਿ ਪਿਛਲੇ ਸਾਲ ਯਾਰ ਅਸੀਂ ਇਹ ਕੀਤਾ ਸੀ ਉਹ ਕੀਤਾ, ਪਰ ਅਗਲੇ ਸਾਲ ਕੁਛ ਨਾ ਕੁਛ ਵੱਖਰਾ ਕਰਾਂਗੇ। ਜੋ ਕੁਛ ਵੀ ਕਰੀਏ ਪਰ ਇੱਕ ਚੀਜ਼ ਦਾ ਬਦਲਾਅ ਸਾਨੂੰ ਜ਼ਰੂਰ ਚਾਹੀਦਾ ਰਹਿੰਦਾ ਜ਼ਿੰਦਗੀ 'ਚ ਕਿ ਅਸੀਂ ਕਿੱਦਾਂ ਦੀ ਸੰਗਤ 'ਚ ਰਹੀਏ। ਸੋ ਕੱਲ੍ਹ ਜਦੋਂ ਮੈਂ ਇੱਕ ਕਿਤਾਬਾਂ ਦੇਖ ਰਿਹਾ ਸੀ ਤਾਂ ਵਣਜਾਰਾ ਬੇਦੀ ਦੀ ਕਿਤਾਬ ਮੁੜ ਹੱਥ ਲੱਗੀ ਮੈਨੂੰ, ਬਾਤਾਂ ਮੁੱਢ ਕਦੀਮ ਦੀਆਂ। ਸੋ ਜਿਹੜੇ ਸਾਡੇ ਰੈਗੂਲਰ ਲਿਸਨਰ ਨੇ ਉਹ ਜਾਣਦੇ ਨੇ ਕਿ ਇਸ ਤੋਂ ਪਹਿਲਾਂ ਵੀ ਮੈਂ ਇਹਦੇ ਵਿੱਚ ਤੁਹਾਡੇ ਨਾਲ ਸ਼ੋਰਟ ਸਟੋਰੀਜ਼ ਸਾਂਝੀਆਂ ਕਰਦਾ ਰਿਹਾ। ਤਾਂ ਅਕਸਰ ਜਦੋਂ ਅਸੀਂ ਬਚਪਨ 'ਚ ਹੁੰਦੇ ਹਾਂ ਤਾਂ ਸਾਡੇ ਪੇਰੈਂਟਸ ਸਾਨੂੰ ਟੋਕਦੇ ਨੇ ਜਾਂ ਕਹਿ ਲਓ ਸਲਾਹ ਦਿੰਦੇ ਨੇ ਅਤੇ ਹਮੇਸ਼ਾ ਚਾਹੁੰਦੇ ਨੇ ਕਿ ਸਾਡਾ ਬੱਚਾ ਚੰਗੀ ਸੰਗਤ ਦੇ ਵਿੱਚ ਰਹੇ, ਅਤੇ ਉਹ ਸਾਨੂੰ ਐਗਜ਼ਾਮਪਲਸ ਦਿੰਦੇ ਨੇ ਕਿ ਮਾੜੀ ਸੰਗਤ 'ਚ ਰਹੋਗੇ ਬੇਸ਼ੱਕ ਤੁਸੀਂ ਜਿੰਨੇ ਮਰਜ਼ੀ ਚੰਗੇ ਆ ਅਤੇ ਪਰ ਨਤੀਜਾ ਤੁਹਾਨੂੰ ਭੁਗਤਣਾ ਪੈ ਸਕਦਾ ਹੈ ਮਾੜਾ। ਸੋ ਕੋਸ਼ਿਸ਼ ਕਰੋ ਕਿ ਤੁਹਾਡੀ ਸੰਗਤ ਚੰਗੀ ਰਹੇ। ਸੋ ਇੱਕ ਇਹਦੇ ਵਿੱਚੋਂ ਇੱਕ ਸ਼ੋਰਟ ਸਟੋਰੀ ਦੇ ਨਾਲ ਅਸੀਂ ਪ੍ਰੋਗਰਾਮ ਦੀ ਸ਼ੁਰੂਆਤ ਕਰਨੀ ਹੈ ਜਿਹਦਾ ਸਿਰਲੇਖ ਹੈ ਚੰਦਰੀ ਸੰਗਤ। ਸੋ ਲਿਖਾਰੀ ਲਿਖਦਾ ਹੈ ਕਹਿੰਦੇ ਪੁਰਾਣੇ ਵਕਤ ਦੀ ਗੱਲ ਹੈ ਕਿ ਕਿਸੇ ਦਰਖਤ ਉੱਤੇ ਇੱਕ ਕਾਂ ਅਤੇ ਹੰਸ ਰਿਹਾ ਕਰਦੇ ਸੀ। ਭਾਵੇਂ ਇਹਨਾਂ ਦੋਹਾਂ ਦਾ ਆਪੋ ਵਿੱਚ ਕੋਈ ਮੇਲ ਨਹੀਂ ਪਰ ਰੋਜ਼ ਇਕੱਠਿਆਂ ਉੱਠਣ ਬਹਿਣ ਕਰਕੇ ਦੋਹਾਂ ਵਿੱਚ ਗੂੜੀ ਦੋਸਤੀ ਹੋ ਗਈ। ਪਿਆਰ ਪੈ ਜਾਂਦਾ ਨਾ ਜਦੋਂ ਅਸੀਂ ਇਕੱਠੇ ਰਹਿੰਦੇ ਹਾਂ, ਬੇਸ਼ੱਕ ਕੋਈ ਵੀ ਹੋਵੇ ਇਕੱਠੇ ਉੱਠਣ ਬੈਠਣ ਨਾਲ ਪਿਆਰ ਪੈ ਜਾਂਦਾ। ਸੋ ਕਾਂ ਆਪਣੇ ਦੁਸ਼ਟ ਸੁਭਾਅ ਕਾਰਨ ਕਈ ਨੀਚ ਕਰਮ ਕਰਦਾ ਤੇ ਕਦੇ ਕਿਸੇ ਜ਼ਖਮੀ ਪਸ਼ੂ ਦੇ ਫੱਟਾਂ ਉੱਤੇ ਠੁੰਗਾ ਮਾਰਦਾ, ਕਦੇ ਕਿਸੇ ਬੱਚੇ ਦੇ ਹੱਥੋਂ ਕੋਈ ਚੀਜ਼ ਖੋ ਕੇ ਉੱਡ ਜਾਂਦਾ ਤੇ ਹੰਸ ਕਾਂ ਨੂੰ ਹਮੇਸ਼ਾ ਸਮਝਾਉਂਦਾ ਰਹਿੰਦਾ ਤੇ ਉਸ ਨੂੰ ਨੇਕ ਬਣਨ ਦੀ ਸਲਾਹ ਦਿੰਦਾ। ਤੇ ਆਪਣੇ ਚੰਗੇ ਸੁਭਾਅ ਕਾਰਨ ਹੰਸ ਕਾਂ ਦੀਆਂ ਕਈ ਨੀਚ ਹਰਕਤਾਂ ਨੂੰ ਮਾਫ਼ ਕਰ ਦਿੰਦਾ। ਇੱਕ ਵਾਰ ਏਦਾਂ ਹੀ ਹੋਇਆ ਕਿ ਇੱਕ ਮੁਸਾਫ਼ਰ ਉੱਥੋਂ ਲੰਘਿਆ ਜਾਂਦਾ ਤੇ ਉਹ ਪਲ ਭਰ ਲਈ ਆਰਾਮ ਕਰਨ ਲਈ ਤੇ ਆਪਣਾ ਝੋਲਾ ਸਿਰ ਹੇਠ ਰੱਖ ਕੇ ਨਾ ਦਰਖਤ ਦੇ ਹੇਠਾਂ ਸੌਂ ਗਿਆ। ਇਹ ਉਹੀ ਦਰਖਤ ਸੀ ਜਿੱਥੇ ਹੰਸ ਤੇ ਕਾਂ ਰਿਹਾ ਕਰਦੇ। ਤੇ ਠੰਡੀ ਹਵਾ ਝੁੱਲ ਰਹੀ ਸੀ, ਸੋ ਉਹ ਮੁਸਾਫ਼ਰ ਦੀਆਂ ਅੱਖਾਂ ਲੱਗ ਗਈ ਤੇ ਕੁਝ ਚਿਰ ਬਾਅਦ ਸੂਰਜ ਦੀ ਪਰਛਾਵੀਂ ਕਾਰਨ ਮੁਸਾਫ਼ਰ ਦੇ ਮੂੰਹ ਉੱਪਰ ਧੁੱਪ ਆ ਗਈ। ਜਦ ਹੰਸ ਨੇ ਆਪਣੇ ਪਰਉਪਕਾਰੀ ਸੁਭਾਅ ਅਨੁਸਾਰ ਮੁਸਾਫ਼ਰ ਦੀ ਸੇਵਾ ਕਰਨੀ ਚਾਹੀ ਤੇ ਦਰਖਤ ਦੀ ਟਾਹਣੀ ਉੱਤੇ ਉਹ ਇਸ ਤਰ੍ਹਾਂ ਖੰਭ ਪਸਾਰ ਕੇ ਬੈਠ ਗਿਆ ਕਿ ਮੁਸਾਫ਼ਰ ਦੇ ਮੂੰਹ ਉੱਤੇ ਛਾਂ ਆ ਗਈ। ਮੁਸਾਫ਼ਰ ਘੂਕ ਸੁੱਤਾ ਪਿਆ ਸੀ। ਮੁਸਾਫ਼ਰ ਨੂੰ ਸੁੱਤਾ ਵੇਖ ਕੇ ਕਾਂ ਨੂੰ ਸ਼ਰਾਰਤ ਸੁੱਝ ਗਈ ਤੇ ਉਸਨੇ ਵੇਖਿਆ ਕਿ ਮੁਸਾਫ਼ਰ ਉੱਪਰ ਵੱਲ ਮੂੰਹ ਅੱਡੀ ਸੁੱਤਾ ਪਿਆ ਆ। ਸੋ ਆਪਣੇ ਦੁਸ਼ਟ ਸੁਭਾਅ ਅਨੁਸਾਰ ਕਾਂ ਪੋਲੇ ਜਿਹੇ ਮੁਸਾਫ਼ਰ ਦੇ ਕੋਲ ਗਿਆ ਤੇ ਉਸਦੇ ਮੂੰਹ ਉੱਤੇ ਬਿੱਠ ਕਰਕੇ ਉੱਡ ਗਿਆ। ਹੰਸ ਇਸ ਗੱਲ ਦਾ ਪਤਾ ਨਾ ਲੱਗਾ। ਮੁਸਾਫ਼ਰ ਉਸੇ ਵੇਲੇ ਘਬਰਾ ਕੇ ਉੱਠ ਬੈਠਾ। ਉਸਨੇ ਆਪਣੇ ਮੂੰਹ ਕੱਪੜੇ ਨਾਲ ਸਾਫ਼ ਕਰਦਿਆਂ ਉੱਪਰ ਦਰਖਤ ਵੱਲ ਵੇਖਿਆ। ਉਸਦੀ ਨਜ਼ਰ ਐਨ ਸਿਰ ਉੱਤੇ ਬੈਠੇ ਹੰਸ ਉੱਪਰ ਪਈ ਤਾਂ ਉਸਨੇ ਪੰਖ ਪਸਾਰੇ ਹੋਏ ਸਨ। ਮੁਸਾਫ਼ਰ ਨੇ ਸਮਝਿਆ ਕਿ ਇਸੇ ਹੰਸ ਨੇ ਉਸਦੇ ਮੂੰਹ ਉੱਤੇ ਬਿੱਠ ਕੀਤੀ ਆ। ਕਾਂ ਉੱਠ ਕੇ ਦੂਜੇ ਦਰਖਤ ਉੱਤੇ ਜਾ ਬੈਠਾ ਤੇ ਚੁੱਪ ਚਾਪ ਸਾਰਾ ਤਮਾਸ਼ਾ ਵੇਖਦਾ ਰਿਹਾ। ਮੁਸਾਫ਼ਰ ਨੇ ਝੱਟ ਆਪਣੀ ਝੋਲੀ ਵਿੱਚੋਂ ਛੁਰੀ ਕੱਢੀ ਤੇ ਗੁੱਸੇ ਵਿੱਚ ਨਿਸ਼ਾਨਾ ਸਾਧ ਕੇ ਹੰਸ ਨੂੰ ਫੁੰਡ ਦਿੱਤਾ। ਹੰਸ ਤੜਫਦਾ ਹੋਇਆ ਹੇਠਾਂ ਆੜ ਗਿਆ। ਮੁਸਾਫ਼ਰ ਨੇ ਫੱਟੜ ਹੰਸ ਨੂੰ ਫੜ ਲਿਆ। ਹੰਸ ਦੀਆਂ ਅੱਖਾਂ ਵਿੱਚ ਨਿਰਦੋਸ਼ਤਾ ਝਲਕ ਰਹੀ ਸੀ। ਉਸ ਦੀਆਂ ਦੋਵੇਂ ਅੱਖਾਂ ਮੁਸਾਫ਼ਰ ਉੱਤੇ ਟਿਕ ਟਿਕੀ ਬੰਨੀ ਉਸ ਵੱਲ ਵੇਖਦੀਆਂ ਹਮੇਸ਼ਾ ਲਈ ਮੁੰਦ ਗਈਆਂ। ਉਹਨਾਂ ਵੇਲ ਹੋਸ਼ ਤੱਕਣੀ ਵਿੱਚ ਇੱਕ ਸੁਨੇਹੜਾ ਸੀ, ਭੈੜੀ ਸੰਗਤ ਨੇ ਮੈਨੂੰ ਮਰਵਾ ਦਿੱਤਾ। ਸੋ ਜੋ ਵੀ ਨਵੇਂ ਸਾਲ 'ਚ ਕਰੀਏ, ਪਰ ਕੋਸ਼ਿਸ਼ ਇਹ ਜ਼ਰੂਰ ਕਰਨੀ ਕਿ ਨਵੇਂ ਸਾਲ ਦੇ ਵਿੱਚ ਅਸੀਂ ਚੰਗੀ ਸੰਗਤ ਦੇ ਵਿੱਚ ਜ਼ਰੂਰ ਰਹੀਏ, ਭੈੜਿਆਂ ਦਾ ਸਾਥ ਛੱਡ ਦੇਈਏ ਅਤੇ ਚੰਗਿਆਂ ਦਾ ਸਾਥ ਕਰੀਏ ਤਾਂ ਜੋ ਕਿ ਸਹਿਜ ਸੁਭਾਏ ਸਾਡੇ ਸਾਰੇ ਕਾਰਜ ਚੰਗੇ ਹੋ ਜਾਣਗੇ ਅਤੇ ਸਾਨੂੰ ਚੰਗਾ ਕੁਛ ਸਿੱਖਣ ਨੂੰ ਮਿਲੇਗਾ। ਸੋ ਦੋਸਤੋ, ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਇੱਕ ਗੀਤ ਦੇ ਨਾਲ, ਧਾਰਮਿਕ ਗੀਤ ਦੇ ਨਾਲ, ਕਿਉਂਕਿ ਗੁਰਪੁਰਬ ਦਾ ਮੌਕਾ ਆ। ਸੋ ਚਲੋ ਗੁਰੂ ਪਾਤਸ਼ਾਹ ਨੂੰ ਯਾਦ ਕਰਦੇ ਹਾਂ ਇਸ ਗੀਤ ਦੇ ਨਾਲ ਅਤੇ ਪ੍ਰੋਗਰਾਮ ਇਸੇ ਤਰ੍ਹਾਂ ਚੱਲਦਾ ਰਹੇਗਾ। ਮਿਲਦੇ ਹਾਂ ਇਸ ਗੀਤ ਤੋਂ ਬਾਅਦ।
ਸਕਦਾ ਹੋਰ ਕਾਲ ਕੋਈ ਨੀ, ਜਿਹੜਾ ਪੁੱਤ ਬਾਰੇ ਐਸਾ ਪਿਤਾ ਕੋਈ ਨੀ, ਜਿਹੜਾ ਪਿਤਾ ਬਾਰੇ ਐਸਾ ਬਾਲ ਕੋਈ ਨੀ, ਬਾਲ ਕੋਈ ਨੀ। ਵੇ ਪ੍ਰਗਟੇ ਓ ਮਰਦੇ ਆ ਗਮੜਾ ਮਰੀਆਂ ਮਨਜੂਰ ਗੁਰ ਗੋਬਿੰਦ ਸਿੰਘ ਹੱਕ ਹੱਕ ਅਗਾਹ ਗੁਰ ਗੋਬਿੰਦ ਸਿੰਘ ਸ਼ਾਹੇ ਸ਼ਹਿਨ ਸ਼ਾਹ ਗੁਰ ਗੋਬਿੰਦ ਸਿੰਘ ਦੇਖ ਸ਼ਿਵਾ ਮਰ ਮੋਹੇ ਹੈ ਸ਼ੁਭ ਕਰਮਨ ਤੇ ਗਵਹੂ ਨਾ ਡਰੋ ਨਾ ਡਰੋ ਅਰਸੋ ਜਬ ਜਾਏ ਲਰੋ
ਜੀ ਦੋਸਤੋ ਇੱਕ ਵਾਰ ਫਿਰ ਤੋਂ ਸਵਾਗਤ ਹੈ ਤੁਹਾਡਾ ਪ੍ਰੋਗਰਾਮ ਦੇ ਵਿੱਚ। ਤੇ ਪੰਜਾਬ ਦੇ ਵਿੱਚ 2:41 ਹੋ ਗਏ ਨੇ ਤੇ 2 ਤਰੀਕ ਆ ਤੇ 2020 ਸਾਲ ਚੱਲ ਰਿਹਾ ਆ। ਸੋ ਕਾਫੀ 2-2 ਹੋ ਰਹੀ ਅੱਜ ਤੇ ਪ੍ਰੋਗਰਾਮ ਦੇ ਵਿੱਚ ਸਮਾਂ ਹੋ ਗਿਆ ਕਿ ਅਸੀਂ ਥੋੜਾ ਵੈਦਰ ਦੇ ਉੱਤੇ ਮੌਸਮ ਦੇ ਉੱਤੇ ਝਾਤ ਮਾਰ ਲਈਏ। ਜੇਕਰ ਪੰਜਾਬ ਦੇ ਵੈਦਰ ਦੀ ਵੈਸੇ ਗੱਲ ਕਰੀਏ ਤਾਂ 1 ਤਰੀਕ ਨੂੰ ਬਹੁਤ ਹੀ ਸੋਹਣੇ ਦਿਨ ਦੇ ਨਾਲ ਸਾਲ ਦੀ ਸ਼ੁਰੂਆਤ ਹੋਈ ਆ। ਜਿਹੜੇ ਪਿਛਲੇ 10-15 ਕੁ ਦਿਨ ਤੋਂ ਸੂਰਜ ਦਿਖਾਈ ਨਹੀਂ ਦੇ ਰਿਹਾ ਸੀ, ਜਿਹੜਾ ਸੂਰਜ ਈਦ ਦਾ ਚੰਦ ਹੋ ਗਿਆ ਸੀ ਉਹ ਵਾਪਸ ਦਿਖਾਈ ਦਿੱਤਾ। ਤਾਂ ਅਕਸਰ ਜਦੋਂ ਅਸੀਂ ਕਹਿ ਲਓ ਕਿ ਕੋਈ ਕੱਪੜਾ ਜਾਂ ਕੋਈ ਚੀਜ਼ ਸਾਂਭ ਕੇ ਨਹੀਂ ਰੱਖ ਦਿੰਦੇ ਕਿ ਖਾਸ ਦਿਨ ਦੇ ਲਈ, ਇੱਦਾਂ ਲੱਗ ਰਿਹਾ ਸੀ ਪਰਮਾਤਮਾ ਨੇ ਇਹ ਦਿਨ ਵੀ ਸਾਂਭ ਕੇ ਰੱਖਿਆ ਸੀ ਕਿ ਨਵੇਂ ਸਾਲ ਦੇ ਦਿਨ ਮੈਂ ਗਿਫਟ ਕਰਾਂਗਾ। ਬਹੁਤ ਹੀ ਸੋਹਣਾ ਦਿਨ ਕੱਲ੍ਹਦਾ ਰਿਹਾ, ਧੁੱਪ ਚੜ੍ਹੀ ਹੋਈ ਸੀਗੀ। ਸੋ ਪਰ ਜੇਕਰ ਅੱਜ ਵੈਦਰ ਦੀ ਗੱਲ ਕਰੀਏ ਪੰਜਾਬ ਤੋਂ ਹੀ ਸ਼ੁਰੂ ਕਰਦੇ ਹਾਂ। ਮੈਕਸੀਮਮ ਨੂੰ ਵੈਦਰ ਦੱਸਿਆ ਜਾ ਰਿਹਾ ਆ 7 ਅਤੇ ਘੱਟ ਤੋਂ ਘੱਟ 4। ਸੋ ਅਤੇ ਐਕਸਟ੍ਰੀਮ ਏਅਰ ਕੁਆਲਿਟੀ ਦੇ ਨਾਲ ਇਹ ਤਾਪਮਾਨ ਰਹੇਗਾ ਪੰਜਾਬ ਦੇ ਵਿੱਚ। ਅਤੇ ਆਸਟ੍ਰੇਲੀਆ ਦੀ ਗੱਲ ਕਰਦੇ ਹਾਂ, ਸਿਡਨੀ ਤੋਂ ਸ਼ੁਰੂਆਤ ਕਰਦੇ ਹਾਂ ਤਾਂ ਵੱਧ ਤੋਂ ਵੱਧ ਤਾਪਮਾਨ ਉੱਥੇ 25 ਡਿਗਰੀ ਅਤੇ ਘੱਟ ਤੋਂ ਘੱਟ 21 ਡਿਗਰੀ ਬੱਦਲਬਾਈ ਬਣੀ ਹੋਈ ਆ। ਰਾਜਧਾਨੀ ਕੈਨਬਰਾ ਦੇ ਵਿੱਚ ਵੱਧ ਤੋਂ ਵੱਧ ਤਾਪਮਾਨ 36 ਡਿਗਰੀ ਤੱਕ ਜਾਣ ਦੇ ਸਾਰ ਨੇ ਅਤੇ ਘੱਟ ਤੋਂ ਘੱਟ 14, ਅਤੇ ਉੱਥੇ ਵੀ ਕਿਤੇ ਕਿਤੇ ਬੱਦਲਬਾਈ ਦਿਖਾਈ ਦੇ ਰਹੀ ਆ। ਅਤੇ ਮੈਲਬਰਨ ਦੇ ਵਿੱਚ ਵੱਧ ਤੋਂ ਵੱਧ ਤਾਪਮਾਨ ਰਹੇਗਾ 24 ਡਿਗਰੀ ਅਤੇ ਘੱਟ ਤੋਂ ਘੱਟ ਰਹੇਗਾ 12 ਡਿਗਰੀ। ਅਸਮਾਨ ਸਾਫ਼ ਦੱਸਿਆ ਜਾ ਰਿਹਾ ਹੈ ਅਤੇ ਬ੍ਰਿਸਬਨ ਦੇ ਵਿੱਚ ਤਾਪਮਾਨ ਵੱਧ ਤੋਂ ਵੱਧ 30 ਡਿਗਰੀ ਅਤੇ ਘੱਟ ਤੋਂ ਘੱਟ 20 ਡਿਗਰੀ ਰਹਿਣ ਦੇ ਅਸਾਰ ਨੇ। ਪਰਥ ਦੇ ਵਿੱਚ ਵੀ ਤਾਪਮਾਨ ਵੱਧ ਤੋਂ ਵੱਧ 23 ਡਿਗਰੀ ਅਤੇ ਘੱਟ ਤੋਂ ਘੱਟ 13 ਡਿਗਰੀ ਰਹਿਣ ਦੇ ਅਸਾਰ ਨੇ। ਐਡੀਲੇਡ ਦੀ ਜੇਕਰ ਗੱਲ ਕਰੀਏ ਤਾਂ ਤਾਪਮਾਨ ਉੱਥੇ ਵੱਧ ਤੋਂ ਵੱਧ 31 ਡਿਗਰੀ ਤੱਕ ਜਾਣ ਦੇ ਅਸਾਰ ਨੇ ਅਤੇ ਘੱਟ ਤੋਂ ਘੱਟ 22 ਡਿਗਰੀ ਤੱਕ ਰਹਿਣ ਦੇ ਅਸਾਰ ਨੇ। ਇਹ ਸੀ ਆਸਟ੍ਰੇਲੀਆ ਦੇ ਕੁਛ ਕੁ ਸ਼ਹਿਰਾਂ ਦਾ ਤਾਪਮਾਨ ਅਤੇ ਪੰਜਾਬ ਦਾ ਤਾਪਮਾਨ। ਸੋ ਤੁਹਾਡੇ ਸ਼ਹਿਰ 'ਚ ਕਿਹੋ ਜਿਹਾ ਮੌਸਮ ਆ, ਕਿਹੋ ਜਿਹਾ ਵੈਦਰ ਆ, ਤੁਸੀਂ ਕਿੱਥੋਂ ਲੋਕੇਟ ਕਰਦੇ ਹੋ, ਤੁਸੀਂ ਸਾਨੂੰ ਮੈਸੇਜ ਦੇ ਰਾਹੀਂ ਦੱਸ ਸਕਦੇ ਹੋ। ਕਿਉਂਕਿ ਆਸਟ੍ਰੇਲੀਆ ਵਾਲੇ ਤਾਂ ਚਲੋ ਕੁਛ ਕੁ ਸ਼ਹਿਰਾਂ ਦੇ ਵਿੱਚ ਤਾਪਮਾਨ ਠੀਕ ਆ, ਪਰ ਕੁਛ ਕੁ ਸ਼ਹਿਰਾਂ ਦੇ ਵਿੱਚ ਕਾਫ਼ੀ ਗਰਮੀ, ਟੈਂਪਰੇਚਰ ਬਹੁਤ ਹਾਈ ਹੈ, ਪਰ ਬਾਕੀ ਦੁਨੀਆ ਦੇ ਵਿੱਚ ਠੰਡ ਦਾ ਆਨੰਦ ਮਾਣ ਰਹੇ ਨੇ। ਕਈ ਜਗ੍ਹਾ 'ਤੇ ਤਾਂ ਮਾਈਨਸ ਦੇ ਵਿੱਚ ਟੈਂਪਰੇਚਰ ਨੇ। ਭਾਰਤ ਦੇ ਕੁਛ ਕੁ ਹਿੱਸਿਆਂ ਦੇ ਵਿੱਚ ਵੀ ਸ਼ੀਤ ਲਹਿਰ ਦੇ ਚੱਲਣ ਕਰਕੇ ਮਾਈਨਸ ਦੇ ਵਿੱਚ ਟੈਂਪਰੇਚਰ ਦਿਖਾਇਆ ਜਾ ਰਿਹਾ ਆ। ਸੋ ਲੋਕ ਇਸ ਵੈਦਰ ਦਾ ਆਨੰਦ ਵੀ ਮਾਣਦੇ ਆ ਕਿਉਂਕਿ ਲੰਬਾ ਸਮਰ ਕਰਕੇ ਠੰਡ ਦਾ ਮੌਸਮ ਆਇਆ, ਲੋਕ ਇੰਜੋਏ ਕਰ ਰਹੇ ਆ। ਜਿੱਥੇ ਬਰਫ਼ਾਂ ਪੈਂਦੀਆਂ ਨੇ ਜਾ ਕੇ ਉੱਥੇ ਆਪਣੀ ਵਿੰਟਰ ਵਕੇਸ਼ਨ ਦੇ ਵਿੱਚ ਇੰਜੋਏ ਕਰਦੇ ਆ। ਸੋ ਖੈਰ ਆਪਾਂ ਪ੍ਰੋਗਰਾਮ ਨੂੰ ਅੱਗੇ ਵਧਾਈਏ। ਸੋ ਸਮਾਂ ਹੋਇਆ ਕਿ ਅੱਜ ਦੇ ਦਿਨ ਦੇ ਇਤਿਹਾਸ ਦੀ ਵੀ ਜਾਣਕਾਰੀ ਆਪਣੇ ਨਾਲ ਸਾਂਝੀ ਕਰੀਏ, ਤੁਹਾਡੇ ਨਾਲ ਸਾਂਝੀ ਕਰੀਏ। ਸੋ ਡਾਕਟਰ ਹਰਜਿੰਦਰ ਸਿੰਘ ਦਲਗੀਰ ਦੀ ਕਿਤਾਬ ਸਿੱਖ ਇਤਿਹਾਸ ਦੇ ਵਿੱਚ ਅੱਜ ਦਾ ਦਿਨ, ਇਸ ਦਸਤਾਵੇਜ਼ ਦੇ ਵਿੱਚੋਂ ਮੈਂ ਤੁਹਾਡੇ ਨਾਲ ਅੱਜ ਦੇ ਦਿਨ 2 ਜਨਵਰੀ ਦੇ ਇਤਿਹਾਸ, ਸਿੱਖ ਇਤਿਹਾਸ ਦੀ ਗੱਲ ਕਰਾਂਗਾ, ਤੁਹਾਡੇ ਨਾਲ ਇਤਿਹਾਸ ਸਾਂਝਾ ਕਰਾਂਗਾ। ਗੱਲ ਕਰਦੇ ਹਾਂ 1925 ਦੀ, ਜਿਸ ਕੈਨੇਡੀਅਨ ਸ਼ਹੀਦੀ ਜਥਾ ਗ੍ਰਿਫਤਾਰੀ ਦੇਣ ਵਾਸਤੇ ਜੈਤੋ ਨੂੰ ਚੱਲਿਆ। ਸੋ ਇਸ ਕਿਤਾਬ ਦੇ ਵਿੱਚ ਪਹਿਲਾਂ ਮੈਂ ਦੱਸਦਾ ਚਲਾਂ ਕਿ ਸੰਖੇਪ ਦੇ ਵਿੱਚ ਜਾਣਕਾਰੀ ਹੁੰਦੀ ਹੈ, ਪਰ ਇਹ ਬਹੁਤ ਹੈਲਪਫੁਲ ਆ ਸਾਡੇ ਲਈ, ਕਿਉਂਕਿ ਅਕਸਰ ਮੈਂ ਕਹਿੰਦਾ ਕਿ ਅਸੀਂ ਆਖ ਦਿੰਦੇ ਹਾਂ ਕਿ ਸਿੱਖ ਇਤਿਹਾਸ, ਪੰਜਾਬ ਦਾ ਇਤਿਹਾਸ ਹਰ ਰੋਜ਼ ਬਹੁਤ ਵੱਡਾ ਇਤਿਹਾਸ ਆ, ਹਰ ਰੋਜ਼ ਕੁਛ ਨਾ ਕੁਛ ਹੋਇਆ। ਇੱਕ ਅਖਾਣ ਹੈ ਕਹਿੰਦੇ ਪੰਜਾਬ ਦੇ ਜੰਮਿਆਂ ਨੂੰ ਨਿੱਤ ਮਹਿਮਾ, ਪਰ ਉਹ ਕਿਹੜੀਆਂ ਮਹਿਮਾ ਰਹੀਆਂ ਨੇ ਹੁਣ ਤੱਕ, ਉਹ ਸਾਡੇ ਲਈ ਬਹੁਤ ਜ਼ਰੂਰੀ ਹੋ ਜਾਂਦਾ ਆ। ਅਤੇ ਖਾਸ ਕਰਕੇ ਜਿਹੜਾ ਸਮਾਂ ਹੁਣ ਚੱਲ ਰਿਹਾ ਹੈ ਕਿ ਦੁਨੀਆ ਭਰ ਦੇ ਵਿੱਚ ਅਚੋਤਾਈ ਲੱਗੀ ਹੋਈ ਆ, ਬਣੀ ਹੋਈ ਆ। ਬੇਸ਼ੱਕ ਭਾਰਤ ਦੀ ਗੱਲ ਵੀ ਕਰ ਲਈਏ, ਪਿਛਲੇ ਕੁਛ ਕੁ ਸਮੇਂ ਤੋਂ ਕਹਿ ਲਓ ਕਿ ਪਿਛਲੇ ਤਕਰੀਬਨ ਦਹਾਕੇ ਤੋਂ ਹੀ ਇੱਕ ਚੱਲਿਆ ਆ ਰਿਹਾ ਆ ਕਿ ਲੋਕਾਂ ਦੇ ਮਨਾਂ ਦੇ ਵਿੱਚ ਡਰ ਬੈਠਾ ਹੋਇਆ। ਅਤੇ ਖਾਸ ਕਰਕੇ ਇਹੋ ਜਿਹੇ ਸਮੇਂ ਦੇ ਵਿੱਚ ਆਪਣੇ ਇਤਿਹਾਸ ਨੂੰ ਜਾਣਨਾ ਬਹੁਤ ਜ਼ਰੂਰੀ ਹੋ ਜਾਂਦਾ ਕਿ ਅਸੀਂ ਕੌਣ ਆ। ਇਸ ਤੋਂ ਪਹਿਲਾਂ ਕਿ ਕੋਈ ਸਾਨੂੰ ਡਿਫਾਈਨ ਕਰੇ, ਸਾਨੂੰ ਆਪਣੇ ਆਪ ਦੀ ਡੈਫੀਨੇਸ਼ਨ ਪਤਾ ਹੋਣਾ ਬਹੁਤ ਜ਼ਰੂਰੀ ਹੋ ਜਾਂਦੀ ਆ। ਸੋ ਅਸੀਂ ਗੱਲ ਕਰਦੇ ਹਾਂ 2 ਜਨਵਰੀ ਦੀ, 2 ਜਨਵਰੀ 1925 ਨੂੰ ਜੈਤੋ ਮੋਰਚੇ ਵਾਸਤੇ ਪਹਿਲਾ ਸ਼ਹੀਦੀ ਜਥਾ 2 ਫਰਵਰੀ 1924 ਦੇ ਦਿਨ ਚੱਲਿਆ ਸੀ, ਅਤੇ ਜਿਸ 'ਤੇ 21 ਫਰਵਰੀ ਨੂੰ ਗੋਲੀ ਚਲਾ ਕੇ ਦਰਜਨਾਂ ਸਿੱਖ ਸ਼ਹੀਦ ਕਰ ਦਿੱਤੇ ਗਏ ਸਨ। ਅਤੇ ਦੂਜਾ 500 ਦਾ ਜਥਾ ਅਕਾਲ ਤਖ਼ਤ ਸਾਹਿਬ ਤੋਂ 28 ਫਰਵਰੀ 1924 ਨੂੰ ਗਿਆ। ਇਸ ਮਗਰੋਂ ਤੀਜਾ ਜਥਾ 22 ਮਾਰਚ ਨੂੰ ਅਕਾਲ ਤਖ਼ਤ ਸਾਹਿਬ ਤੋਂ ਰਵਾਨਾ ਹੋਇਆ ਸੀ ਤੇ ਜਥਿਆਂ ਦਾ ਜਾਣਾ ਪੰਜਾਬ ਦੇ ਜ਼ਿਲ੍ਹਿਆਂ ਤੱਕ ਹੀ ਮਹਿਦੂਦ ਨਹੀਂ ਰਹਿ ਗਿਆ ਸੀ। 23 ਜੂਨ 1924 ਨੂੰ ਬੰਗਾਲ ਦੇ 100 ਸਿੰਘਾਂ ਦਾ ਜਥਾ ਕਲਕੱਤੇ ਤੋਂ ਚੱਲਿਆ। ਸੋ ਜੇਕਰ ਗੱਲ ਕਰੀਏ ਇਸ ਤੋਂ ਬਾਅਦ ਕੈਨੇਡਾ ਦਾ 11 ਸਿੰਘਾਂ ਦਾ ਜਥਾ 17 ਜੁਲਾਈ 1924 ਨੂੰ ਵੈਨਕੂਵਰ ਤੋਂ ਚੱਲਿਆ ਅਤੇ ਜੋ 14 ਸਤੰਬਰ ਨੂੰ ਕਲਕੱਤਾ ਉਤਰਿਆ ਅਤੇ ਕਈ ਵੱਡੇ ਵੱਡੇ ਸ਼ਹਿਰਾਂ ਤੋਂ ਹੁੰਦਾ ਹੋਇਆ 28 ਸਤੰਬਰ ਨੂੰ ਅੰਮ੍ਰਿਤਸਰ ਪੁੱਜਾ ਅਤੇ 2 ਜਨਵਰੀ ਨੂੰ 1925 ਨੂੰ ਜੈਤੋ ਵਾਸਤੇ ਚੱਲ ਪਿਆ ਸੀ। 1978 ਦੀ ਗੱਲ ਕਰਦੇ ਤਾਂ ਹਰਿਆਣਾ ਪੁਲਿਸ ਨੇ ਪੁੰਡਰੀ ਵਿੱਚ 4 ਬੇਗੁਨਾਹ ਨਿਹੰਗਾਂ ਨੂੰ ਮਾਰ ਦਿੱਤਾ ਸੀ। 2 ਜਨਵਰੀ 1978 ਦੇ ਦਿਨ ਹਰਿਆਣਾ ਵਿੱਚ ਫਿਰਕੂ ਹਿੰਦੂ ਪੁਲਿਸੀਆਂ ਨੇ ਬਿਨਾਂ ਕਿਸੇ ਕਾਰਨ ਤੋਂ ਨਿਹੰਗਾਂ 'ਤੇ ਗੋਲੀਆਂ ਚਲਾ ਕੇ 4 ਨੂੰ ਮਾਰ ਦਿੱਤਾ ਸੀ। ਸੋ ਇਸ ਵੇਲੇ ਸੈਂਟਰ ਵਿੱਚ ਜਨਤਾ ਪਾਰਟੀ ਅਤੇ ਹਰਿਆਣਾ ਵਿੱਚ ਚੌਧਰੀ ਦੇਵੀ ਲਾਲ ਦੀ ਸਰਕਾਰ ਸੀ। ਸਿੱਖਾਂ 'ਤੇ ਕਤਲ ਦਾ ਬਹੁਤ ਸ਼ੋਰ ਉਠਾਇਆ ਤਾਂ ਦੇਵੀ ਲਾਲ ਨੇ ਅਕਾਲੀ ਆਗੂਆਂ ਨਾਲ ਰਾਬਤਾ ਕਰਕੇ ਨਿਹੰਗਾਂ ਦੇ ਵਾਰਸਾਂ ਨੂੰ ਮੋਟੀ ਰਕਮ ਮੁਆਵਜ਼ੇ ਵਜੋਂ ਦੇ ਕੇ ਮੋਰਚਾ ਲੱਗਣੋਂ ਬਚਾ ਲਿਆ। 2 ਜਨਵਰੀ 1987 ਦੇ ਦਿਨ ਨਾਮੀ ਜਰਨੈਲ ਮਨਜੀਤ ਸਿੰਘ ਭਿੰਦੀ ਨੂੰ ਪੁਲਿਸ ਨੇ ਕਤਲ ਕੀਤਾ। ਤੇ ਇਸ ਤੋਂ ਅੱਗੇ 1991 ਦੀ ਜੇਕਰ ਗੱਲ ਕਰੀਏ ਤਾਂ ਕਸ਼ਮੀਰ ਸਿੰਘ ਅਤੇ ਕੁਲਦੀਪ ਸਿੰਘ ਗੜਗੱਜ ਵੀਰਮ ਨਕਲੀ ਮੁਕਾਬਲੇ ਦੇ ਵਿੱਚ ਸ਼ਹੀਦ ਕੀਤੇ ਗਏ। 1992 ਦੇ ਵਿੱਚ ਵੀ ਬਲਵੀਰ ਸਿੰਘ ਅਤੇ ਵੀਰਾ ਨਕਲੀ ਮੁਕਾਬਲੇ ਵਿੱਚ ਸ਼ਹੀਦ ਕੀਤੇ ਗਏ ਅਤੇ 1993 ਦੇ ਵਿੱਚ ਬਲਜੀਤ ਸਿੰਘ, ਨਸੀਬ ਸਿੰਘ, ਹਰਿੰਦਰ ਸਿੰਘ ਭਿੰਦਾ ਅਤੇ ਦਰਸ਼ਨ ਸਿੰਘ ਤਖਾਣਵਤ ਨਕਲੀ ਮੁਕਾਬਲੇ ਵਿੱਚ ਸ਼ਹੀਦ ਕੀਤੇ ਗਏ। 1993 ਦੀ ਗੱਲ ਕਰੀਏ ਤਾਂ 1993 ਦੀ ਰਾਤ ਨੂੰ ਜਥੇਦਾਰ ਗੁਰਦੇਵ ਸਿੰਘ ਕੌਂਕੇ ਜਿਹੜਾ 1984 ਤੋਂ ਬਾਅਦ ਦਾ ਸੰਤਾਪ ਪਿੰਡਿਆਂ 'ਤੇ ਹਟਾਇਆ ਜਾਂ ਫਿਰ ਸਿੱਖ ਇਤਿਹਾਸ ਤੋਂ ਜਾਣੂ ਨੇ ਉਹ ਗੁਰਦੇਵ ਸਿੰਘ ਕੌਂਕੇ ਦੇ ਨਾਮ ਤੋਂ ਚੰਗੀ ਤਰ੍ਹਾਂ ਵਾਕਫ ਨੇ, ਜਥੇਦਾਰ ਰਹੇ ਨੇ ਗੁਰਦੇਵ ਸਿੰਘ ਜੀ ਕੌਂਕੇ। ਸੋ 1 ਤੇ 2 ਜਨਵਰੀ ਦੀ ਰਾਤ ਨੂੰ ਜਥੇਦਾਰ ਗੁਰਦੇਵ ਸਿੰਘ ਕੌਂਕੇ ਨੂੰ ਸ਼ਹੀਦ ਕਰ ਦਿੱਤਾ ਗਿਆ ਅਤੇ ਉਸਦੀਆਂ ਦੋਹਾਂ ਲੱਤਾਂ ਨੂੰ ਸਰਵਣ ਘੋਟਣਾ, ਹਰਭਗਵਾਨ ਸੋਢੀ ਅਤੇ ਗੁਰਦੀਪ ਸਿੰਘ ਪੁਲਸੀਆਂ ਨੇ 2 ਜੀਪਾਂ ਨਾਲ ਬੰਨ੍ਹ ਕੇ ਜੀਪਾਂ ਚਲਾ ਕੇ ਉਸਦਾ ਜਿਸਮ ਹਿੱਸਿਆਂ ਦੇ ਵਿੱਚ ਪਾੜ ਦਿੱਤਾ ਗਿਆ ਸੀਗਾ ਅਤੇ ਮਗਰੋਂ ਪੰਜਾਬ ਹਾਈ ਕੋਰਟ ਦੇ ਹੁਕਮਾਂ ਹੇਠ ਇਨਕੁਆਇਰੀ ਵਾਸਤੇ ਤਿਵਾੜੀ ਕਮਿਸ਼ਨ ਕਾਇਮ ਕੀਤਾ ਗਿਆ ਅਤੇ ਮੁਜਰਮਾਂ ਨੂੰ ਸਜ਼ਾਵਾਂ ਦੇਣ ਦਾ ਤਾਂ ਸਵਾਲ ਹੀ ਨਹੀਂ ਸੀ। ਇਸ ਕਮਿਸ਼ਨ ਦੀ ਰਿਪੋਰਟ ਅਕਾਲੀ ਸਰਕਾਰ ਨੇ ਰਿਲੀਜ਼ ਤੱਕ ਨਹੀਂ ਸੀ ਹੋਣ ਦਿੱਤੀ ਜੋ ਰਿਪੋਰਟ ਸੀ ਤਿਵਾੜੀ ਕਮਿਸ਼ਨ ਦੀ। ਸੋ ਗੁਰਦੇਵ ਸਿੰਘ ਕੌਂਕੇ ਆਪੋ ਵਿੱਚ ਹੀ ਉਹ ਬਹੁਤ ਵੱਡਾ ਨਾਮ ਸੀ, ਲੋਕਾਂ ਦੇ ਹਰਮਨ ਪਿਆਰੇ ਸਨ ਕਿਉਂਕਿ ਲੋਕਾਂ ਦੇ ਵਿੱਚ ਬਹੁਤ ਪਿਆਰ ਨਾਲ ਵਿਚਰਦੇ ਸਨ। ਇਹਨਾਂ ਦੀਆਂ ਬਹੁਤ ਕਹਾਣੀਆਂ ਲੋਕਾਂ ਦੇ ਵਿੱਚ ਪ੍ਰਚਲਿਤ ਨੇ ਕਿ ਕਿੱਦਾਂ ਲੋਕਾਂ ਦੀ ਸਹਾਇਤਾ ਕਰਦੇ ਸਨ, ਉਸ ਦੌਰ ਦੇ ਵਿੱਚ ਕਿੱਦਾਂ ਇਹਨਾਂ ਨੇ ਲੋਕਾਂ ਨੂੰ ਪੁਲਿਸ ਵਾਲਿਆਂ ਤੋਂ ਜਾਂ ਨਕਲੀ ਸਿੰਘਾਂ ਤੋਂ, ਜੋ ਪੁਲਿਸ ਵਾਲੇ ਨਕਲੀ ਸਿੰਘਾਂ ਦੇ ਰੂਪ ਦੇ ਵਿੱਚ ਉਹਨਾਂ ਤੋਂ ਬਚਾਇਆ ਹੋਇਆ ਸੀ, ਇੱਕ ਦਬਦਬਾ ਸੀ ਇਹਨਾਂ ਦਾ ਆਪਣੇ ਏਰੀਏ ਦੇ ਵਿੱਚ ਅਤੇ ਲੋਕਾਂ ਨਾਲ ਪ੍ਰਚਾਰ ਦਾ ਕੰਮ ਵੀ ਕਰਦੇ ਸਨ ਅਤੇ ਲੋਕਾਂ 'ਚ ਚੰਗੀ ਤਰ੍ਹਾਂ ਵਿਚਰਦੇ ਸਨ। ਸੋ ਦੋਸਤੋ, ਇਹ ਸੀ ਅੱਜ ਦੇ ਦਿਨ ਦਾ ਵੈਦਰ ਅਤੇ ਅੱਜ ਦੇ ਦਿਨ ਦਾ ਸਿੱਖ ਇਤਿਹਾਸ। ਸੋ ਅਸੀਂ ਪ੍ਰੋਗਰਾਮ ਦੇ ਵਿੱਚ ਗੱਲਾਂ ਬਾਤਾਂ ਇਸੇ ਤਰ੍ਹਾਂ ਕਰਾਂਗੇ। ਕੁਝ ਕੁ ਸੁਨੇਹੇ ਮੇਰੇ ਕੋਲ ਆਏ ਹੋਏ ਨੇ, ਮੈਂ ਕੱਲ੍ਹ ਤੋਂ ਮੈਸੇਜ ਪਾਇਆ ਹੋਇਆ ਸੀ ਐਕਚੁਲੀ ਸੋਸ਼ਲ ਮੀਡੀਆ ਦੇ ਉੱਤੇ ਕਿ ਤੁਸੀਂ ਕੀ ਰੈਜ਼ੋਲਿਊਸ਼ਨਸ ਦਾ ਵਿਸ਼ੇ ਸਾਨੂੰ ਭੇਜ ਸਕਦੇ ਹੋ ਅਤੇ ਮੇਰੇ ਕੋਲ ਕੁਝ ਕੁ ਮੈਸੇਜ ਆਏ ਹੋਏ ਨੇ ਅਤੇ ਅਗਲੇ ਹਿੱਸੇ ਦੇ ਵਿੱਚ ਅਸੀਂ ਉਹ ਤੁਹਾਡੇ ਨਾਲ ਸਾਂਝੇ ਕਰਾਂਗੇ। ਤਾਂ ਉਸ ਤੋਂ ਪਹਿਲਾਂ ਇੱਕ ਗੀਤ ਸੁਣਦੇ ਹਾਂ, ਗੀਤ ਤੋਂ ਉਸ ਪਾਰ ਅਸੀਂ ਗੱਲਾਂ ਬਾਤਾਂ ਤੁਹਾਡੇ ਨਾਲ ਸਾਂਝ ਇਸ ਤਰ੍ਹਾਂ ਜਾਰੀ ਰਹੇਗੀ।
ਗੁਰੂ ਕੋਲੋਂ ਮਨ ਜਿਨ੍ਹਾਂ ਦਾ ਹੈ ਦੂਰ ਸੀ ਅੱਜ ਦੁੱਖਾਂ ਵਾਲੀ ਜੜ ਬੀਜੇ ਵਰ ਦਿੱਤਾ ਇਸ ਤਾਂ ਦੀ ਰਾਖੀ ਦਾ ਨਾਮ ਪਿੱਛੇ ਸਾਨੂੰ ਸਿੰਘ ਦਾ ਹੈ ਪੀਰਾਏ ਕੋਟੀ ਜਹੇ ਪਾਪੀ ਜਿੰਨਾ ਤਾਰੇ ਗੁਰੂ ਗੋਬਿੰਦ ਜੀ ਪਿਆਰੇ
ਜੀ ਦੋਸਤੋ ਇੱਕ ਵਾਰ ਫਿਰ ਤੋਂ ਸਵਾਗਤ ਹੈ ਤੁਹਾਡਾ ਪ੍ਰੋਗਰਾਮ ਦੇ ਵਿੱਚ ਮੈਂ ਗੁਰਸੇਵਕ ਸਿੰਘ ਪੰਜਾਬ ਤੋਂ ਤੇ ਸਮਾਂ ਹੋ ਚੁੱਕਾ ਆ ਸਿਡਨੀ ਦੇ ਵਿੱਚ 8:24 ਤੇ ਪੰਜਾਬ ਦੇ ਵਿੱਚ 2:53 ਲੱਗਦਾ ਸਰਬਜੀਤ ਭਾਈ ਨੇ ਜਿਹੜਾ ਕੁੱਤਾ ਇਫੈਕਟ ਪਿੱਛੋਂ ਜਿਹੜਾ ਸਾਊਂਡ ਸੀ ਉਹ ਬੰਦ ਕਰ ਦਿੱਤਾ ਤੇ ਮੈਂ ਦੱਸਦਾ ਚਲਾ ਕਿ ਸ਼ਾਇਦ ਜਿਹੜੇ ਲਿਸਨਰਸ ਨੂੰ ਪਿੱਛੇ ਕੁੱਤੇ ਦੀ ਆਵਾਜ਼ ਸੁਣ ਰਹੀ ਹੋਵੇ ਤੇ ਕੱਲ ਸ਼ਾਮ ਆਪਣੇ ਮੈਂ ਦੋਸਤਾਂ ਕੋਲ ਖੜਾ ਗੱਲ ਕਰ ਰਿਹਾ ਸੀ ਕਿਉਂਕਿ ਗੁਰਦੁਆਰੇ ਦੇ ਵਿੱਚ ਗੁਰਪੁਰਬ ਦੇ ਕਰਕੇ ਅਖੰਡ ਪਾਠ ਚੱਲ ਰਹੇ ਨੇ ਤੇ ਸ਼ਾਮ ਤਾਂ ਮੈਂ ਉਹਨਾਂ ਨੂੰ ਕਿਹਾ ਕਿ ਚੌਂਕ ਦੇ ਵਿੱਚ ਖੜੇ ਸੀ ਤੇ ਉੱਥੇ ਉਹ ਧੂਣੀ ਸਾਡੇ ਪਿੰਡ ਲਗਾ ਲੈਂਦੇ ਆ ਚੌਂਕ ਦੇ ਵਿੱਚ ਤੇ ਸਾਰੇ ਖੜੇ ਸੀ ਤਾਂ ਮੈਂ ਕਿਹਾ ਚੰਗਾ ਮੈਂ ਘਰ ਚੱਲਾ ਉਹ ਮੈਨੂੰ ਰੋਕ ਰਹੇ ਸੀ ਉੱਥੇ ਤਾਂ ਨਹੀਂ ਮੈਂ ਕਿਹਾ ਮੇਰਾ ਪ੍ਰੋਗਰਾਮ ਆ ਤੇ ਮੈਨੂੰ ਘਰੇ ਜਾਣਾ ਪੈਣਾ ਤਾਂ ਨਹੀਂ ਤਾਂ ਮੈਂ ਕਿਹਾ ਤੁਸੀਂ ਮੇਰੇ ਨਾਲ ਪ੍ਰੋਗਰਾਮ ਕਰਾ ਦਿਓ ਧੂਣੀ ਦੇ ਕੋਲ 5-7 ਕੁੱਤੇ ਬੈਠੇ ਰਹਿੰਦੇ ਆ ਹਮੇਸ਼ਾ ਤਾਂ ਸ਼ਾਇਦ ਉਹਨਾਂ ਚੋਂ ਕਿਸੇ ਇੱਕ ਨੇ ਸੁਣ ਲਈ ਗੱਲ ਤੇ ਮੈਂ ਟਾਈਮ ਦਿੱਤਾ ਸੀਗਾ 2:30 ਦਾ ਕਿ 2:30 ਪ੍ਰੋਗਰਾਮ ਆ ਤੇ ਜਿਹਨੇ ਵੀ ਪ੍ਰੋਗਰਾਮ ਕਰਾਉਣਾ ਹੋਇਆ ਗੱਲਬਾਤ ਕਰਨੀ ਹੋਈ ਤਾਂ ਤੁਸੀਂ ਆ ਜਿਓ ਹੋਰ ਤਾਂ ਮੇਰਾ ਯਾਰ ਦੋਸਤ ਨਹੀਂ ਆਇਆ ਤੇ ਉਹਨਾਂ ਚੋਂ ਸ਼ਾਇਦ ਇੱਕ ਕੁੱਤਾ ਆ ਗਿਆ ਜੋ ਕਿ ਘਰ ਦੇ ਕੋਲ ਤਕਰੀਬਨ 2 ਦਾ ਭੌਂਕ ਰਿਹਾ ਸੀ ਸੱਦਾ ਦੇ ਬੈਠਾ ਪਰ ਉਹਨਾਂ ਦੀ ਰਮਜ ਨਾ ਸਮਝ ਆਵੇ ਹੁਣ ਤਾਂ ਹੁਣ ਉਹ ਵੀ ਮੈਨੂੰ ਲੱਗਦਾ ਅੱਕੇ ਚਲਾ ਗਿਆ ਕਿ ਮੈਂ ਇੰਨਾ ਤਾਂ ਕੋਈ ਗੱਲ ਨਹੀਂ ਕੀਤੀ ਤਾਂ ਅੱਧਾ ਇੱਕ ਘੰਟਾ ਪੂਰਾ ਲਗਾ ਕੇ ਗਿਆ ਉਹ ਆਪਣਾ ਪ੍ਰੋਗਰਾਮ ਕਰਕੇ ਗਿਆ ਪ੍ਰੋਗਰਾਮ ਆਪਣੇ ਘਰੇ ਜ਼ਰੂਰ ਪਲੇ ਕਰਿਓ ਸ਼ਾਇਦ ਤੁਹਾਡਾ ਕੁੱਤਾ ਜੇਕਰ ਤੁਸੀਂ ਰੱਖਿਆ ਉਹ ਇਹਦੀ ਗੱਲ ਸਮਝ ਜੇ ਸੋ ਉਹਨਾਂ ਵਾਸਤੇ ਵੀ ਸੀ ਖੈਰ ਅਸੀਂ ਗੱਲਬਾਤ ਅੱਗੇ ਕਰਦੇ ਜਿੱਦਾਂ ਮੈਂ ਤੁਹਾਨੂੰ ਦੱਸਿਆ ਸੀਗਾ ਕਿ ਸੁਨੇਹੇ ਸਾਡੇ ਕੋਲ ਕਈ ਆ ਚੁੱਕੇ ਨੇ ਸਾਡੇ ਸਿਡਨੀ ਤੋਂ ਸੁਖਵਿੰਦਰ ਸੌਂਦ ਭਾਅ ਜੀ ਨੂੰ ਜੁਆਇਨ ਕੀਤਾ ਆ ਤੇ ਸਤਿ ਸ੍ਰੀ ਅਕਾਲ ਬੁਲਾ ਰਹੇ ਤੇ ਸਵਾਗਤ ਇਹਨਾਂ ਦਾ ਪ੍ਰੋਗਰਾਮ ਦੇ ਵਿੱਚ ਤੇ ਆਸ ਕਰਦਾ ਕਿ ਭਾਅ ਜੀ ਸਿਡਨੀ ਦੇ ਵਿੱਚ ਤਾਂ ਪਹਿਲਾਂ ਸਾਲ ਦੀ ਸ਼ੁਰੂਆਤ ਹੁੰਦੀ ਆ ਤੁਸੀਂ ਸੜ ਤੋਂ ਅੱਗੇ ਹੋ ਤੇ ਤੁਹਾਡਾ ਸਾਲ ਪਹਿਲਾਂ ਚੜ ਗਿਆ ਤੇ ਵਧੀਆ ਲੰਘ ਰਿਹਾ ਹੋਵੇਗਾ ਬੇਸ਼ੱਕ ਦੂਜਾ ਹੀ ਦਿਨ ਨਾ ਤੇ ਪ੍ਰੋਗਰਾਮ ਮੇਰੇ ਕੋਲ ਕਈ ਸੁਨੇਹੇ ਆਏ ਹੋਏ ਨੇ ਤੇ ਮੇਰੇ ਪ੍ਰੋਗਰਾਮ ਦੇ ਪਾਰਟਨਰ ਕੁਲਜੀਤ ਸਿੰਘ ਖੋਸਾ ਜੀ ਅੱਜ ਕਿਸੇ ਆਪਣੇ ਕੰਮ ਦੇ ਰੁਝੇਵੇਂ ਕਾਰਨ ਜੁਆਇਨ ਤਾਂ ਨਹੀਂ ਕਰ ਸਕੇ ਪਰ ਉਹਨਾਂ ਨੇ ਸੁਨੇਹਾ ਭੇਜਿਆ ਹੋਇਆ ਸਭ ਤੋਂ ਪਹਿਲਾਂ ਤਾਂ ਉਹ ਵਿਸ਼ੇਸ ਦੇ ਰਹੇ ਨੇ ਤੇ ਲਿਖ ਰਹੇ ਨੇ ਕਹਿੰਦੇ ਨਵੇਂ ਸਾਲ ਦੀਆਂ ਆਪ ਸਭ ਨੂੰ ਬਹੁਤ ਬਹੁਤ ਮੁਬਾਰਕਾਂ ਤੇ ਉਹ ਇੱਕ ਨਵੇਂ ਸਾਲ ਦਾ ਤੁਹਾਡੇ ਲਈ ਤੋਹਫਾ ਵੀ ਸਾਰਿਆਂ ਲਈ ਲੈ ਕੇ ਆਏ ਨੇ ਸੋ ਇਹ ਉਨੀ ਆਪਣੇ ਸੋਸ਼ਲ ਮੀਡੀਆ ਅਕਾਊਂਟ ਦੇ ਉੱਤੇ ਕੁਲਜੀਤ ਸਿੰਘ ਖੋਸਾ ਜੇਕਰ ਤੁਸੀਂ ਪੰਜਾਬੀ ਦੇ ਵਿੱਚ ਲਿਖੋਗੇ ਤਾਂ ਆ ਜਾਏਗਾ ਤੇ ਉੱਥੇ ਵੀ ਸਾਂਝਾ ਕੀਤਾ ਆ ਫੇਸਬੁੱਕ ਦੀ ਵਾਲ ਦੇ ਉੱਤੇ ਤਾਂ ਉਹ ਲਿਖਦੇ ਨੇ ਕਹਿੰਦੇ ਕੁਝ ਦਿਨ ਪਹਿਲਾਂ ਕਿ ਸ਼ਹੀਦੀ ਹਫ਼ਤੇ ਨੂੰ ਸਮਰਪਿਤ ਭਾਈ ਮਹਿਲ ਸਿੰਘ ਚੰਡੀਗੜ੍ਹ ਵਾਲਿਆਂ ਦੀ ਕਵੀਸ਼ਰੀ ਜਥੇ ਵੱਲੋਂ ਗਾਈ ਗਈ ਕਵਿਤਾ ਜ਼ਫ਼ਰਨਾਮਾ ਜਿੱਤ ਦੀ ਚਿੱਠੀ ਨੂੰ ਸੰਗਤ ਦਾ ਖੂਬ ਪਿਆਰ ਮਿਲ ਰਿਹਾ ਸੀ ਤੇ ਮਿਲੇ ਵੀ ਕਿਉਂ ਨਾ ਗਾਇਆ ਇੰਨਾ ਕਮਾਲ ਆ ਤੇ ਮੈਨੂੰ ਲੱਗਦਾ ਸਾਡੇ ਲਿਸਨਰਸ ਨੇ ਵੀ ਸੁਣਿਆ ਹੋਣਾ ਜ਼ਫ਼ਰਨਾਮਾ ਜਿੱਤ ਦੀ ਚਿੱਠੀ ਬਹੁਤ ਹੀ ਬਾ ਕਮਾਲ ਤਰੀਕੇ ਦੇ ਨਾਲ ਮਾਲ ਸਿੰਘ ਚੰਡੀਗੜ੍ਹ ਵਾਲਿਆਂ ਦੇ ਕਵੀਸ਼ਰੀ ਜਥੇ ਨੇ ਸਾਂਝਾ ਕੀਤਾ ਆ ਤਾਂ ਕਹਿੰਦੇ ਇੰਨੀ ਸੋਹਣੀ ਕਵਿਤਾ ਨੂੰ ਗਾਉਣ ਵਾਲਿਆਂ ਤੋਂ ਬਾਅਦ ਲਿਖਣ ਵਾਲੇ ਦੀ ਗੱਲ ਕਰਨੀ ਵੀ ਬਹੁਤ ਜ਼ਰੂਰੀ ਆ ਇਹ ਕਵਿਤਾ ਲਿਖਣ ਵਾਲੇ ਸਨ ਡਾਕਟਰ ਇੰਦਰਜੀਤ ਸਿੰਘ ਤੁਲਸੀ ਤੇ ਉਹ ਪੰਜਾਬੀ ਹਿੰਦੀ ਅਤੇ ਉਰਦੂ ਦੇ ਕਵੀ ਸਨ ਉਹ 1926 ਨੂੰ ਲਾਹੌਰ ਦੇ ਲਾਗੇ ਪਿੰਡ ਕਾਨਾ ਕੱਚਾ ਵਿੱਚ ਜਨਮੇ ਤੇ 11 ਮਈ 1984 ਚ ਉਹਨਾਂ ਨੇ ਮੁੰਬਈ ਵਿੱਚ ਆਖਰੀ ਸਾਹ ਲਿਆ ਤੇ ਆਪਣੀ 58 ਸਾਲਾਂ ਦੀ ਜ਼ਿੰਦਗੀ ਦੌਰਾਨ ਉਹਨਾਂ ਬਾਲੀਵੁੱਡ ਦੀਆਂ ਦਰਜਨਾਂ ਤੋਂ ਵੱਧ ਫਿਲਮਾਂ ਲਈ ਕਈ ਹੀ ਖਿੱਟ ਗੀਤ ਲਿਖੇ ਤੇ 1966 ਵਿੱਚ ਆਰਟਸ ਅਤੇ ਸਿੱਖਿਆ ਵਿੱਚ ਪਾਏ ਯੋਗਦਾਨ ਲਈ ਉਹਨਾਂ ਨੂੰ ਪਦਮ ਸ਼੍ਰੀ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ ਇਸ ਤੋਂ ਇਲਾਵਾ ਉਹਨਾਂ ਨੇ 4 ਕਿਤਾਬਾਂ ਵੀ ਲਿਖੀਆਂ ਜਿਨ੍ਹਾਂ ਤੋਂ ਇੱਕ ਕਿਤਾਬ ਪਰਮ ਪੁਰਖ ਗੁਰੂ ਨਾਨਕ ਪਾਤਸ਼ਾਹ ਜੀ ਨੂੰ ਸਮਰਪਿਤ ਹੈ ਅਤੇ ਜਿਸ ਵਿੱਚ ਉਹਨਾਂ ਨੇ ਗੁਰੂ ਨਾਨਕ ਦੇਵ ਜੀ ਦੇ ਸਮੁੱਚੇ ਜੀਵਨ ਦਾ ਕਾਵਿਕ ਰੂਪ ਵਿੱਚ ਵਰਣਨ ਕੀਤਾ ਆ ਅਤੇ ਦੂਜੀ ਕਿਤਾਬ ਬਾਦਸ਼ਾਹ ਦਰਵੇਸ਼ ਗੁਰੂ ਗੋਬਿੰਦ ਸਿੰਘ ਜੀ ਅਤੇ ਇਹ ਕਿਤਾਬ ਪਹਿਲੀ ਵਾਰ ਦਸੰਬਰ 1966 ਵਿੱਚ ਪ੍ਰਕਾਸ਼ਿਤ ਹੋਈ ਸੀ ਅਤੇ ਇਸ ਵਿੱਚ ਡਾਕਟਰ ਤੁਲਸੀ ਨੇ ਗੁਰੂ ਗੋਬਿੰਦ ਸਿੰਘ ਜੀ ਦੇ ਸਮੁੱਚੇ ਜੀਵਨ ਨੂੰ ਕਾਵਿਕ ਰੂਪ ਦੇ ਵਿੱਚ ਪੇਸ਼ ਕੀਤਾ ਅਤੇ ਇਸੇ ਹੀ ਕਿਤਾਬ ਵਿੱਚ ਉਹਨਾਂ ਨੇ ਇੱਕ 13 ਸਫ਼ਿਆਂ ਦੀ ਕਵਿਤਾ ਜ਼ਫ਼ਰਨਾਮਾ ਦੀ ਅੰਦਰਲੀ ਆਵਾਜ਼ ਸੋ ਕਈ ਸਰੋਤੇ ਹੋਣਗੇ ਜਿਨ੍ਹਾਂ ਨੂੰ ਨਹੀਂ ਪਤਾ ਜ਼ਫ਼ਰਨਾਮੇ ਦਾ ਸੋ ਦੋਸਤੋ ਇਹ ਚਿੱਠੀ ਬਹੁਤਾਂਤ ਲੋਕਾਂ ਨੂੰ ਪੰਜਾਬੀਆਂ ਨੂੰ ਇਸ ਗੱਲ ਤੋਂ ਵਾਕਫ਼ ਨੇ ਜ਼ਫ਼ਰਨਾਮਾ ਕੀ ਹੈ ਪਰ ਜਿਹੜੇ ਨਹੀਂ ਜਾਣੂ ਉਹਨਾਂ ਦੇ ਲਈ ਹੈ ਕਿ ਜ਼ਫ਼ਰਨਾਮਾ ਅਨੰਦਪੁਰ ਸਾਹਿਬ ਦਾ ਕਿਲ੍ਹਾ ਛੱਡਣ ਤੋਂ ਬਾਅਦ ਗੁਰੂ ਸਾਹਿਬ ਨੇ ਜ਼ਫ਼ਰਨਾਮਾ ਜਿੱਤ ਦੀ ਚਿੱਠੀ ਇੱਕ ਔਰੰਗਜ਼ੇਬ ਮੌਕੇ ਦੇ ਅਸਟੈਬਲਿਸ਼ਮੈਂਟ ਬਾਦਸ਼ਾਹ ਨੂੰ ਲਿਖੀ ਸੀ ਸੋ ਜਿਹੜੀ ਮਾਲ ਸਿੰਘ ਚੰਡੀਗੜ੍ਹ ਵਾਲਿਆਂ ਨੇ ਗਾਈ ਆ ਉਹ ਉਸਦਾ ਕਾਵਿਕ ਰੂਪ ਆ ਜੋ ਕਿ ਡਾਕਟਰ ਤੁਲਸੀ ਨੇ ਲਿਖੀ ਆ ਅਤੇ ਕਹਿੰਦੇ ਇਸੇ ਕਿਤਾਬ ਵਿੱਚ ਉਹਨਾਂ ਨੇ ਇੱਕ 13 ਸਫ਼ਿਆਂ ਦੀ ਕਵਿਤਾ ਜ਼ਫ਼ਰਨਾਮੇ ਦੀ ਅੰਦਰਲੀ ਆਵਾਜ਼ ਦੇ ਸਿਰਲੇਖ ਹੇਠਾਂ ਦਰਜ ਆ ਅਤੇ ਇਸ 13 ਸਫ਼ਿਆਂ ਦੀ ਕਵਿਤਾ ਵਿੱਚੋਂ ਭਾਈ ਬੈਂਕਾ ਜੀ ਅਤੇ ਭਾਈ ਮਾਲ ਸਿੰਘ ਹੋਣਾ ਨੇ ਕੁਝ ਬੰਦ ਲੈ ਕੇ ਗਾਏ ਨੇ ਅਤੇ ਇਸ ਤਰ੍ਹਾਂ ਸਫ਼ਿਆਂ ਦੀ ਪੂਰੀ ਕਵਿਤਾ ਨੂੰ ਗਾਉਣ ਲਈ ਇੱਕ ਘੰਟਾ ਵੀ ਥੋੜ੍ਹਾ ਆ ਪੂਰੀ ਗਾਈ ਨਹੀਂ ਸੀ ਜਾ ਸਕਦੇ ਜੇ ਗਾਉਂਦੇ ਵੀ ਤਾਂ ਸ਼ਾਇਦ ਹੀ ਕੋਈ ਸੁਣਦਾ ਜਿਨ੍ਹਾਂ ਇਸਨੂੰ ਹੁਣ ਸੁਣਿਆ ਜਾ ਰਿਹਾ ਆ ਖੈਰ ਜੋ ਵੀ ਪੂਰੀ ਕਵਿਤਾ ਪੜ੍ਹਨੀ ਚਾਹੁੰਦੇ ਨੇ ਤਾਂ ਉਹਨਾਂ ਲਈ ਇਸ ਪੂਰੀ ਕਵਿਤਾ ਦੀਆਂ 13 ਤਸਵੀਰਾਂ ਪਾ ਰਿਹਾ ਟਾਈਪ ਇਸ ਲਈ ਨਹੀਂ ਕੀਤਾ ਗਿਆ ਕਿਉਂਕਿ ਜ਼ਿਆਦਾ ਲੰਬੀ ਹੋਣ ਕਰਕੇ ਪਤਾ ਨਹੀਂ ਇੱਕ ਪੋਸਟ ਵਿੱਚ ਪੂਰੀ ਆਉਂਦੀ ਵੀ ਕਿ ਨਾ ਸੋ ਉਹਨਾਂ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਦੇ ਉੱਤੇ ਉਹ 13 ਦੇ 13 ਪੰਨੇ ਫੋਟੋ ਲੈ ਕੇ ਸਾਂਝੇ ਕੀਤੇ ਨੇ ਪਰ ਜੇਕਰ ਤੁਸੀਂ ਕਿਤਾਬ ਵੀ ਪ੍ਰਾਪਤ ਕਰਨਾ ਚਾਹੁੰਦੇ ਹੋ ਬਾਦਸ਼ਾਹ ਦਰਵੇਸ਼ ਗੁਰੂ ਗੋਬਿੰਦ ਸਿੰਘ ਜੀ ਤਾਂ ਤੁਸੀਂ ਸਾਨੂੰ ਮੈਸੇਜ ਕਰਕੇ ਦੱਸ ਸਕਦੇ ਹੋ ਤਾਂ ਤੁਹਾਨੂੰ ਸਰੋਤ ਦੱਸ ਦਾਂਗੇ ਇਹ ਕਿਤਾਬ ਕਿੱਥੋਂ ਮਿਲੇਗੀ ਕਿਉਂਕਿ ਮੈਨੂੰ ਨਹੀਂ ਲੱਗਦਾ ਕਿ ਇਹ ਕਿਤਾਬ ਹਰ ਜਗ੍ਹਾ ਤੋਂ ਮਿਲੇਗੀ ਕਿਉਂਕਿ ਕਾਫ਼ੀ ਮੁਸ਼ਕਲ ਦੇ ਨਾਲ ਸਾਨੂੰ ਵੀ ਪ੍ਰਾਪਤ ਹੋਈ ਹੈ ਕਿਤਾਬ ਇੱਕ ਸੋ ਅਸੀਂ ਸੋਰਸ ਸਾਂਝਾ ਕਰ ਦਾਂਗੇ ਜੇਕਰ ਤੁਸੀਂ ਇਹ ਕਿਤਾਬ ਪ੍ਰਾਪਤ ਕਰਨਾ ਚਾਹੁੰਦੇ ਹੋ ਅਤੇ ਜੇਕਰ ਇਹ ਕਵਿਤਾ ਪੂਰੀ ਦੀ ਪੂਰੀ ਪੜ੍ਹਨਾ ਚਾਹੁੰਦੇ ਹੋ ਕਿਉਂਕਿ ਜਥੇ ਨੇ ਕਵੀਸ਼ਰੀ ਜਥੇ ਨੇ ਤਾਂ ਬਹੁਤ ਬਾਕਮਾਲ ਤਰੀਕੇ ਨਾਲ ਗਾਈ ਆ ਅਤੇ ਉਹ ਸਿਰਫ ਕੁਛ ਕੁ ਬੰਦ ਨੇ ਪੂਰੀ ਕਵਿਤਾ ਪੜ੍ਹਨ ਲਈ ਤੁਸੀਂ ਕੁਲਜੀਤ ਸਿੰਘ ਖੋਸੇ ਦੀ ਪੋਸਟ 'ਤੇ ਜਾ ਕੇ ਸਾਰੇ ਫੋਟੋਸ ਦੇ ਉੱਤੋਂ ਇਹ ਕਵਿਤਾ ਪੜ੍ਹ ਸਕਦੇ ਹੋ ਤਾਂ ਇਸ ਤੋਂ ਅੱਗੇ ਸਾਡੇ ਨਾਲ ਨਵਦੀਪ ਕੌਰ ਕੈਲੀਫੋਰਨੀਆ ਤੋਂ ਜੁੜੇ ਨੇ ਤਾਂ ਮੈਂ ਪੁੱਛਿਆ ਸੀਗਾ ਕਿ ਨਵੇਂ ਸਾਲ ਦਾ ਰੈਜੋਲੂਸ਼ਨ ਕੀ ਆ ਹੈ ਨਾ ਅਤੇ ਹਰ ਕੋਈ ਸੋਚਦਾ ਕਿ ਨਵੇਂ ਸਾਲ ਦੇ ਵਿੱਚ ਅਸੀਂ ਇਹ ਕਰਾਂਗੇ ਨਵੇਂ ਸਾਲ ਦੇ ਵਿੱਚ ਅਸੀਂ ਉਹ ਕਰਾਂਗੇ ਤਾਂ ਇੱਕ ਤਾਂ ਆਪਣੇ ਵਿਦੇਸ਼ਾਂ ਦੇ ਵਿੱਚ ਇਹ ਬਹੁਤ ਹੁੰਦਾ ਕਿ ਫਿਟਨੈਸ ਅਸੀਂ ਨਵੇਂ ਸਾਲ ਤੋਂ ਸ਼ੁਰੂ ਕਰਨੀ ਆ ਅਸੀਂ ਨਵੇਂ ਸਾਲ ਦੇ ਵਿੱਚ ਜਾਂਦੇ ਪਹਿਲੇ ਹਫ਼ਤੇ ਹੀ ਮੈਂਬਰਸ਼ਿਪਸ ਲੈ ਲੈਂਦੇ ਹਾਂ ਹੈ ਨਾ ਸਾਰਾ ਸਾਲ ਸਾਡੇ ਪੈਸੇ ਕੱਟੇ ਜਾਂਦੇ ਆ ਅਕਾਊਂਟਸ ਦੇ ਵਿੱਚੋਂ ਅਤੇ ਮੈਨੂੰ ਨਹੀਂ ਲੱਗਦਾ ਕਿ ਬਹੁਤ ਘੱਟ ਹੁੰਦੇ ਨੇ ਜੋ ਕੰਟੀਨਿਊ ਕਰ ਪਾਉਂਦੇ ਆ ਅਤੇ ਕੁਛ ਕੁ ਦਿਨ ਜਾ ਕੇ ਅਸੀਂ ਛੱਡ ਦਿੰਦੇ ਹਾਂ ਫਿਟਨੈਸ ਦੇ ਲਈ ਅਸੀਂ ਬਹੁਤ ਸੋਚਦੇ ਹਾਂ ਇੱਕ ਦੋਸਤ ਮੇਰਾ ਲਿਖਦਾ ਹੈ, ਕਹਿੰਦਾ ਨਵਦੀਪ ਕੌਰ ਦੀ ਗੱਲ ਕਰਨ ਤੋਂ ਪਹਿਲਾਂ ਮੈਂ ਸ਼ੇਅਰ ਕਰਦਾ, ਕਹਿੰਦਾ ਮਾਈ ਗੋਲ ਫੋਰ 2020 ਇਜ਼ ਟੂ ਅਕੰਪਲਿਸ਼ ਦਾ ਗੋਲਸ ਫੋਰ 2019 ਵਿਚ ਆਈ ਸ਼ੁੱਡ ਹੈਵ ਡਨ ਇਨ 2018 ਬਿਕੋਜ਼ ਆਈ ਮੇਡ ਪ੍ਰੋਮਿਸ ਇਨ 2017 ਐਂਡ ਪਲੈਨਡ ਇਨ 2016 ਸੋ ਵਿਸ਼ ਯੂ ਆਲ ਹੈਪੀ ਨਿਊ ਈਅਰ। ਸੋ ਇਹ ਬਹੁਤ ਸਾਡਾ ਸੁਭਾਵਿਕ ਆ, ਸਾਲਾਂ ਵਾਰ ਘਰ ਸਾਲ ਕਹਿੰਦੇ ਚੜਿਆ ਆ, ਪਰ ਅਸੀਂ ਹਰ ਸਾਲ ਨਵਾਂ ਸਾਲ ਅਸੀਂ ਸੋਚ ਕੇ ਕਰਦੇ ਕਿ ਅਸੀਂ ਇਹ ਕਰਨਾ ਅਸੀਂ ਉਹ ਕਰਨਾ, ਪਰ ਜਿਨ੍ਹਾਂ ਨੇ ਕਰਨਾ ਹੁੰਦਾ ਆ ਉਹ ਦਿਨ ਜਾਂ ਸਮੇਂ ਨਹੀਂ ਦੇਖਦੇ। ਸੋ ਸੋਚਦੇ ਆ, ਪਲੈਨ ਕਰਦੇ ਆ ਅਤੇ ਕੰਮ ਕਰਦੇ ਆ। ਸੋ ਤੁਸੀਂ ਵੀ, ਚਲੋ ਕੋਈ ਨਹੀਂ, ਤੁਸੀਂ ਜੇਕਰ ਨਵੇਂ ਸਾਲ ਨੇ ਕੁਝ ਸੋਚਿਆ ਆ ਤਾਂ ਉਹ ਸਾਲ ਲੈ ਕੇ ਚੱਲੋ, ਪਰ ਕਰੋ ਜ਼ਰੂਰ ਕੁਝ ਕੁਝ ਨਾ ਕੁਝ, ਕਿਉਂਕਿ ਦੁਨੀਆਂ ਦੇ ਵਿੱਚ ਦੁਨੀਆਂ ਲੋਕ ਪੈਦਾ ਹੁੰਦੇ ਆ ਅਤੇ ਮਰ ਜਾਂਦੇ ਆ। 98% ਲੋਕ ਅਜਿਹੇ ਹੁੰਦੇ ਆ, ਪਰ 2% ਲੋਕ ਉਹ ਹੁੰਦੇ ਆ ਜੋ ਆਪਣੇ ਸੁਪਨਿਆਂ ਨੂੰ ਸਾਕਾਰ ਕਰਦੇ ਆ ਜਾਂ ਸੋਸਾਇਟੀ ਦੇ ਲਈ, ਦੂਜਿਆਂ ਲਈ ਕੁਛ ਕਰਕੇ ਜਾਂਦੇ ਆ, ਦੂਜਿਆਂ ਨੂੰ ਸੋਸਾਇਟੀ ਨੂੰ ਕੁਛ ਦੇ ਕੇ ਜਾਂਦੇ ਆ। ਸੋ ਤੁਸੀਂ ਵੀ ਉਹ 2% ਦਾ ਹਿੱਸਾ ਬਣੋ, ਜਾਂ ਫਿਰ ਇਹ ਰੇਸ਼ੋ ਨੂੰ ਵੀ ਵੱਡਾ ਕਰ ਦਿਓ, ਇੰਨੇ ਜ਼ਿਆਦਾ ਹੋ ਜਾਓ ਕਿ ਅਗਲੀ ਵਾਰ ਜੇਕਰ ਅੰਕੜੇ ਸਾਂਝੇ ਕਰੀਏ ਤਾਂ ਕਹੀਏ ਕਿ 50% ਉਹ ਲੋਕ ਨੇ ਜੋ ਦੂਜਿਆਂ ਲਈ ਕੁਛ ਕਰਦੇ ਆ ਜਾਂ ਆਪਣੇ ਸੁਪਨੇ ਸਾਕਾਰ ਕਰਦੇ ਆ। ਸੋ ਮੈਂ ਗੱਲ ਕਰ ਰਿਹਾ ਸੀ ਨਵਦੀਪ ਕੌਰ ਦੀ, ਤਾਂ ਉਹਨਾਂ ਨਵਦੀਪ ਕੌਰ ਅਮੈਰੀਕਾ ਤੋਂ ਨੇ, ਕੈਲੀਫੋਰਨੀਆ ਤੋਂ ਨੇ, ਰਾਈਟਰ ਨੇ, ਉਹ ਆਪਣੇ ਪਹਿਲੇ ਨਾਵਲ ਦੇ ਉੱਤੇ ਕੰਮ ਕਰ ਰਹੇ ਨੇ, ਤਾਂ ਉਹਨਾਂ ਦਾ ਯੂਟਿਊਬ ਚੈਨਲ ਵੀ ਆ, ਹਮ ਖਿਆਲੀ ਨੇ ਮੈਂ ਕਹਿ ਸਕਦਾ ਸਾਡੇ, ਤਾਂ ਉਹ ਵੀ ਰਿਵਿਊ ਕਰਕੇ ਯੂਟਿਊਬ ਦੇ ਉੱਤੇ ਸਾਂਝਾ ਕਰਦੇ ਨੇ ਕਿਤਾਬਾਂ ਬਾਰੇ, ਜਿੱਦਾਂ ਅਸੀਂ ਪੰਜਾਬੀ ਕਿਤਾਬਾਂ ਕਰਦੇ ਨੇ ਤਾਂ ਉਹਨਾਂ ਦੀਆਂ ਹਰ ਤਰ੍ਹਾਂ ਦੀਆਂ ਕਿਤਾਬਾਂ ਹੁੰਦੀਆਂ ਨੇ, ਇੰਗਲਿਸ਼ ਰਾਈਟਰਸ ਦੀਆਂ ਕਿਤਾਬਾਂ ਹੁੰਦੀਆਂ ਨੇ, ਹਿੰਦੀ ਰਾਈਟਰਸ ਦੀਆਂ ਕਿਤਾਬਾਂ ਹੁੰਦੀਆਂ ਨੇ। ਸੋ ਬਹੁਤ ਸੋਹਣੀਆਂ ਹੁੰਦੀਆਂ ਨੇ ਕਿਤਾਬਾਂ ਉਹਨਾਂ ਦੀਆਂ, ਤਾਂ ਉਹ ਲਿਖਦੇ ਨੇ ਕਹਿੰਦੇ ਨਵੇਂ ਸਾਲ ਦੇ ਵਿੱਚ ਮੈਂ ਫੋਕਸ ਕਰਾਂਗੀ ਕਿ ਮੈਂ ਪੋਜ਼ਿਟਿਵਿਟੀ ਵੰਡ ਸਕਾਂ, ਚੰਗੀਆਂ ਵਾਈਬਸ ਬਣ ਸਕਾਂ ਆਪਣੀ ਕਮਿਊਨਿਟੀ ਨੂੰ ਆਪਣੇ ਯੂਟਿਊਬ ਚੈਨਲ ਦੇ ਰਾਹੀਂ। ਸੋ ਜਿਹੜੇ ਸਾਡੇ ਸਰੋਤੇ ਇੱਛੁਕ ਨੇ ਤਾਂ ਉਹ ਤੁਸੀਂ ਯੂਟਿਊਬ ਦੇ ਉੱਤੇ ਡੀ ਨਵਦੀਪ ਕੌਰ ਕਰਕੇ ਸਰਚ ਕਰਿਓ ਤਾਂ ਉਹਨਾਂ ਦਾ ਚੈਨਲ ਆ ਜਾਏਗਾ, ਅਤੇ ਬੁੱਕਸ ਰਿਵਿਊ ਦੇ ਉੱਤੇ ਤੁਸੀਂ ਦੇਖ ਸਕਦੇ ਹੋ ਵੱਖਰੀਆਂ ਵੱਖਰੀਆਂ ਕਿਤਾਬਾਂ, ਉਸ ਚੈਨਲ ਤੋਂ ਤੁਸੀਂ ਰਿਵਿਊ ਦੇਖ ਸਕਦੇ ਹੋ ਅਤੇ ਕਿਤਾਬਾਂ ਪ੍ਰਾਪਤ ਕਰ ਸਕਦੇ ਹੋ। ਸੋ ਅਸੀਂ ਗੱਲਬਾਤ ਦਾ ਸਿਲਸਿਲਾ ਇਸੇ ਤਰ੍ਹਾਂ ਜਾਰੀ ਰੱਖਣਾ, ਪਰ ਉਸ ਤੋਂ ਪਹਿਲਾਂ ਇੱਕ ਗੀਤ ਸੁਣ ਲੈਂਦੇ ਹਾਂ, ਇੱਕ ਬ੍ਰੇਕ ਲੈ ਲੈਂਦੇ ਹਾਂ, ਅਤੇ ਉਸ ਤੋਂ ਬਾਅਦ ਹੋਰ ਸੁਨੇਹੇ ਅਤੇ ਤੁਹਾਡੇ ਨਾਲ ਅੱਜ ਦੇ ਦਿਨ ਦੀ ਕਿਤਾਬ ਵੀ ਸਾਂਝੀ ਕਰਨੀ ਆ। ਨਵੇਂ ਸਾਲ ਦੇ ਵਿੱਚ ਨਵੀਆਂ ਕਿਤਾਬਾਂ ਨੇ, ਨਵੀਂ ਗੱਲਬਾਤ ਕਰਾਂਗੇ। ਸੋ ਤੁਸੀਂ ਸੁਣੋ ਗੀਤ, ਮਿਲਦੇ ਹਾਂ ਇਸ ਗੀਤ ਤੋਂ ਬਾਅਦ।
ਹਰਮਨ ਸਟੂਡੀਓ 'ਚ ਕਰਨ ਲਈ ਦਿਲ ਦੀਆਂ ਗੱਲਾਂ, ਸੁਣਨ ਲਈ ਮਨਪਸੰਦ ਗੀਤ, ਜੁੜੋ ਵੱਖ ਵੱਖ ਮਾਧਿਅਮ ਤੋਂ, ਕਰੋ ਈਮੇਲ ਰਿਕੁਐਸਟ @harmanradio.com ਤੇ, ਜਾਂ ਕਰੋ ਜੁਆਇਨ ਟੈਲੀਗ੍ਰਾਮ +917508014489 ਤੇ, ਜਾਂ ਕਰੋ ਕਲਿਕ telegram.me/harmanradioaustralia। ਸਾਨੂੰ ਤੁਸੀਂ ਫੋਨ ਵੀ ਕਰ ਸਕਦੇ ਹੋ, ਸਾਡਾ ਫੋਨ ਨੰਬਰ ਹੈ +612859211, ਜਾਂ ਕਰੋ ਜੁਆਇਨ ਸਕਾਈਪ ਤੇ, ਸਾਡਾ ਸਕਾਈਪ ਲਿੰਕ ਹੈ harman.radio.com। ਸੁਣਦੇ ਰਹੋ ਆਵਾਜ਼ ਦੇ ਸੰਗ, ਜ਼ਿੰਦਗੀ ਦੇ ਸੰਗ, ਹਰਮਨ ਰੇਡੀਓ ਆਸਟ੍ਰੇਲੀਆ, ਦਿਲ ਪੰਜਾਬੀ, ਜਜ਼ਬਾ ਪੰਜਾਬੀ।
ਆਪਸ ਚ ਗੱਲਾਂ ਕਰਨ ਸੋਹਣੇ, ਕਰਜ਼ਾ ਲਾ ਕੇ ਸੁਰਖ ਰੂਹ ਸੌਂਗਿਆਏ, ਅੱਖ ਖੁੱਲ ਜੇ ਨਾ ਪੱਤੇ ਹਿੱਲਣੋ ਵੀ ਡਰਨ ਸੋ, ਪਏ
ਛਾਲੇ ਜੀ ਪਿਆਦਾ ਤਾਰ ਸੁੱਤਾ ਜਾਮਾ ਰੇਸ਼ਮੀ ਲੀਰੋ ਲੀਰ ਹੋਇਆ ਪੈਰੀ ਪਏ ਛਾਲੇ ਜੀ ਪਿਆਦਾ ਤਾਰ ਸੁੱਤਾ ਅੱਜ ਡੁੱਬਦਾ ਪੰਥ ਬਚਾਉਣ ਦੇ ਲਈ ਬਚਾਉਣ ਦੇ ਲਈ ਅੱਜ ਡੁੱਬਦਾ ਪੰਥ ਬਚਾਉਣ ਦੇ ਲਈ ਦੇਖੋ ਵਾਰ ਕੇ ਸਾਰਾ ਪਰਿਵਾਰ ਸੁੱਤਾ ਪਰਬਤ ਜਿੱਡਾ ਏ ਜੇਰਾ ਮੇਰੇ ਪਾਤਸ਼ਾਹ ਦਾ ਜਿਹੜਾ ਕਿਸੇ ਵੀ ਵੈਰੀ ਤੋਂ ਟੁੱਟਿਆ ਨਾ ਦੋ ਚਮਕੌਰ ਦੀ ਘੜੀ ਵਿੱਚ ਵਾਰ ਦਿੱਤੇ ਵਾਰ ਦਿੱਤੇ ਦੋ ਚਮਕੌਰ ਦੀ ਘੜੀ ਵਿੱਚ ਵਾਰ ਦਿੱਤੇ ਤੇ ਦੋ ਵਿੱਚ ਸਰਹੰਦ ਖਲਾਰ ਸੁੱਤਾ ਜਾਮਾ ਰੇਸ਼ਮੀ ਲੀਰੋ ਲੀਰ ਹੋਇਆ ਪੈਰੀ ਪਏ ਛਾਲੇ ਜੀ ਪਿਆਦਾ ਤਾਰ ਸੁੱਤਾ ਛੋਟੀ ਉਮਰ ਸੀ ਵੱਡੇ ਸੀ ਖਿਆਲ ਪੱਲੇ ਦੇਸ਼ ਕੌਮ ਲਈ ਪਿਤਾ ਨੂੰ ਵਾਰਿਆ ਸੀ ਪਿਤਾ ਦੁੱਖ ਤੇ ਹੋਰਾਂ ਨੂੰ ਖੁਸ਼ੀ ਵੰਡੀ ਪੜਦਾ ਕਾਲ ਜਾ ਹਿੰਦ ਦਾ ਥਾਰਿਆ ਸੀ ਜਾਮਾ ਰੇਸ਼ਮੀ ਲੀਰੋ ਲੀਰ ਹੋਇਆ ਪੈਰੀ ਪਏ ਛਾਲੇ ਜੀ ਪਿਆਦਾ ਤਾਰ ਸੁੱਤਾ ਮਖਮਲੀ ਸੇਜਾਂ ਦੇ ਉੱਤੇ ਸੌਣ ਵਾਲੇ ਅੱਜ ਰੋੜਾਂ ਤੇ ਪਏ ਨੇ ਸਹਿਬ ਮੇਰੇ ਚਾਰੇ ਪਾਸੇ ਹੀ ਦੁੱਖਾਂ ਦੇ ਕਾਫਲੇ ਨੇ ਤਾਂ ਵੀ ਮੰਗਲਾ ਝਲਕਦਾ ਨੂਰ ਚੇਰੇ
ਰਵਿੰਦਰ ਗਰਿਆਲ ਦੀ ਖੂਬਸੂਰਤ ਆਵਾਜ਼ ਦੇ ਵਿੱਚ ਦਰਦ ਭਰੀ ਆਵਾਜ਼ ਦੇ ਵਿੱਚ ਉਹਨਾਂ ਗੁਰੂ ਪਾਤਸ਼ਾਹ ਨੂੰ ਆਪਣੇ ਬੋਲਾਂ ਦੇ ਨਾਲ ਸ਼ਰਧਾਂਜਲੀ ਭੇਟ ਕੀਤੀ ਆ ਉਸ ਸਮੇਂ ਦਾ ਵਰਣਨ ਕੀਤਾ ਆ ਜਿਸ ਸਮੇਂ ਸ਼ਾਇਦ ਮਾਛੀਵਾੜ ਦੇ ਜੰਗਲਾਂ ਦੇ ਵਿੱਚ ਗੁਰੂ ਸਾਹਿਬ ਸਨ। ਪਿਛਲੇ ਜੇਕਰ ਦੋ ਹਫ਼ਤਿਆਂ ਦੀ ਗੱਲ ਕਰੀਏ, ਜਿਸ ਦਿਨ ਤੋਂ ਅਨੰਦਪੁਰ ਸਾਹਿਬ ਦੇ ਕਿਲ੍ਹੇ ਛੱਡਣ ਦੇ ਇਤਿਹਾਸ ਦੇ ਵਾਲੇ ਦਿਨ ਆਉਂਦੇ ਨੇ, ਪੋਹ ਦਾ ਮਹੀਨਾ ਕਹਿ ਲਓ ਕਿ ਚੜ੍ਹਦਾ ਆ, ਤਾਂ ਬਹੁਤ ਸੁਭਾਵਕ ਆ ਕਿ ਸਾਡੇ ਜ਼ਿਹਨ ਦੇ ਵਿੱਚ ਕੀ ਕੁਝ ਬੀਤਿਆ ਹੋਏਗਾ ਇਹ ਚੱਲਦਾ ਰਹਿੰਦਾ ਆ, ਕੀ ਕੁਝ ਉਹਨਾਂ ਨੇ ਆਪਣੇ ਪਿੰਡ 'ਤੇ ਹੰਢਾਇਆ ਹੋਏਗਾ ਕਿ ਸਾਡੇ ਰਹਿਬਰ ਨੇ ਆਪਣੇ ਪਿੰਡ 'ਤੇ ਹਟਾ ਕੇ ਸਾਡੇ ਲਈ ਕੀ ਦਰਸਾਉਣ ਦੀ ਕੋਸ਼ਿਸ਼ ਕੀਤੀ ਹੋਏਗੀ। ਉਸੇ ਸਮੇਂ ਜਦੋਂ ਭਾਰਤ ਦੀ ਜੇਕਰ ਅਸੀਂ ਹੁਣ ਦੇ ਹਾਲਾਤਾਂ ਦੀ ਗੱਲ ਕਰੀਏ, ਜੋ ਮੌਜੂਦਾ ਹਾਲਾਤਾਂ ਦੀ ਗੱਲ ਕਰੀਏ, ਤਾਂ ਸਾਡੇ ਲਈ, ਸਿੱਖ ਕੌਮ ਲਈ ਖਾਸ ਕਰਕੇ, ਪੰਜਾਬੀਆਂ ਦੇ ਲਈ ਬਹੁਤ ਜ਼ਰੂਰੀ, ਮੈਂ ਸਿੱਖ ਕੌਮ ਅਤੇ ਪੰਜਾਬੀਆਂ ਨੂੰ ਇਕੱਠੇ ਲੈ ਕੇ ਚੱਲਣਾ ਚਾਹੁੰਦਾ ਹਾਂ। ਮੈਂ ਇਸ ਚੀਜ਼ ਤੋਂ ਚੰਗੀ ਤਰ੍ਹਾਂ ਵਾਕਫ ਹਾਂ ਕਿ ਪੰਜਾਬ ਦੇ ਵਿੱਚ ਹੋਰ ਧਰਮ, ਹਿੰਦੂ ਧਰਮ, ਕ੍ਰਿਸਚਨ ਜਾਂ ਹਰ ਧਰਮ ਦੇ ਲੋਕ ਰਹਿੰਦੇ ਨੇ, ਪਰ ਸਿੱਖ ਧਰਮ ਕਹਿ ਲਓ ਕਿ ਵੱਧ ਗਿਣਤੀ ਦੇ ਵਿੱਚ ਹੋਣ ਕਰਕੇ ਵੀ, ਅਤੇ ਸਿੱਖ ਧਰਮ ਪੂਰੀ ਮਨੁੱਖਤਾ ਨੂੰ ਨਾਲ ਲੈ ਕੇ ਚੱਲਣ ਵਾਲਾ ਧਰਮ ਆ ਅਤੇ ਸਾਰਿਆਂ ਦੀ ਕੇਅਰ ਕਰਦਾ ਆ, ਸੋ ਇਹਨਾਂ ਦਾ ਫਰਜ਼ ਜ਼ਿਆਦਾ ਬਣ ਜਾਂਦਾ, ਸੋ ਸਾਰਿਆਂ ਨੂੰ ਇਕੱਠਾ ਲੈ ਕੇ ਚੱਲਣਾ ਬਹੁਤ ਜ਼ਰੂਰੀ ਹੋ ਜਾਂਦਾ, ਕਿਉਂਕਿ ਰਹਿਬਰਾਂ ਨੇ ਸਾਰਿਆਂ ਦੀ ਗੱਲ ਕੀਤੀ ਆ ਨਾ, ਕਿ ਨਾ ਕਿ ਕੁਛ ਕੁ ਲਿਮਿਟਡ ਲੋਕਾਂ ਦੀ ਗੱਲ ਕੀਤੀ ਆ ਸਾਡੇ। ਸੋ ਜਿਹੜਾ ਸਮਾਂ ਹੁਣ ਚੱਲਦਾ ਸੀਗਾ ਪਿਛਲੇ ਦਿਨਾਂ ਦੇ ਵਿੱਚ ਜੋ ਪੰਜਾਬ ਦੇ ਵਿੱਚ ਹੋਇਆ ਸੀ, ਬਹੁਤ ਨਿਊਜ਼ ਦੇਖੀਆਂ ਹੋਣੀਆਂ ਸੋਸ਼ਲ ਮੀਡੀਆ ਦੇ ਉੱਤੇ, ਮੇਨ ਸਟ੍ਰੀਮ ਮੀਡੀਆ ਦੇ ਉੱਤੇ, NRC NCC ਜੋ ਐਕਟਾਂ ਨੂੰ ਲੈ ਕੇ, ਤਾਂ ਗੁਰੂ ਸਾਹਿਬ ਹੁਣਾਂ ਨੇ ਇਸਟੈਬਲਿਸ਼ਮੈਂਟ ਦੇ ਖਿਲਾਫ ਆਪਣੀ ਆਵਾਜ਼ ਬੁਲੰਦ ਕੀਤੀ, ਡਟ ਕੇ ਖੜ ਗਏ, ਗਲਤ ਨੂੰ ਗਲਤ ਕਿਹਾ। ਤਾਂ ਉਸ ਤੋਂ ਬਾਅਦ ਜੋ ਹੁਣ ਇਸਟੈਬਲਿਸ਼ਮੈਂਟ ਕਰ ਰਹੀ ਆ, ਅਤੇ ਮੈਂ ਦੇਖ ਰਿਹਾ ਸੀਗਾ ਕਿ ਪੰਜਾਬ ਦੇ ਵਿੱਚ ਇੱਕਾ ਦੁੱਕਾ ਪ੍ਰਦਰਸ਼ਨਾਂ ਨੂੰ ਛੱਡ ਕੇ ਕੋਈ ਖਾਸ ਗੱਲਬਾਤ ਨਹੀਂ ਹੋਈ ਇਸਟੈਬਲਿਸ਼ਮੈਂਟ ਦੇ ਖਿਲਾਫ। ਸੋ ਮੈਂ ਕਿਸੇ ਵੈਸੇ ਪਾਰਟੀ ਦੇ ਨਾ ਹੱਕ 'ਚ ਜਾਂ ਵਿਰੋਧ 'ਚ ਨਹੀਂ ਬੋਲ ਰਿਹਾ, ਮੈਂ ਇੱਕ ਇਸਟੈਬਲਿਸ਼ਮੈਂਟ ਦੀ ਗੱਲ ਕਰਦਾ। ਉੱਥੇ ਬੇਸ਼ੱਕ BJP ਕਾਬਜ ਹੋਵੇ, ਬੇਸ਼ੱਕ ਕਾਂਗਰਸ ਕਾਬਲ ਹੋਵੇ, ਕਿਉਂਕਿ ਅਸੀਂ ਉਸ ਕੌਮ ਨੂੰ ਸੰਬੰਧਿਤ ਹਾਂ ਜਿਸ ਨੇ ਗੁਰੂ ਨਾਨਕ ਦੇਵ ਜੀ ਪਾਤਸ਼ਾਹ ਨੇ ਧੱਕੇ ਨਾਲ ਜਨੇਹੂ ਨਹੀਂ ਪਾਇਆ, ਅਤੇ ਉਸ ਤੋਂ ਬਾਅਦ ਗੁਰੂ ਤੇਗ ਬਹਾਦਰ ਜੀ ਨੇ ਇਸਲਾਮ ਕਬੂਲਣ ਤੋਂ ਮਨ੍ਹਾ ਕੀਤਾ, ਹੈ ਨਾ। ਸੋ ਉਹਨਾਂ ਦਾ ਕਿਸੇ ਇੱਕ ਧਰਮ ਦੇ ਨਾਲ ਜਾਂ ਇੱਕ ਪਰਟੀਕੁਲਰ ਕਿਸੇ ਕਮਿਊਨਿਟੀ ਨਾਲ ਲਾਗਡਾਟ ਜਾਂ ਵਿਰੋਧ ਨਹੀਂ ਸੀ। ਮੌਕੇ ਦੀ ਇਸਟੈਬਲਿਸ਼ਮੈਂਟ ਜੋ ਕਿ ਗਲਤ ਤਰੀਕੇ ਦੇ ਨਾਲ ਲੋਕਾਂ 'ਤੇ ਦਬਾਅ ਬਣਾ ਰਹੀ ਸੀ, ਉਹਦੇ ਖਿਲਾਫ ਲੜੇ। ਸੋ ਮੈਂ ਦੇਖ ਰਿਹਾ ਸੀ ਦਿੱਲੀ ਯੂਨੀਵਰਸਿਟੀ ਦੇ ਵਿੱਚ ਜਿਸ ਤਰ੍ਹਾਂ ਕੁੜੀਆਂ ਪ੍ਰਦਰਸ਼ਨ ਕਰ ਰਹੀਆਂ ਸੀ, ਅਤੇ ਮੈਨੂੰ ਲੱਗਾ ਸ਼ਾਇਦ ਸਾਰੀ ਸਿੱਖਿਆਵਾਂ ਉਹਨਾਂ ਦੇ ਕੋਲ ਹੀ ਚਲੇ ਗਈਆਂ। ਜਿਸ ਸਮੇਂ ਅਸੀਂ ਸੋਸ਼ਲ ਮੀਡੀਆ ਦੇ ਉੱਤੇ ਜਾਂ ਅੱਜ ਕੱਲ੍ਹ ਜਿਹੜਾ ਟਿਕਟੋਕ ਚੱਲ ਰਿਹਾ, ਉੱਥੇ ਗਾਣਿਆਂ ਦੇ ਉੱਤੇ ਵੀਡੀਓਜ਼ ਬਣਾਉਣ ਦੇ ਵਿੱਚ ਆਪਣੇ ਪੰਜਾਬ ਦੀਆਂ ਕੁੜੀਆਂ ਮੁੰਡੇ ਜਿਹੜੇ ਇੱਕ ਸਮੇਂ ਦੇ ਉੱਤੇ ਫੇਸਬੁੱਕ 'ਤੇ ਫੋਟੋ ਪਾਉਣ ਤੋਂ ਡਰਿਆ ਕਰਦੇ ਸੀ, ਕਿ ਕੁੜੀਆਂ ਸੋਚਿਆ ਕਰਦੇ ਕਿ ਫੇਸਬੁੱਕ ਦੇ ਉੱਤੇ ਫੋਟੋ ਸ਼ੇਅਰ ਨਹੀਂ ਕਰਨੀ, ਕੋਈ ਮਿਸਯੂਜ਼ ਨਾ ਕਰ ਲਵੇ, ਜੋ ਕਿ ਅੱਜ ਕੱਲ੍ਹ ਟਿਕਟੋਕ ਦੇ ਉੱਤੇ ਟੈਲੈਂਟ ਆਪਣਾ ਸ਼ੋਅ ਕਰ ਰਹੇ ਨੇ, ਬੇਸ਼ੱਕ ਮੁੰਡੇ ਨੇ, ਬੇਸ਼ੱਕ ਕੁੜੀਆਂ ਨੇ, ਪਰ ਜਿਹੜੇ ਉੱਥੇ ਨਾਰੇ ਲੱਗ ਰਹੇ ਸੀ, ਜਿਸ ਦਲੇਰੀ ਦੇ ਨਾਲ ਉਹ ਪੁਲਿਸ ਦੇ ਨਾਲ ਲੜ ਰਹੇ ਸੀ, ਪੁਲਿਸ ਦਾ ਇੱਕ ਅਹਿਮ ਰੋਲ ਹੋ ਜਾਂਦਾ ਆ। ਸੋ ਜਿੱਥੋਂ ਮੈਂ ਗੱਲਬਾਤ ਸ਼ੁਰੂ ਕੀਤੀ ਸੀ, ਮੇਰਾ ਕਾਰਨ ਇਹ ਸੀ, ਕਿਉਂਕਿ ਜਿਹੜੀ ਮੈਂ ਅੱਜ ਕਿਤਾਬ ਤੁਹਾਡੇ ਨਾਲ ਸਾਂਝੀ ਕਰ ਰਹੀ ਹਾਂ, ਉਹ ਕਿਤਾਬ ਦਾ ਸਿਰਲੇਖ ਆ ਪੰਜਾਬ ਦਾ ਬੁੱਚੜ। ਇਹ ਕਿਤਾਬ ਸਾਂਝੀ ਕਰਨ ਦੇ ਕਈ ਕਾਰਨ ਆ। ਇੱਕ ਤਾਂ ਪਿਛਲੇ ਦਿਨੀ ਮੈਂ ਜਦੋਂ ਇੱਕ ਅਖਬਾਰ ਦੇ ਵਿੱਚ ਪੜ੍ਹਿਆ ਕਿ ਡੋਂਟ ਕਾਲ ਮਾਈ ਹਸਬੈਂਡ ਬੁੱਚੜ, ਹਰਮਿੰਦਰ ਕੌਰ ਜਿਹੜੇ ਕਿ ਪੰਜਾਬ KPS ਗਿੱਲ ਦੇ ਮਿਸਿਜ਼ ਨੇ, ਤਾਂ ਉਹਨਾਂ ਨੇ ਅਖਬਾਰ ਦੇ ਵਿੱਚ ਦਿੱਤਾ ਕਿ ਮੇਰੇ ਘਰਵਾਲ ਨੂੰ ਬੁੱਚੜ ਨਾ ਕਹੋ। ਪਰ ਪੰਜਾਬ ਦੇ ਵਿੱਚ ਜੋ ਕੁਛ ਵਾਪਰਿਆ ਤਾਂ ਸਹਿ ਸੁਭਾਈ ਹਰ ਕਿਸੇ ਦੇ ਮੂੰਹ ਦੇ ਵਿੱਚੋਂ ਬੁੱਚੜ ਸ਼ਬਦ KPS ਗਿੱਲ ਦੇ ਲਈ ਨਿਕਲ ਆਉਂਦਾ ਆ। ਤਾਂ ਪੁਲਿਸ ਹਮੇਸ਼ਾ ਇਸਟੈਬਲਿਸ਼ਮੈਂਟ ਹਮੇਸ਼ਾ ਪੁਲਿਸ ਦੇ ਕੰਧੇ ਤੋਂ ਹੀ, ਮੋਢੇ ਤੋਂ ਹੀ ਰੱਖ ਕੇ ਆਪਣਾ ਹਥਿਆਰ ਚਲਾਉਂਦੇ ਨੇ, ਅਤੇ ਇੱਕ ਪੁਲਿਸ ਹੀ ਹੁੰਦੀ ਆ। ਵੈਸੇ ਪੁਲਿਸ ਤਾਂ ਬਣੀ ਹੁੰਦੀ ਆ ਕਿ ਕੌਨਸਟੀਟਿਊਸ਼ਨ ਦੀ ਇੰਪਲੀਮੈਂਟੇਸ਼ਨ ਦੇ ਲਈ, ਕੋਈ ਲਾਅ ਨਵਾਂ ਬਣਦਾ ਉਹਨੂੰ ਇੰਪਲੀਮੈਂਟ ਕਰਨ 'ਤੇ ਸਹਾਈ ਹੋ ਸਕੇ ਅਤੇ ਅਮਨ ਕਾਨੂੰਨ ਬਣਿਆ ਰਹੇ। ਪਰ ਭਾਰਤ ਦੇ ਵਿੱਚ ਕੁਛ ਹੋਰ ਹੀ ਹੋਇਆ, ਨਾ ਸਿਰਫ ਭਾਰਤ ਦੇ ਵਿੱਚ, ਦੁਨੀਆ ਦੇ ਅਨੇਕਾਂ ਕੰਟਰੀਜ਼ ਦੇ ਵਿੱਚ ਇਹਨਾਂ ਨੂੰ ਗਲਤ ਪਾਵਰਸ ਦੇ ਕੇ ਅਤੇ ਘਾਣ ਕੀਤਾ ਜਾਂਦਾ ਹੈ ਮਨੁੱਖਤਾ ਦਾ। ਤਾਂ ਉਹ ਸਿਰਲੇਖ ਤੋਂ ਬਾਅਦ ਮੇਰੇ ਸਹਿਜ ਸੁਭਾਈ ਹੋ ਗਿਆ ਕਿ ਕਿਤਾਬ ਜ਼ਰੂਰ ਪੜ੍ਹੀ ਜਾਵੇ ਪੰਜਾਬ ਦਾ ਬੁੱਚੜ। ਵੈਸੇ ਤਾਂ 6 ਮਹੀਨਿਆਂ ਤੋਂ ਕਿਤਾਬ ਮੇਰੇ ਕੋਲ ਪਹੁੰਚੀ ਹੋਈ ਸੀ। ਸਰਬਜੀਤ ਸਿੰਘ ਘੁਮਾਣ ਵੱਲੋਂ ਲਿਖੀ ਗਈ ਇਹ ਕਿਤਾਬ ਆ, ਤਾਂ ਕਿਉਂਕਿ ਅਸੀਂ ਇਹ ਕਿਤਾਬ ਖੁਦ ਇੱਥੇ ਬ੍ਰਿਸਬੇਨ ਕਈ ਸਾਡੇ ਸਰੋਤਿਆਂ ਨੇ ਮੰਗਵਾਈਆਂ, ਉਹਨਾਂ ਨੇ ਇਹ ਕਿਤਾਬ ਪੜ੍ਹੀ ਵੀ ਆ, ਪਰ ਆਪ ਪੜ੍ਹਨ ਦਾ ਇਹ ਮੌਕਾ ਨਹੀਂ ਸੀ ਮਿਲਿਆ। ਪਰ ਇਹ ਜੋ ਹਾਲਾਤ ਬਣੇ, ਜਦੋਂ ਆਪ ਨੂੰ ਲੱਗਾ ਕਿ ਨਹੀਂ, ਜੋ ਮੌਕੇ ਦੇ ਹਾਲਾਤ ਨੇ, ਬੇਸ਼ੱਕ ਅੱਜ ਕਿਸੇ ਹੋਰ ਕਮਿਊਨਿਟੀ ਦੇ ਲਈ ਲਾਅ ਬਣ ਰਿਹਾ ਆ ਕਿਸੇ ਤਰੀਕੇ ਨਾਲ ਅਸਿੱਧੇ ਤੌਰ ਦੇ ਉੱਤੇ, ਉੱਥੇ ਸਾਨੂੰ ਆਪਣਾ ਆਪ ਪਛਾਣਨ ਦੀ ਬਹੁਤ ਲੋੜ ਆ। ਬੇਸ਼ੱਕ ਅਸੀਂ ਇਸ ਦੇਸ਼ ਦੇ ਵਿੱਚ ਰਹਿਣਾ ਨਹੀਂ ਰਹਿਣਾ, ਪਰ ਸਾਨੂੰ ਵੀ ਤਿਆਰ ਰਹਿਣਾ ਚਾਹੀਦਾ। ਅੱਜ ਉਹਨਾਂ ਲਈ ਆਏ ਆ, ਇਹ ਕੱਲ੍ਹ ਸਾਡੇ ਲਈ ਵੀ ਆ ਸਕਦੇ ਆ। ਅਤੇ ਪੁਲਿਸ ਦਾ ਕੀ ਰੋਲ ਰਿਹਾ ਪਿਛਲੇ ਸਾਡੇ ਕਤਲੇਆਮ ਦੇ ਵਿੱਚ, ਉਹ ਜਾਣਨਾ ਬਹੁਤ ਜ਼ਰੂਰੀ ਹੋ ਜਾਂਦਾ ਆ। ਤੁਸੀਂ ਬੇਸ਼ੱਕ ਦੇਸ਼ਾਂ ਦੇ ਵਿੱਚ ਵੱਸਦੇ ਹੋ, ਪਰ ਤੁਹਾਡੀ ਵੀ ਜ਼ਿੰਮੇਵਾਰੀ ਉਨੀ ਹੋ ਜਾਂਦੀ ਹੈ ਕਿ ਤੁਸੀਂ ਆਪਣੇ ਇਤਿਹਾਸ ਤੋਂ, ਮੈਂ ਪਹਿਲਾਂ ਵੀ ਪ੍ਰੋਗਰਾਮ ਦੀ ਸ਼ੁਰੂਆਤ ਦੇ ਵਿੱਚ ਵੀ ਜ਼ਿਕਰ ਕੀਤਾ ਸੀ ਕਿ ਇਤਿਹਾਸ ਤੋਂ ਜਾਣੂ ਹੋਣਾ ਬਹੁਤ ਜ਼ਰੂਰੀ ਹੋ ਜਾਂਦਾ ਹੈ। ਉਹੀ ਸਹਾਇਕ ਹੋਏਗਾ ਮੌਜੂਦਾ ਸਮੇਂ ਦੇ ਵਿੱਚ ਤੁਸੀਂ ਕੀ ਕਿੱਦਾਂ ਰਿਐਕਟ ਕਰਨਾ ਆ। ਤੁਸੀਂ ਪਹਿਲਾਂ ਅਸੀਂ ਜਦੋਂ ਕਹਿ ਲੈਂਦੇ ਹਾਂ ਕਿ ਖਰਚੇ ਦੀ ਗੱਲ ਆ ਜਾਂਦੀ ਆ, ਮੈਂ ਆਸਟ੍ਰੇਲੀਆ ਦੇ ਵਿੱਚ ਬ੍ਰਿਸਬੇਨ ਦੇ ਵਿੱਚ ਦੇਖਿਆ, ਜਦੋਂ ਅਸੀਂ ਰੈਸਟੋਰੈਂਟ ਦੇ ਵਿੱਚ ਅਪ੍ਰੈਂਟਿਸ਼ਿਪ ਕਰ ਰਹੇ ਸੀ ਆਪਣੀ ਸਟੱਡੀ ਦੇ ਦੌਰਾਨ, ਤਾਂ ਜਦੋਂ ਕੋਈ ਦਿਨ ਤਿਉਹਾਰ ਆਉਂਦਾ ਸੀਗਾ ਤਾਂ ਉਹ ਪਿਛਲੇ ਸਾਲ ਦਾ ਰਿਕਾਰਡ ਚੱਕ ਕੇ ਲਿਆਉਂਦੇ ਸੀਗੇ ਕਿ ਲਾ ਲਓ ਤੁਸੀਂ ਕ੍ਰਿਸਮਿਸ ਈਵ ਦੇ ਉੱਤੇ ਕਿੰਨਾ ਕੁ ਇਕੱਠ ਹੋਣਾ ਰੈਸਟੋਰੈਂਟ 'ਚ, ਤਾਂ ਉਹ ਦੇਖਦੇ ਸੀਗੇ ਕਿ ਪਿਛਲੇ ਸਾਲ ਸਾਡੀ ਸੇਲ $20,000 ਦੀ ਸੀ, ਤਾਂ ਸਾਨੂੰ ਇੰਨਾ ਕੁ ਸਮਾਨ ਤਿਆਰ ਕਰਨਾ ਪੈਣਾ, ਹੋ ਸਕਦਾ ਇਸ ਸਾਲ ਵੱਧ ਹੋਵੇ। ਤਾਂ ਸਾਡੇ ਲਈ ਵੀ ਫਿਰ ਆ ਹਿਸਟਰੀ ਕੰਮ ਆਉਣੀ ਆ ਕਿ ਪਿਛਲੀ ਵਾਰ ਸਾਡੇ ਨਾਲ ਕਿਹੋ ਜਿਹਾ ਸਲੂਕ ਕੀਤਾ ਗਿਆ। ਬੇਸ਼ੱਕ ਹੁਣ ਦਹਾਕਿਆਂ ਦਾ ਵਿੱਚ ਗੈਪ ਪੈ ਗਿਆ, ਪਰ ਇਹਨਾਂ ਸਮਝੀਏ ਕਿ ਹੁਣ ਕੁਛ ਨਹੀਂ ਹੋਣਾ ਜੇ ਅਸੀਂ ਬਹੁਤ ਸੇਫ ਹਾਂ। ਹਕੂਮਤਾਂ ਬਦਲਦੀਆਂ ਰਹਿੰਦੀਆਂ ਨੇ, ਹੋ ਸਕਦਾ ਹੈ ਕਿ ਬਹੁਤ ਸੋਹਣਾ ਸਮਾਂ ਆ ਜਾਏ। ਅਸੀਂ ਆਸ ਕਰਦੇ ਹਾਂ ਕਿ 2020 ਦੇ ਨਾਲ ਸਾਰੀ ਦੁਨੀਆ ਦੇ ਵਿੱਚ ਅਮਨ ਸ਼ਾਂਤੀ ਹੋ ਜਾਏ, ਪਰ ਅਮਨ ਸ਼ਾਂਤੀ ਉੱਥੇ ਹੀ ਹੁੰਦੀ ਆ ਕਿ ਜਿਹੜੀ ਕੌਮਾਂ ਸੁਚੇਤ ਰਹਿੰਦੀਆਂ ਨੇ। ਸੋ ਕਿਤਾਬ ਦੇ ਉੱਤੇ ਆਉਣਾ, ਪੰਜਾਬ ਦਾ ਬੁੱਚੜ ਸਰਬਜੀਤ ਸਿੰਘ ਘੁਮਾਣ ਵੱਲੋਂ ਲਿਖੀ ਗਈ ਇਹ ਕਿਤਾਬ ਆ, ਅਤੇ ਖਾਲਸਾ ਫਤਿਹਨਾਮਾ ਪ੍ਰਕਾਸ਼ਨ ਦੇ ਟਾਈਟਲ ਦੇ ਥੱਲੇ ਛਾਪੀ ਆ। ਤਾਂ ਸਭ ਤੋਂ ਪਹਿਲਾਂ ਸਰਬਜੀਤ ਸਿੰਘ ਘੁਮਾਣ ਲਿਖਦੇ ਆ, ਪੰਜਾਬ ਦਾ ਬੁੱਚੜ ਕਿਤਾਬ ਰਾਹੀਂ ਮੈਂ ਸਿੱਖਾਂ ਦਾ ਪੱਖ ਪੇਸ਼ ਕੀਤਾ ਹੈ, ਇਹ ਮੈਂ ਪਹਿਰਾ ਜ਼ਰੂਰ ਤੁਹਾਡੇ ਨਾਲ ਸਾਂਝਾ ਕਰਨਾ ਚਾਹਾਂਗਾ। ਕਹਿੰਦਾ ਮੈਂ ਇਹ ਕਿਤਾਬ ਕਿਸੇ ਖਾਸ ਵਿਅਕਤੀ, ਮੁਲਕ, ਧਰਮ, ਕੌਮ ਦੇ ਖਿਲਾਫ ਨਹੀਂ ਲਿਖੀ, ਮੈਂ ਇਹ ਕਿਤਾਬ ਮਨੁੱਖਤਾ ਦੇ ਹੱਕ ਵਿੱਚ ਲਿਖੀ ਆ। ਇਹ ਕਿਤਾਬ ਉਹਨਾਂ ਦੀ ਆਵਾਜ਼ ਹੈ ਜਿਹੜੇ ਆਪ ਬੋਲ ਨਹੀਂ ਸਕਦੇ, ਜਿਹੜੇ ਮਾਰੇ ਗਏ ਅਤੇ ਆਪਣੀ ਗੱਲ ਨਹੀਂ ਕਹਿ ਸਕਦੇ, ਇਹ ਉਹਨਾਂ ਦੀ ਗੱਲ ਹੈ ਜਿਹੜੇ ਆਪ ਗੱਲ ਕਰਨ ਜੋਗੇ ਨਹੀਂ, ਵਿਦੋਸ਼ੇ ਲੋਕ, ਬੇਕਸੂਰ ਲੋਕ, ਜਿਹੜੇ ਹਕੂਮਤੀ ਦਹਿਸ਼ਤਗਰਦੀ ਦਾ ਸ਼ਿਕਾਰ ਹੋ ਗਏ, ਜਿਹੜੇ ਸਿਰਫ ਸਿੱਖ ਹੋਣ ਕਰਕੇ ਮਾਰੇ ਗਏ। ਇਉਂ ਸਮਝੋ ਕਿ ਮੈਂ ਇਸ ਕਿਤਾਬ ਨਾਲ ਉਸ ਧਿਰ ਵੱਲ ਖੜ੍ਹਾ ਹਾਂ ਜਿਹੜੀ ਧੱਕੇ, ਬੇਇਨਸਾਫ਼ੀ ਅਤੇ ਜ਼ੁਲਮ ਦਾ ਸ਼ਿਕਾਰ ਹੋ ਗਏ ਹਨ। ਉਹਨਾਂ ਬਦਕਿਸਮਤ ਲੋਕਾਂ ਲਈ ਲਿਖਣ ਲਈ ਕੋਈ ਤਿਆਰ ਨਹੀਂ, ਕਿਉਂਕਿ ਭਾਰਤੀ ਹਕੂਮਤ ਤੋਂ, ਜੇਤੂ ਧਿਰ ਤੋਂ, ਹਾਵੀ ਧਿਰ ਤੋਂ ਜੋ ਕੁਝ ਮਿਲ ਸਕਦਾ ਹੈ ਉਹ ਇਹਨਾਂ ਪੀੜਤ ਲੋਕਾਂ ਕੋਲੋਂ ਨਹੀਂ ਮਿਲ ਸਕਦਾ। ਬੜੀ ਦੇਰ ਤੋਂ ਮਨ ਅੰਦਰ ਸੰਤਾਪ ਦਾ ਤੇਜ਼ਾਬ ਉਭਰ ਰਿਹਾ ਸੀ। ਇਹ ਲਿਖਤ ਮੁਕੰਮਲ ਹੋਣ ਮਗਰੋਂ ਮਾਨਸਿਕ ਤਸੱਲੀ, ਸਕੂਨ ਅਤੇ ਧਰਵਾਸ ਹਾਸਲ ਹੋਇਆ ਆ। ਮੇਰੇ ਮਾਪੇ, ਮੇਰੇ ਪਰਿਵਾਰ, ਮੇਰੇ ਜਾਣ ਪਛਾਣ ਵਾਲੇ ਸਭ ਮਾਣ ਕਰਨਗੇ ਕਿ ਮੈਂ ਜੇ ਕਲਮ ਚੁੱਕੀ ਤਾਂ ਉਹਨਾਂ ਲੋਕਾਂ ਲਈ ਚੁੱਕੀ ਜਿਨ੍ਹਾਂ ਲਈ ਕੋਈ ਦੋ ਸ਼ਬਦ ਲਿਖਣ ਨੂੰ ਤਿਆਰ ਨਹੀਂ। ਆਸ ਆ ਕਿ ਪੜ੍ਹਨ ਮਗਰੋਂ ਲੋਕ ਕਹਿਣਗੇ ਇਸ ਕਿਤਾਬ ਦੀ ਬੜੀ ਲੋੜ ਸੀ। ਸੋ ਵਾਕਿਆ ਜਦੋਂ ਮੈਂ ਇਹ ਕਿਤਾਬ ਪੜ੍ਹੀ, ਖੁਦ ਆਪ ਪੜ੍ਹੀ, ਤਾਂ ਮੈਨੂੰ ਵੀ ਮਹਿਸੂਸ ਹੋਇਆ ਕਿ ਵਾਕਿਆ ਕਿਤਾਬ ਦੀ ਬਹੁਤ ਲੋੜ ਸੀ, ਕਿਉਂਕਿ ਅਸੀਂ ਕਈ ਪੱਖ ਅਣਗੋਲਿਆ ਕਰ ਦਿੰਦੇ ਹਾਂ, ਜਾਂ ਕਹਿ ਲਓ ਕਿ ਡਰ ਦੇ ਲਈ, ਜਾਂ ਸਾਡਾ ਧਿਆਨ ਹੀ ਕਿਸੇ ਇੱਕ ਪਾਸੇ ਕੇਂਦਰਿਤ ਹੋ ਗਿਆ ਆ। ਅਤੇ ਕੀ ਤਾਂ ਮੈਂ ਬਚਪਨ ਤੋਂ ਮਹਿਸੂਸ ਕੀਤੀ ਹੈ ਕਿ ਜਦੋਂ ਵੀ ਅਸੀਂ ਇੱਕ ਕਰੋਸਟੀ ਬਣ ਜਾਂਦੀ ਹੈ ਨਾ, ਜਦੋਂ ਅਸੀਂ ਬੜੇ ਹੁੰਦੇ ਅਸੀਂ ਜਾਣਨਾ ਚਾਹੁੰਦੇ ਹਾਂ ਕਿ ਹੋਇਆ ਕੀ ਸੀ, ਪਰ ਸਾਡੇ ਪੇਰੈਂਟਸ ਵੱਲੋਂ ਰੋਕ ਦਿੱਤਾ ਜਾਂਦਾ ਹੈ ਕਿ ਕੁੱਟੇ ਵੀ ਅਸੀਂ ਗਏ ਅਤੇ ਇਤਿਹਾਸ ਵੀ ਸਾਡੇ ਤੋਂ ਲੁਕੋਇਆ ਜਾ ਰਿਹਾ ਆ, ਤਾਂ ਪਤਾ ਨਹੀਂ ਕਿਹੋ ਜਿਹਾ ਗੁਨਾਹ ਕਰਤਾ ਹੈ ਨਾ। ਜਿਹੜੇ ਮਾਰੇ ਗਏ ਬੇਦੋਸ਼ੇ ਮਾਰੇ ਗਏ, ਬੇਸ਼ੱਕ ਉਹ ਲੜ ਕੇ ਕੁਛ ਕੁ ਮਰੇ ਮਨੁੱਖੀ ਹੱਕਾਂ ਦੇ ਲਈ, ਪਰ ਉਹਨਾਂ ਦੀ ਗੱਲ ਕਰਨ ਤੋਂ ਅਸੀਂ ਬਹੁਤ ਝਿਜਕਦੇ ਹਾਂ, ਬਹੁਤ ਡਰਦੇ ਹਾਂ, ਕਿਉਂ ਸ਼ਾਇਦ ਸਾਡੇ ਪੇਰੈਂਟਸ, ਸਾਡੇ ਰਿਸ਼ਤੇਦਾਰ ਜਿਨ੍ਹਾਂ ਨੇ ਸੰਤਾਪ ਹੰਢਾਇਆ, ਉਹ ਨਹੀਂ ਚਾਹੁੰਦੇ ਕਿ ਅਗਲੀ ਪੀੜ੍ਹੀ ਦੇ ਨਾਲ ਉਹੀ ਹੋਏ, ਪਰ ਉਹ ਇੱਕ ਗਲਤੀ ਕਰ ਜਾਂਦੇ ਨੇ। ਮੈਨੂੰ ਲੱਗਦਾ ਕਿ ਕਿਉਂਕਿ ਗਲਤੀ ਇਹ ਰਹਿੰਦੀ ਆ ਕਿ ਉਹ ਅਗਲੀ ਪੀੜ੍ਹੀ ਨੂੰ ਦੱਸਦੇ ਨੇ ਕਿ ਅਸੀਂ ਕਿੱਥੇ ਕਮੀਆਂ ਕੀਤੀਆਂ ਜਾਂ ਉਹਨਾਂ ਕਿੱਥੇ ਵਧੀਕੀ ਕੀਤੀ। ਸੋ ਸਾਨੂੰ ਹਿਸਟਰੀ ਅਗਲੀ ਪੀੜ੍ਹੀ ਨੂੰ ਦੱਸਣਾ ਬਹੁਤ ਜ਼ਰੂਰੀ ਆ ਤਾਂ ਕਿ ਉਹ ਅਗਲੀ ਪੀੜ੍ਹੀ ਪਾਵਰ ਆਉਣ 'ਤੇ ਕਿਸੇ ਹੋਰ ਨਾਲ ਵਧੀਕੀ ਨਾ ਕਰੇ ਜਾਂ ਪਾਵਰ ਤੋਂ ਬਿਨਾਂ ਕਿਸੇ ਦੀ ਵਧੀਕੀ ਨਾ ਝੱਲੇ। ਸੋ ਇਹ ਕਿਤਾਬ ਕੁਛ ਇੱਦਾਂ ਹੀ ਵਧੀਕੀਆਂ ਦਾ ਜਿਹੜਾ ਸਿਲਸਿਲਾ ਰਿਹਾ ਉਸ ਉੱਤੇ ਚਾਨਣ ਪਾਉਂਦੀ ਆ। ਇਸ ਦੇ ਵਿੱਚ ਉਹਨਾਂ ਨੇ ਕਿਤਾਬ ਦੇ ਵਿੱਚ ਲੇਖ ਨੇ ਜਿਨ੍ਹਾਂ ਦੇ ਵਿੱਚ ਦੱਸਦਾ ਚੱਲਾਂ ਕਿ ਕਿਤਾਬ ਦੇ ਪਹਿਲਾਂ ਤਾਂ ਕੁੱਲ ਜਿਹੜੇ ਪੰਨੇ ਨੇ ਉਹ 351 ਨੇ ਕੁੱਲ ਪੰਨੇ ਇਸ ਕਿਤਾਬ ਦੇ ਅਤੇ ਇਹ ਕਿਤਾਬ ਕਈ ਵਾਰ ਪ੍ਰਿੰਟ ਹੋ ਚੁੱਕੀ ਆ। ਪਹਿਲੀ ਵਾਰ 2018 ਦੇ ਵਿੱਚ ਹੋਈ ਸੀ ਦਸੰਬਰ ਮਹੀਨੇ, ਦੂਜੀ ਵਾਰ ਜਨਵਰੀ 2019 ਅਤੇ ਤੀਜੀ ਵਾਰ ਜਨਵਰੀ 2019। ਬਹੁਤ ਡਿਮਾਂਡ ਦੇ ਵਿੱਚ ਰਹੀ ਇਹ ਕਿਤਾਬ, ਬਹੁਤ ਮਕਬੂਲ ਹੋਈ ਕਿਉਂਕਿ ਬਹੁਤ ਹੀ ਖੂਬਸੂਰਤ ਤਰੀਕੇ ਦੇ ਨਾਲ ਹਰ ਵਿਸ਼ੇ ਦੇ ਉੱਤੇ ਸਰਬਜੀਤ ਸਿੰਘ ਘੁਮਾਣ ਹੋਣਾ ਨੇ ਚਾਨਣਾ ਪਾਇਆ। ਲੇਖਾਂ ਦੇ ਵਿੱਚ ਇਹ ਕਿਤਾਬ ਹੈ ਜਿੱਦਾਂ KPS ਗਿੱਲ ਸਿੱਖਾਂ ਦਾ ਦੁਸ਼ਮਣ, ਪੁਲਿਸ ਨੂੰ ਕਾਤਲ ਮਸ਼ੀਨ ਬਣਾਉਣ ਵਾਲਾ ਹਕੂਮਤੀ ਹੱਥਾ ਠੋਕ ਸੀ ਗਿੱਲ, ਅਤੇ ਅਖੌਤੀ ਸੁਪਰ ਕੌਪ ਦਾ ਕੋਚਾ ਸੱਚ, ਪਾਪ ਕਮਾਉਣ ਵਾਲਿਆਂ ਦਾ ਕੌਣ ਬੇਲੀ ਬਣਦਾ ਮਰਨ ਤੋਂ ਪਹਿਲਾਂ। ਸੋ ਅਜਿਹੇ ਲੇਖਾਂ ਨਾਲ ਭਰੀ ਹੋਈ ਇਹ ਕਿਤਾਬ ਹੈ ਅਤੇ ਤੁਸੀਂ ਇਹ ਕਿਤਾਬ ਪ੍ਰਾਪਤ ਕਰਕੇ ਪੜ੍ਹ ਸਕਦੇ ਹੋ ਪੁਲਿਸ ਦੀ ਕੀ ਵਧੀਕੀਆਂ ਰਹੀਆਂ, ਨਜਾਇਜ਼ ਆਪਣੀ ਪਾਵਰ ਦੀ ਕਿੱਦਾਂ ਇਸਤੇਮਾਲ ਕੀਤਾ, ਜਾਂ ਕਹਿ ਲਓ ਕਿ ਰੁਤਬੇ ਆਪਣੇ ਸਟਾਰਸ ਵਧਾਉਣ ਦੇ ਲਈ, ਪੈਸਾ ਕਮਾਉਣ ਦੇ ਲਈ ਕਿਸ ਤਰ੍ਹਾਂ ਉਹਨਾਂ ਨੇ ਆਪਣੀ ਪਾਵਰ ਦਾ ਇਸਤੇਮਾਲ ਕੀਤਾ, ਜਾਂ ਕਹਿ ਲਓ ਕਿ ਇੱਕ ਫੋਕੀ ਹੈਂਕੜਬਾਜ਼ੀ ਦੇ ਲਈ। ਕਿਉਂਕਿ ਇਹਦੇ ਵਿੱਚ ਇਹਨਾਂ ਕਿਤਾਬ ਦੇ ਵਿੱਚ ਇੱਕ ਲੇਖ ਆਉਂਦਾ ਆ, ਕਹਿੰਦੇ ਜੱਟ ਸਿੱਖਾਂ ਨਾਲ ਨਿਪਟਣ ਲਈ ਮੇਰੇ ਵਰਗਾ ਬੰਦਾ ਚਾਹੀਦਾ ਗਿੱਲ। ਸੋ ਇਹ ਮੈਂ ਤੁਹਾਡੇ ਨਾਲ ਜ਼ਰੂਰ ਸਾਂਝਾ ਕਰਾਂਗਾ। ਲਿਖਾਰੀ ਲਿਖਦੇ ਨੇ, ਕਹਿੰਦੇ ਪੰਜਾਬ ਪੁਲਿਸ ਦੇ ਸਾਬਕਾ ਮੁਖੀ JF ਰਿਵੈਰੋ ਦੀ 1998 ਵਿੱਚ ਛਪੀ ਕਿਤਾਬ ਬੁਲਟ ਫਾਰ ਬੁਲਟ ਦੇ ਸਫ਼ਾ 309 ਤੋਂ ਸਾਨੂੰ ਗਿੱਲ ਦੀ ਮਾਨਸਿਕਤਾ ਸਮਝਣ ਵਿੱਚ ਮਦਦ ਮਿਲੇਗੀ ਕਿ ਉਹ ਆਪਣੇ ਅਧੀਨ ਫੋਰਸ ਨੂੰ ਕਿਵੇਂ ਲੋਕਾਂ ਉੱਪਰ ਜ਼ੁਲਮ ਕਰਨ ਦੀ ਖੁੱਲ੍ਹ ਦਿੰਦਾ ਸੀ। ਗੁਰਦਾਸਪੁਰ ਜ਼ਿਲ੍ਹੇ ਦੇ ਇੱਕ ਪਿੰਡ ਵਿੱਚ ਇੱਕ ਖਾੜਕੂ ਗੁਰਦੁਆਰੇ ਵਿੱਚ ਆ ਗਿਆ ਅਤੇ ਲਾਊਡ ਸਪੀਕਰ ਉੱਪਰ CRPF ਦੇ ਜਵਾਨਾਂ ਨੂੰ ਵੰਗਾਰਿਆ। ਸੋ ਇਹ ਬੁਲਟ ਫਾਰ ਬੁਲਟ ਦੇ ਵਿੱਚ JF ਰਿਵੈਰੋ ਲਿਖਦੇ ਨੇ, CRPF ਦੇ ਜਵਾਨ ਜਦੋਂ ਤੱਕ ਉਸ ਗੁਰਦੁਆਰੇ ਪੁੱਜੇ ਖਾੜਕੂ ਉੱਥੋਂ ਜਾ ਚੁੱਕਾ ਸੀ। ਜਵਾਨ ਦੇ CRP ਦੇ ਜਵਾਨ ਪਿੰਡ ਵਾਸੀਆਂ ਉੱਪਰ ਆਪਣਾ ਗੁੱਸਾ ਕੱਢਣ ਲੱਗੇ ਅਤੇ ਇਹ ਪਲਟਨ ਬੜੀ ਦੇਰ ਦੀ ਇਸ ਪਿੰਡ ਵਿੱਚ ਰਹਿ ਰਹੀ ਸੀ ਅਤੇ ਪਿੰਡ ਵਾਲਿਆਂ ਤੋਂ ਵਾਕਫ ਸੀ। ਹਰ ਰੋਜ਼ ਸ਼ਾਮੀ ਪੇਂਡੂ ਨੌਜਵਾਨ ਸਿਪਾਹੀਆਂ ਨਾਲ ਵਾਲੀਬਾਲ ਦਾ ਮੈਚ ਖੇਡਦੇ, ਪਰ ਜਦੋਂ ਖਾੜਕੂਆਂ ਕਰਕੇ ਉਹ ਖਿੱਚ ਗਏ ਤਾਂ ਉਹਨਾਂ ਆਪਣੇ ਆਪ ਉੱਪਰ ਕਾਬੂ ਨਾ ਰਿਹਾ, ਖਾੜਕੂ ਤਾਂ ਫੜਿਆ ਨਾ ਗਿਆ। ਪੁਲਿਸ ਨੇ ਪੇਂਡੂਆਂ ਦੇ ਘਰਾਂ ਦੇ ਦਰਵਾਜ਼ੇ ਭੰਨ ਦਿੱਤੇ, ਜਨਾਨੀਆਂ ਕੁੱਟ ਦਿੱਤੀਆਂ, ਅਕਾਲੀਆਂ ਨੇ ਅਖਬਾਰਾਂ ਵਿੱਚ ਤੂਫਾਨ ਖੜ੍ਹਾ ਕਰ ਦਿੱਤਾ, ਮੈਂ ਕਸੂਰਵਾਰਾਂ ਨੂੰ ਸਜ਼ਾ ਦੇਣ ਦਾ ਐਲਾਨ ਕੀਤਾ। ਪੁਲਿਸ IG ਦਲਵੀਰ ਸਿੰਘ ਮਾਂਗੜ ਨੂੰ ਪੜਤਾਲ ਕਰਨ ਲਈ ਕਿਹਾ। ਮਾਂਗੜ ਨੇ ਇੱਕ ਸਿਪਾਹੀ ਦੀ ਸ਼ਨਾਖਤ ਕਰ ਲਈ ਜਿਸ ਨੇ ਪੇਂਡੂ ਔਰਤ ਦੇ ਕੰਨ ਦੇ ਦੰਦੀ ਵੱਢ ਦਿੱਤੀ ਸੀ। ਉਸਨੇ ਇਹ ਵੀ ਲਿਖਿਆ ਕਿ ਪਲਟਨ ਕਮਾਂਡਰ ਡਿਊਟੀ ਪ੍ਰਤੀ ਗੈਰ ਜ਼ਿੰਮੇਵਾਰ ਹੈ, ਮੈਂ ਸਿਫਾਰਿਸ਼ ਕਰ ਦਿੱਤੀ ਕਿ ਅਫਸਰ ਵਿਰੁੱਧ ਵਿਭਾਗੀ ਕਾਰਵਾਈ ਹੋਵੇ ਅਤੇ ਦੰਦੀ ਵੱਢਣ ਵਾਲੇ ਸਿਪਾਹੀ ਖਿਲਾਫ਼ ਮੁਕੱਦਮਾ ਦਰਜ ਹੋਵੇ। ਜਿਨ੍ਹਾਂ ਜਿਨ੍ਹਾਂ ਨੇ ਪੇਂਡੂਆਂ ਉੱਪਰ ਕਹਿਰ ਹਟਾਇਆ ਉਹਨਾਂ ਸਭ ਦੇ ਨਾਂ FIR ਵਿੱਚ ਸ਼ਾਮਲ ਹੋਣ ਅਤੇ KPS ਗਿੱਲ CRPF ਦਾ IG ਸੀ ਉਸ ਸਮੇਂ, ਉਹ ਆਪਣੇ ਬੰਦਿਆਂ ਖਿਲਾਫ਼ ਐਕਸ਼ਨ ਲੈਣ ਦਾ ਇਛੁੱਕ ਨਹੀਂ ਸੀ। ਦਿੱਲੀ ਜਾ ਕੇ ਉਹ ਗ੍ਰਹਿ ਵਿਭਾਗ ਨੂੰ ਕਿਹਾ ਕਿ ਦੋਸ਼ੀਆਂ ਖਿਲਾਫ਼ ਕਾਰਵਾਈ ਕਰਨ ਦੀ ਆਗਿਆ ਨਾ ਦਿੱਤੀ ਜਾਵੇ। ਫਲਸਰੂਪ ਭਾਰਤ ਸਰਕਾਰ ਨੇ ਮੁਕੱਦਮਾ ਚਲਾਉਣ ਦੀ ਆਗਿਆ ਨਹੀਂ ਦਿੱਤੀ। ਮੈਨੂੰ ਮਹਿਸੂਸ ਹੋਇਆ ਕਿ ਪੇਂਡੂਆਂ ਨਾਲ ਧੱਕਾ ਹੋਇਆ ਹੈ। CRP ਵਿੱਚ ਅਨੁਸ਼ਾਸਨ ਕਾਇਮ ਰੱਖਣ ਲਈ ਮੇਰੀ ਕੋਸ਼ਿਸ਼ ਗਿੱਲ ਨੇ ਕਈ ਵਾਰ ਸਫਲ ਨਹੀਂ ਹੋਣ ਦਿੱਤੀ। ਇਸ ਮੁੱਦੇ 'ਤੇ ਮੈਂ ਇਹ ਕਹਿਣਾ ਹੈ ਕਿ ਪੁਲਿਸ ਫੋਰਸਾਂ ਵਿਰੁੱਧ ਨਾਗਰਿਕਾਂ ਦਾ ਗੁੱਸਾ ਨਹੀਂ ਪੈਦਾ ਹੋਣਾ ਚਾਹੀਦਾ। ਜਲੰਧਰ ਨੇੜੇ ਇੱਕ ਪਿੰਡ ਵਿੱਚ ਇੱਕ ਕਿਸਾਨ ਆਪਣੇ ਸਿਰੀ ਉੱਪਰ ਕ੍ਰੋਧਿਤ ਹੋ ਗਿਆ ਅਤੇ ਕੁੱਟ ਦਿੱਤਾ। ਸਿਰੀ CRP ਦੀ ਚੌਂਕੀ ਵਿੱਚ ਸ਼ਿਕਾਇਤ ਲਿਖਵਾ ਗਿਆ। CRPS ਸ਼ਿਕਾਇਤ ਪੜਤਾਲ ਦੀ ਹੱਕਦਾਰ ਨਹੀਂ ਸੀ ਤੇ ਇਹ ਕੰਮ ਤਾਂ ਇਲਾਕੇ ਦੇ ਥਾਣੇ ਨੇ ਕਰਨਾ ਸੀ। CRP ਦਾ ਹੈੱਡ ਕਾਂਸਟੇਬਲ ਸਿਪਾਹੀ ਲੈ ਕੇ ਪਿੰਡ ਵਿੱਚ ਕਿਸਾਨ ਦੇ ਘਰ ਗਿਆ। ਕਿਸਾਨ ਤੇ ਉਸਦੇ ਮੁੰਡੇ ਵਿੱਚ ਗੁੱਸੇ ਸਨ ਤੇ ਉਹਨਾਂ ਨੇ ਲਲਕਾਰਾ ਮਾਰ ਕੇ ਜਵਾਨਾਂ ਨੂੰ ਇੱਕ ਸਿਪਾਹੀ ਨੇ ਗੋਲੀ ਦਾਗ ਦਿੱਤੀ ਤੇ ਕਿਸਾਨ ਥਾਂ ਢੇਰੀ ਹੋ ਗਿਆ। ਇਹ ਪਿੰਡ ਸਰਦਾਰ ਬਲਵੰਤ ਸਿੰਘ ਦੇ ਇਲਾਕੇ ਵਿੱਚ ਸੀ। ਉਹ ਬਰਨਾਲਾ ਸਰਕਾਰ ਵਿੱਚ ਖਜ਼ਾਨਾ ਮੰਤਰੀ ਸੀ ਤੇ ਉਸਨੇ ਇਸ ਘਟਨਾ ਵਿਰੁੱਧ ਮੈਨੂੰ ਫੋਨ ਕੀਤਾ। ਮੈਂ ਉਸਨੂੰ ਭਰੋਸਾ ਦਵਾਇਆ ਕਿ ਮੈਂ ਦੋਸ਼ੀਆਂ ਵਿਰੁੱਧ ਮੁਕੱਦਮਾ ਦਰਜ ਕਰਾਂਗਾ ਤੇ ਮੈਂ ਕੀਤਾ। ਗਿੱਲ ਫਿਰ ਦਿੱਲੀ ਗ੍ਰਹਿ ਮਹਿਕਮੇ ਕੋਲ ਚਲਾ ਗਿਆ। ਫਿਰ ਉਹ ਸਿੱਟਾ ਮਹਿਕਮੇ ਨੇ ਮੁਕੱਦਮਾ ਚਲਾਉਣ ਦੀ ਆਗਿਆ ਨਹੀਂ ਦਿੱਤੀ। ਜੇ ਇਹਨਾਂ ਕੇਸਾਂ ਵਿੱਚ ਮੁਕੱਦਮੇ ਚੱਲਦੇ ਇੱਕ ਪਾਸੇ ਤਾਂ ਪੁਲਿਸ ਫੋਰਸਾਂ ਵਿੱਚ ਜ਼ਿੰਮੇਵਾਰੀ ਤੇ ਅਨੁਸ਼ਾਸਨ ਬਣਦਾ ਤੇ ਦੂਜਾ ਮਾਸੂਮ ਪੇਂਡੂ ਕੁਝ ਰਾਹਤ ਮਹਿਸੂਸ ਕਰਦੇ। ਇਸੇ ਕਿਤਾਬ ਦੇ ਸਫ਼ੇ 322 ਤੇ ਰਵੈਰੋ ਨੇ ਗਿੱਲ ਤੇ ਹੈਂਕਣ ਪੂਰੇ ਬਾਰੇ ਦੱਸਿਆ ਹੈ ਕਿ ਮੈਨੂੰ ਪਤਾ ਲੱਗ ਗਿਆ ਕਿ KPS ਗਿੱਲ ਮੇਰਾ ਉੱਤਰਾਧਿਕਾਰੀ ਹੋਵੇਗਾ। ਉਸ ਅਨੁਸਾਰ ਮੈਂ ਨਰਮ ਦਿਲ ਵਾਲਾ ਬੰਦਾ ਹਾਂ। ਉਸ ਅਨੁਸਾਰ ਖਾੜਕੂ ਸਖ਼ਤੀ ਨਾਲ ਸਿੱਧੇ ਹੋਣਗੇ। ਉਹ ਮੈਨੂੰ ਅਕਸਰ ਆਖਦਾ ਹੁੰਦਾ ਸੀ ਮੈਂ ਪੰਜਾਬੀ ਜੱਟ ਹਾਂ। ਉਹ ਮੇਰੀ ਪਤਨੀ ਨੂੰ ਅਕਸਰ ਆਖਿਆ ਕਰਦਾ ਸੀ ਰਵੈਰੋ ਜੱਟ ਸਿੱਖਾਂ ਵਿਰੁੱਧ ਸਿੱਝਣ ਵਾਸਤੇ ਬਹੁਤ ਨਰਮ ਹੈ। ਜੱਟ ਸਿੱਖਾਂ ਨਾਲ ਨਜਿੱਠਣ ਵਾਸਤੇ ਉਸ ਵਰਗਾ ਜੱਟ ਚਾਹੀਦਾ ਹੈ। ਇਸ ਦਲੀਲ ਨਾਲ ਉਸਨੇ ਗਵਰਨਰ ਨੂੰ ਸਹਿਮਤ ਕਰ ਲਿਆ। ਗਿੱਲ ਦਾ ਫਲਸਫਾ ਮੇਰੇ ਫਲਸਫੇ ਤੋਂ ਉਲਟ ਸੀ। ਜਿਹੜਾ ਬੰਦਾ ਹਰ ਵੇਲੇ ਕਹਿੰਦਾ ਹੋਵੇ ਕਿ ਜੱਟ ਸਿੱਖਾਂ ਨਾਲ ਨਿਪਟਣ ਲਈ ਮੇਰੇ ਵਰਗਾ ਬੰਦਾ ਚਾਹੀਦਾ, ਉਸ ਨੂੰ ਹਕੂਮਤ ਕਿਉਂ ਨਹੀਂ ਵਰਤੇਗੀ? ਜੰਗਲ ਵੱਢਣ ਲਈ ਕੁਹਾੜੇ ਦਾ ਦਸਤਾ ਬਣਨ ਲਈ ਤਿਆਰ ਬੈਠੇ ਗਿੱਲ ਨੂੰ ਹਕੂਮਤ ਨੇ ਵਰਤ ਲਿਆ। ਸੋ ਇਹ ਲੇਖ ਆਪਣੇ ਆਪ 'ਚ ਹੀ ਬਹੁਤ ਕੁਛ ਕਹਿ ਜਾਂਦਾ ਹੈ। ਰੈਫਰੈਂਸ ਦੇ ਕੇ ਸਰਬਜੀਤ ਸਿੰਘ ਘੁਮਾਣ ਹੁਣਾਂ ਨੇ ਗੱਲ ਕੀਤੀ ਆ ਰਵੈਰੋ ਦੀ ਕਿਤਾਬ ਬੁਲਟ ਫਾਰ ਬੁਲਟ ਦੇ ਵਿੱਚੋਂ। ਸੋ ਇਹ ਮੈਂ ਅੱਜ ਤਾਂ ਗੱਲ ਕਰ ਰਿਹਾ ਕਿਉਂਕਿ ਦਿੱਲੀ ਦੇ ਵਿੱਚ ਜਦੋਂ ਡਾਂਗਾਂ ਵਧਾਈਆਂ ਜਾ ਰਹੀਆਂ ਸੀਗੀਆਂ ਸਟੇਟ ਪੁਲਿਸ ਵੱਲੋਂ, ਤਾਂ ਉਹ ਦੇਖ ਕੇ ਦਿਲ ਨੂੰ ਕੰਬਣੀ ਛਿੜਦੀ ਸੀ ਕਿਸ ਤਰ੍ਹਾਂ ਸਟੂਡੈਂਟਸ ਨੂੰ ਕੁੱਟਿਆ ਜਾ ਰਿਹਾ। ਇਹ ਸਾਡੇ ਅੱਖਾਂ ਸਾਹਮਣੇ ਆ। ਸੋਸ਼ਲ ਮੀਡੀਆ ਦੀ ਮਦਦ ਦੇ ਨਾਲ ਸਾਡੇ ਤੱਕ ਉਹ ਵੀਡੀਓਜ਼ ਫੁਟੇਜ ਪਹੁੰਚ ਰਹੀ ਆ, ਅਸੀਂ ਦੇਖ ਰਹੇ ਹਾਂ। ਪਰ ਉਹੀ ਕੁਝ ਕੁ ਦਹਾਕੇ ਪਹਿਲਾਂ ਪੰਜਾਬ ਦੀ ਧਰਤੀ 'ਤੇ ਵਰਤ ਚੁੱਕਾ ਆ, ਈਵਨ ਹੁਣ ਤੱਕ ਵਰਤਦਾ ਆ। ਉਸ ਸਮੇਂ ਸੋਸ਼ਲ ਮੀਡੀਆ ਨਹੀਂ ਸੀ। ਕਾਲਜਸ ਦੇ ਵਿੱਚ ਜਿਹੜੇ ਮੁੰਡੇ ਕੁੜੀਆਂ ਕੋਲਜੀਏਟ ਮੁੰਡੇ ਕੁੜੀਆਂ ਸਰਕਾਰ ਦੇ ਵਿਰੁੱਧ ਆਪਣਾ ਪੱਖ ਰੱਖਦੇ ਸੀ ਜਾਂ ਗੁੱਸਾ ਜ਼ਾਹਰ ਕਰਦੇ ਸੀ, ਤਾਂ ਸ਼ਾਇਦ ਉਹਨਾਂ ਦੇ ਵੀ ਨਾ ਸਿਰਫ ਡਾਂਗਾਂ ਗੋਲੀ ਚਲਾਈ ਜਾਂਦੀ ਸੀ, ਜਾਨੋ ਹੀ ਮਾਰ ਦਿੱਤਾ ਜਾਂਦਾ ਸੀ। ਨਕਲੀ ਮੁਕਾਬਲੇ, ਮੈਂ ਹਰ ਪ੍ਰੋਗਰਾਮ ਦੇ ਵਿੱਚ ਤੁਹਾਡੇ ਨਾਲ ਸਾਂਝੇ ਕਰਦਾ ਹਾਂ ਕਿ ਕਿੰਨੇ ਨਕਲੀ ਮੁਕਾਬਲੇ ਹਫ਼ਤੇ 'ਚ ਮਹਿਜ ਇੱਕ ਦਿਨ ਤੁਹਾਡੇ ਨਾਲ ਸਾਂਝਾ ਕਰਦਾ, ਉਹ ਸਾਰਾ ਹਫ਼ਤਾ ਉਹ ਕਿਤਾਬ ਭਰੀ ਹੋਈ ਆ, ਜਿਹਨਾਂ ਦੇ ਨਾਮ ਇੱਕ ਰਿਕਾਰਡ ਦੇ ਵਿੱਚ ਮੌਜੂਦ ਨੇ, ਅਤੇ ਅਨੇਕਾਂ ਹੀ ਲਵਾਰਿਸ ਲਾਸ਼ਾਂ ਕਹਿ ਕੇ ਸਾੜ ਦਿੱਤੇ ਗਏ ਅਤੇ ਮਾਰ ਦਿੱਤੇ ਗਏ। ਸੋ ਇਸੇ ਕਿਤਾਬ ਦੇ ਵਿੱਚ ਲਵਾਰਿਸ ਲਾਸ਼ਾਂ ਤੋਂ ਜ਼ਿਆਦਾ ਖਾਲੜਾ ਸਾਹਿਬ ਦੀ ਵੀ ਗੱਲ ਕੀਤੀ ਆ ਅਤੇ ਉਹਨਾਂ ਦੇ ਸਾਰੇ ਫੈਮਿਲੀ ਬੈਕਗਰਾਊਂਡ ਤੋਂ ਲੈ ਕੇ ਅਤੇ ਜਿੰਨਾ ਉਹਨਾਂ ਨੇ ਕਾਰਜ ਕੀਤਾ ਉਹ ਇਸ ਕਿਤਾਬ ਦੇ ਵਿੱਚ ਮੌਜੂਦ ਆ। ਸੋ ਇਸ ਕਿਤਾਬ ਪੜ੍ਹਨ ਤੋਂ ਬਾਅਦ ਮੈਨੂੰ ਪਤਾ ਲੱਗਾ ਕਿ ਖਾਲੜਾ ਸਾਹਿਬ ਸਰਦਾਰ ਹਰਨਾਮ ਸਿੰਘ ਜੋ ਕਿ ਕਾਮਾਗਾਟਾ ਮਾੜੂ ਜਹਾਜ਼ ਦੇ ਵਿੱਚ ਮੌਜੂਦ ਸਨ, ਗਦਰੀ ਬਾਬੇ ਜੋ ਮੋਢੀ ਸਨ, ਅਤੇ ਉਹਨਾਂ ਦੇ ਪੋਤੇ ਨੇ। ਤਾਂ ਇੱਕ ਗੱਲ ਸਾਫ਼ ਹੋ ਗਈ, ਜਿਹਨਾਂ ਨੇ ਗੋਰਿਆਂ ਖਿਲਾਫ਼ ਲੜੇ ਉਹੀ ਇਸ ਸਮੇਂ ਦੀ ਹਕੂਮਤ, ਮਤਲਬ ਖੂਨ ਦੇ ਵਿੱਚ ਜਜ਼ਬਾ ਹੋਣਾ ਚਾਹੀਦਾ ਆ ਹਕੂਮਤ ਦੇ ਗਲਤ ਦੇ ਖਿਲਾਫ਼ ਖੜਨ ਦੇ ਲਈ, ਅਤੇ ਉਹਨਾਂ ਦੇ ਪੋਤੇ ਨੇ ਭਾਰਤੀ ਮੌਜੂਦਾ ਹਕੂਮਤ ਦੇ ਖਿਲਾਫ਼ ਲੜਾਈ ਹੀ ਲੜੀ ਸੀ ਖਾਲੜਾ ਸਾਹਿਬ ਨੇ। ਅਤੇ ਇੱਕ ਮੈਂ ਹੋਰ ਲੇਖ ਤੁਹਾਡੇ ਨਾਲ ਸਾਂਝਾ ਕਰਕੇ ਜੋ ਕਿ ਮੌਜੂਦਾ ਸਥਿਤੀ ਦੇ ਨਾਲ ਮੇਲ ਖਾਂਦਾ ਆ ਉਹ ਸਾਂਝਾ ਕਰਕੇ ਫਿਰ ਇਹ ਕਿਤਾਬ ਦੇ ਕੁਛ ਸੈਕਸ਼ਨ ਸਾਡਾ ਸਮਾਪਤ ਹੋ ਜਾਏਗਾ। ਅਤੇ ਇਹ ਲੇਖ ਦਾ ਨਾਮ ਆ ਗਿੱਲ ਦਾ ਸੱਭਿਆਚਾਰਕ ਏਜੰਡਾ। ਮੌਕੇ ਦੇ ਉੱਤੇ ਅਸੀਂ ਬਹੁਤੇ ਪ੍ਰਚਾਰਕਾਂ ਦੇ ਕੋਲੋਂ ਪ੍ਰੋਗਰਾਮਸ ਦੇ ਵਿੱਚ ਚਿੰਤਕਾਂ ਦੇ ਕੋਲੋਂ ਸੁਣਦੇ ਹਾਂ ਕਿ ਸੱਭਿਆਚਾਰ 'ਤੇ ਚਿੰਤਾ ਜ਼ਾਹਰ ਕੀਤੀ ਜਾ ਰਹੀ ਆ। ਤਾਂ ਮੈਨੂੰ ਯਾਦ ਆ ਜਦੋਂ ਅਸੀਂ ਛੋਟੇ ਹੁੰਦੇ ਸੀ ਕਿ ਜਦੋਂ TV ਦੇ ਉੱਤੇ ਕੋਈ ਗੀਤ ਆਉਂਦਾ ਹੁੰਦਾ ਸੀ ਫਿਲਮ ਦੇ ਉੱਤੇ, ਤਾਂ ਇੱਕ ਝਿਜਕ ਜੀ ਹੁੰਦੀ ਸੀ ਕਿਉਂਕਿ ਇਕੱਠੇ ਬੈਠ ਕੇ ਦੇਖ ਨਹੀਂ ਸਕਦੇ ਹੁੰਦੇ ਸੀ। ਇਹ ਮੇਰੇ ਸੁਰਤ ਦੀਆਂ ਗੱਲਾਂ ਨੇ। ਤਾਂ ਸਮਾਂ ਬਦਲਦਾ ਗਿਆ ਤਾਂ ਗੀਤ ਕੀ ਮੌਕੇ ਦੇ ਨਾਲ ਆਪਣੇ ਆਪ ਨੂੰ ਢਾਲ ਲਿਆ, ਗਲਤ ਚੀਜ਼ ਨੂੰ ਗਲਤ ਨਾ ਕਿਹਾ, ਤਾਂ ਹੁਣ ਉਹ ਆਪ ਵਰਤ ਰਿਹਾ ਹੈ ਪਰਿਵਾਰਾਂ ਦੇ ਵਿੱਚ, ਸਾਡੇ ਸਮਾਜ ਦੇ ਵਿੱਚ, ਜੋ TV ਦੇ ਵਿੱਚ ਇੱਕ ਪੇਡ ਐਕਟਰਸ ਵੱਲੋਂ ਕੀਤਾ ਜਾਂਦਾ ਹੁੰਦਾ ਸੀ। ਤਾਂ ਪਰ ਇਹ ਲੇਖਾ ਗਿੱਲ ਦਾ ਸੱਭਿਆਚਾਰਕ ਏਜੰਡਾ ਇਹ ਕੁਛ ਸਾਡੇ ਸਮਾਜ ਦੇ ਵਿੱਚ ਤਬਦੀਲੀ ਕਿੱਦਾਂ ਲਿਆਂਦੀ ਜਾਂਦੀ ਹੈ। ਉਹ ਲਿਖਦੇ ਨੇ ਕਹਿੰਦੇ ਅੱਜ ਕੱਲ੍ਹ ਪੰਜਾਬ ਦੀ ਕਾਂਗਰਸ ਸਰਕਾਰ ਗਾਇਕੀ ਰਾਹੀਂ ਹਿੰਸਾ ਨਸ਼ੇ ਅਸ਼ਲੀਲਤਾ ਤੇ ਹੋਰ ਮਾਰੂ ਰੁਝਾਨ ਨੂੰ ਮਿਲ ਰਹੀ ਹੱਲਾਸ਼ੇਰੀ ਦੀ ਚਿੰਤਾ ਕਰਦਿਆਂ ਪੰਜਾਬ ਸੱਭਿਆਚਾਰ ਕਮਿਸ਼ਨ ਬਣਾਉਣ ਦੇ ਐਲਾਨ ਕਰ ਰਹੀ ਆ। ਇਸੇ ਤਰ੍ਹਾਂ ਸਰਕਾਰ ਨੂੰ ਪੰਜਾਬ ਵਿੱਚ ਪੰਜਾਬੀ ਬੋਲੀ ਦੀ ਚਿੰਤਾ ਹੋ ਰਹੀ ਹੈ। ਪੰਜਾਬੀ ਬੋਲੀ ਤੇ ਇੱਥੋਂ ਦੇ ਉੱਚੇ ਸੁੱਚੇ ਸੱਭਿਆਚਾਰ ਦੀ ਰਾਖੀ ਤੇ ਪ੍ਰਫੁੱਲਤਾ ਲਈ ਹੋ ਰਹੇ ਐਲਾਨਾਂ ਮੌਕੇ ਪੰਜਾਬ ਦੇ ਲੋਕ ਚੇਤੇ ਕਰ ਰਹੇ ਹਨ ਕਿ ਕਿਵੇਂ ਗਿੱਲ ਦੀ ਕਮਾਂਡ ਹੇਠ ਇੱਥੇ ਅਸੱਭਿਅਕ ਮਾਹੌਲ ਸਿਰਜਿਆ ਗਿਆ ਸੀ। ਲੋਕ 1990-91 ਦੇ ਦੌਰ ਨੂੰ ਚੇਤੇ ਕਰਦੇ ਹਨ ਕਿ ਜਦੋਂ ਜੁਝਾਰੂ ਸਿੰਘਾਂ ਨੇ ਪੰਜਾਬ ਦੀ ਬੋਲੀ ਤੇ ਸੱਭਿਆਚਾਰ ਦੀ ਚੜ੍ਹਦੀ ਕਲਾ ਲਈ ਇਹੋ ਜਿਹੇ ਉਪਰਾਲੇ ਕੀਤੇ ਕਿ 1947 ਤੋਂ ਪੰਜਾਬ ਵਿੱਚ ਲਾਗੂ ਕੀਤੀ ਸਾਰੀਆਂ ਪੰਥ ਤੇ ਪੰਜਾਬ ਵਿਰੋਧੀ ਸਾਜ਼ਿਸ਼ਾਂ ਉੱਡ ਪੁੱਟ ਗਈਆਂ। ਹਰ ਥਾਂ ਪੰਜਾਬੀ ਮਾਂ ਬੋਲੀ ਦੀ ਚੜ੍ਹਤ ਸੀ। ਪੰਜਾਬੀ ਮਾਂ ਬੋਲੀ ਦੇ ਬੱਲੇ ਬੱਲੇ ਵੇਖ ਕੇ ਇੱਕ ਹੰਢੇ ਵਰਤੇ ਅਕਾਲੀ ਸਿਆਸਤਦਾਨ ਨੇ ਕਿਹਾ ਕਿ ਪੰਜਾਬੀ ਲਾਗੂ ਕਰਾਉਣ ਦਾ ਜੋ ਕੰਮ ਅਸੀਂ ਕਈ ਵਾਰ ਸਰਕਾਰਾਂ ਬਣਾ ਕੇ ਵੀ ਨਹੀਂ ਕਰ ਸਕੇ, ਇਹ ਕੰਮ ਇਹਨਾਂ ਸਿੰਘਾਂ ਨੇ ਦਿਨਾਂ ਵਿੱਚ ਹੀ ਕਰ ਵਿਖਾਇਆ। ਉਦੋਂ ਤਾਂ ਪੰਜਾਬ ਵਿੱਚ ਪੰਜਾਬੀ ਦਾ ਉਹ ਰੁਤਬਾ ਬਣ ਗਿਆ ਸੀ ਜਿਹੜਾ ਤਾਮਿਲ ਬੋਲੀ ਦਾ ਤਾਮਿਲ ਲਾਡੂ ਵਿੱਚ ਹੈ। ਸਕੂਟਰਾਂ ਕਾਰਾਂ ਦੇ ਨੰਬਰ ਪਲੇਟਾਂ 'ਤੇ ਲਿਖੀ ਹੋਈ ਗੁਰਮੁਖੀ ਦੱਸਦੀ ਸੀ ਕਿ ਪੰਜਾਬ ਵਿੱਚ ਖਾਲਸੇ ਦਾ ਰਾਜ ਹੈ। ਕੇਵਲ ਪੰਜਾਬੀ ਮਾਂ ਬੋਲੀ ਬਾਰੇ ਹੀ ਨਹੀਂ, ਸਿੰਘਾਂ ਨੇ ਸਿੱਖ ਸੱਭਿਆਚਾਰ ਦੀ ਬੁਲੰਦੀ ਦੇ ਉਲਟ ਮਾਹੌਲ ਸਿਰਜਣ ਵਾਲਿਆਂ ਰੁਝਾਨ ਨੂੰ ਠੱਲ ਪਾ ਦਿੱਤੀ ਸੀ। ਵਿਆਹਾਂ ਸ਼ਾਦੀਆਂ ਖੁਸ਼ੀ ਗਮੀਆਂ ਵਿੱਚ ਫਜ਼ੂਲ ਖਰਚੀ ਬੰਦ ਹੋ ਗਈ। ਲੋਕਾਂ ਦੇ ਝਗੜੇ ਝਮੇਲੇ ਅਤੇ ਹੋਰ ਮਸਲੇ ਘੱਟ ਗਏ। ਸਮਾਜਿਕ ਜੀਵਨ ਵਿੱਚ ਸਿੱਖ ਕਦਰਾਂ ਕੀਮਤਾਂ ਦਾ ਬੋਲਬਾਲਾ ਹੋ ਗਿਆ। ਹਰ ਸਿੱਖ ਗੱਭਰੂ ਨੂੰ ਸਿੱਖੀ ਸਰੂਪ ਵਿੱਚ ਦਸਤਾਰ ਸਜਾ ਕੇ ਕੁੜਤੇ ਪਜਾਮੇ ਨਾਲ ਅੰਮ੍ਰਿਤਧਾਰੀ ਹੋ ਕੇ ਲੋਹੀ ਲੈ ਕੇ ਤੁਰਨ ਦਾ ਚਾਅ ਹੋ ਗਿਆ। ਨਸ਼ਿਆਂ ਤੇ ਹੋਰ ਗਲਤ ਆਦਤਾਂ ਤੇ ਆ ਕੇ ਪੰਜਾਬ ਦੀ ਜਵਾਨੀ ਕਿਰਤ ਤੇ ਬਾਣੀ ਦੀ ਧਾਰਨੀ ਹੋ ਗਈ। ਪੰਜਾਬ ਦੀਆਂ ਮੁਟਿਆਰਾਂ ਅੰਦਰ ਸਿੱਖ ਜੀਵਨ ਜਾਂਚ ਅਪਣਾਉਣ ਦਾ ਇਹੋ ਜਿਹਾ ਰੁਝਾਨ ਆਇਆ ਕਿ ਪੱਛਮੀ ਤਰਜ ਦੇ ਪਹਿਰਾਵੇ ਤੇ ਹੋਰ ਅਲਾਮਤਾਂ ਦਾ ਨਾਸ਼ ਹੋ ਗਿਆ ਤੇ ਸਾਦਾ ਜੀਵਨ ਉੱਚ ਵਿਚਾਰ ਦਾ ਬੋਲਬਾਲਾ ਸੀ। ਸਮਾਜ ਸੁਧਾਰ ਲਹਿਰ ਅਤੇ ਪੰਜਾਬੀ ਲਾਗੂ ਕਰਨ ਦੇ ਪ੍ਰੋਗਰਾਮ ਨੇ ਸਿੰਘਾਂ ਦਾ ਸਤਿਕਾਰ ਤੇ ਵਕਾਰ ਬਹੁਤ ਵਧਾ ਦਿੱਤਾ। ਹਰ ਕੋਈ ਮਹਿਸੂਸ ਕਰਦਾ ਸੀ ਕਿ ਸਿੱਖੀ ਦੀ ਚੜ੍ਹਦੀ ਕਲਾ ਇਹ ਸਿੰਘ ਸੂਰਮੇ ਹੀ ਬਰਕਰਾਰ ਰੱਖ ਸਕਦੇ ਸਨ ਤੇ ਪੰਜਾਬ ਦੇ ਲੋਕਾਂ ਦਾ ਖਾੜਕੂਆਂ ਪ੍ਰਤੀ ਵੱਧ ਰਿਹਾ ਭਾਵਨਾਤਮਕ ਸਮਰਥਨ ਦਿਨੋਂ ਦਿਨ ਭਾਰਤੀ ਹਕੂਮਤ ਦਾ ਪ੍ਰਭਾਵ ਖਤਮ ਕਰਦਾ ਜਾ ਰਿਹਾ ਸੀ। ਜਦ ਗਿੱਲ ਨਵੰਬਰ 1991 ਵਿੱਚ ਦੁਬਾਰਾ DIP ਦੇ ਅਹੁਦੇ ਤੇ ਪੰਜਾਬ ਆਇਆ ਤਾਂ ਨਾਲ ਹੀ ਚਰਚਾ ਹੋਣ ਲੱਗ ਪਈ ਕਿ ਪੰਜਾਬ ਵਿੱਚ ਫੌਜ ਦੀਆਂ 140 ਬਟਾਲੀਅਨਾਂ ਤੈਨਾਤ ਕੀਤੀਆਂ ਜਾਣਗੀਆਂ। ਇਹ ਦਸੰਬਰ 1990 ਤੋਂ ਲੈ ਕੇ ਜੂਨ 1991 ਦੇ ਵਿਚਾਲੇ ਭੇਜੀ ਫੌਜ ਤੋਂ 5 ਗੁਣਾ ਜ਼ਿਆਦਾ ਫੌਜ ਸੀ। ਖਾੜਕੂ ਲਹਿਰ ਦਾ ਲੱਕ ਤੋੜਨ ਲਈ ਪੰਜਾਬ ਦੇ ਚੱਪੇ ਚੱਪੇ 'ਤੇ ਫੌਜ ਲਾ ਕੇ ਜਿੱਥੇ ਜੁਝਾਰੂ ਸਿੰਘਾਂ ਨਾਲ ਸਿੱਧੀ ਟੱਕਰ ਲਈ ਗਈ, ਉੱਥੇ ਜੁਝਾਰੂਆਂ ਦੇ ਸਮਰਥਕਾਂ ਅਤੇ ਰਿਸ਼ਤੇਦਾਰਾਂ ਦਾ ਇੱਕ ਤਰਫਾ ਕਤਲੇਆਮ ਵੀ ਕੀਤਾ ਗਿਆ ਅਤੇ ਇਹ ਕਤਲੇਆਮ ਕਰਨ ਲਈ ਭਾਰਤੀ ਹਕੂਮਤੀ ਮਸ਼ੀਨਰੀ ਦੇ ਸਾਰੇ ਕਲਪੁਰਜੇ ਸਰਗਰਮ ਰਹੇ। ਬੇਹਤਾਸ਼ਾ ਸੁਰੱਖਿਆ ਕਰਮਚਾਰੀਆਂ ਅਤੇ ਲਹਿਰ ਅੰਦਰ ਆ ਵੜੇ ਗਲਤ ਅਨਸਰਾਂ ਕਾਰਨ ਖਾੜਕੂ ਲਹਿਰ ਨੂੰ ਕਰਾਰਾ ਝਟਕਾ ਲੱਗਾ ਅਤੇ ਨਵੰਬਰ 1991 ਤੋਂ ਅਗਲੇ ਜੁਲਾਈ 1993 ਤੱਕ ਖਾਕੀ ਵਰਦੀ ਨੇ ਸਿੱਖਾਂ ਦਾ ਰੱਜ ਕੇ ਘਾਣ ਕੀਤਾ ਅਤੇ ਇਸ ਦੌਰਾਨ ਓਪਰੇਸ਼ਨ ਰਕਸ਼ਕ, ਓਪਰੇਸ਼ਨ ਰਾਤਰੀ ਗਲਬਾ, ਓਪਰੇਸ਼ਨ ਅੰਤਮ ਹੱਲਾ, ਓਪਰੇਸ਼ਨ ਸੁਖਦ ਸ਼ੋ ਕੀਤੇ ਗਏ ਅਤੇ ਸੰਘਰਸ਼ ਨੂੰ ਪੂਰੀ ਤਰ੍ਹਾਂ ਢਾਲ ਲਾਉਣ ਮਗਰੋਂ ਹਕੂਮਤ ਨੇ ਇੱਕ ਇਹੋ ਜਿਹਾ ਏਜੰਡਾ ਲੈ ਕੇ ਆਉਂਦਾ ਜਿਸ ਨੇ ਪੰਜਾਬ ਦੇ ਸੱਭਿਆਚਾਰ ਨੂੰ ਮਲੀਨ, ਭੱਦਾ, ਭੈੜਾ, ਨਸ਼ਈ ਅਤੇ ਮੁਜਰਮਾਨਾ ਬਣਾ ਕੇ ਧਰਨਾ ਸੀ ਅਤੇ ਅੱਜ ਜੋ ਪੰਜਾਬ ਦੇ ਘਰ ਘਰ ਵਿੱਚ ਨਸ਼ੇ ਦਾ ਸੰਤਾਪ ਹੈ ਇਹ ਗਿੱਲ ਦੀ ਕਮਾਂਡ ਹੇਠ ਲਾਗੂ ਕੀਤੇ ਹਕੂਮਤੀ ਏਜੰਡੇ ਕਰਕੇ ਹੀ ਹੈ। ਖਾੜਕੂ ਲਹਿਰ ਦੇ ਨੇ ਇੱਕ ਲੋਕ ਸਮਰਥਨ ਨੂੰ ਜੋੜ ਕੇ ਜੋ ਭੱਲ ਖੱਟੀ ਸੀ ਉਸਨੂੰ ਵਿਅਰਥ ਕਰਨ ਲਈ, ਜਿੱਥੇ ਉਹਨਾਂ ਸਿੰਘ ਸੂਰਮਿਆਂ ਨੂੰ ਬਦਨਾਮ ਕਰਨ ਲਈ ਚਿੱਤਰਘਾਣ ਦੀ ਲਹਿਰ ਤੋਰੀ, ਨਾਲ ਹੀ ਇਸ ਲਹਿਰ ਦੇ ਲੋਕਾਂ ਵਿੱਚ ਪਾਏ ਪ੍ਰਭਾਵ ਨੂੰ ਖਤਮ ਕਰਕੇ ਮੁੜ ਭਾਰਤੀ ਹਕੂਮਤੀ ਨੀਤੀ ਲਾਗੂ ਕਰਨ ਦਾ ਏਜੰਡਾ ਵੀ ਸਾਹਮਣੇ ਆਇਆ। KPS ਗਿੱਲ ਨੇ ਸ਼ਰੇਆਮ ਕਹਿੰਦਾ ਸੀ ਜੋ ਕੁਝ ਖੜਕੂ ਕਹਿੰਦੇ ਅਤੇ ਕਰਦੇ ਹਨ ਅਸੀਂ ਉਸ ਤੋਂ ਬਿਲਕੁਲ ਉਲਟ ਚੱਲਣਾ ਹੈ। ਇੰਜ ਸਮਾਜ ਸੁਧਾਰ ਲਹਿਰ ਅਤੇ ਪੰਜਾਬੀ ਲਾਗੂ ਕਰਨ ਦੇ ਖੜਕੂਆਂ ਦੇ ਫੈਸਲੇ ਦੇ ਉਲਟ ਨੀਤੀ ਲਾਗੂ ਕੀਤੀ ਗਈ। ਪੰਜਾਬੀ ਜਿੱਥੇ ਹਰ ਸਰਕਾਰੀ ਅਤੇ ਗੈਰ ਸਰਕਾਰੀ ਅਦਾਰੇ ਵਿੱਚ ਨੂੰ ਪੰਜਾਬੀ ਲਾਗੂ ਕਰਨ ਦੀ ਲੋੜ ਜਾਪਦੀ ਸੀ। ਹੁਣ ਹਰੇਕ ਨੇ ਇਹ ਦਰਸਾਉਣ ਦੀ ਜਿੱਦ ਫੜ ਲਈ ਕਿ ਮੇਰਾ ਪੰਜਾਬੀ ਬੋਲੀ ਅਤੇ ਸਮਾਜ ਸੁਧਾਰ ਲਹਿਰ ਨਾਲ ਕੋਈ ਮਤਲਬ ਨਹੀਂ। ਗਿੱਲ ਨੇ ਸੱਭਿਆਚਾਰਕ ਮੇਲਿਆਂ ਦੇ ਨਾਂ ਹੇਠ ਕੰਜਰਪੁਣਾ ਸ਼ੁਰੂ ਕੀਤਾ, ਜਿਸ ਦਾ ਨਤੀਜਾ ਅੱਜ ਅਸ਼ਲੀਲ ਗਾਇਕੀ ਦਾ ਘੁੱਗੂ ਬੋਲ ਰਿਹਾ ਹੈ। ਪੰਜਾਬ ਦੀ ਜਵਾਨੀ ਨੂੰ ਧਰਮੀ ਅਤੇ ਕਿਰਤੀ ਬਣਨੋਂ ਰੋਕ ਕੇ ਹਕੂਮਤੀ ਨੀਤੀ ਤਹਿਤ ਨਸ਼ੇੜੀ, ਅਯਾਸ਼ ਅਤੇ ਪਤਿਤ ਬਣਾਉਣ ਲਈ ਜੋ ਮਿਹਨਤ ਕੀਤੀ ਗਈ, ਉਸਦੇ ਨਤੀਜੇ ਵਜੋਂ ਅੱਜ ਪੰਜਾਬ ਦੇ ਅਖਬਾਰਾਂ ਵਿੱਚ ਸ਼ਰਮਸਾਰ ਕਰ ਦੇਣ ਵਾਲੀਆਂ ਖਬਰਾਂ ਛਪ ਰਹੀਆਂ ਹਨ। 1993 ਅਤੇ 94 ਵਿੱਚ ਲਾਗੂ ਕੀਤੀ ਹਕੂਮਤੀ ਨੀਤੀ ਦਾ ਇੱਕ ਮਕਸਦ ਪੰਜਾਬ ਦੇ ਭੂਗੋਲਿਕ, ਭਾਸ਼ਾਈ ਸੱਭਿਆਚਾਰ ਨੂੰ ਬਦਲ ਸੁੱਟਣਾ ਵੀ ਸੀ। ਅੱਜ ਪੰਜਾਬ ਦੇ ਲੋਕ ਬੜੇ ਹੈਰਾਨ ਪਰੇਸ਼ਾਨ ਹਨ ਕਿ ਨਾ ਚਾਹੁੰਦੇ ਵੀ ਉਹਨਾਂ ਨੂੰ ਹਿੰਦੀ ਕਿਉਂ ਬੋਲਣੀ ਪੈ ਰਹੀ ਆ। ਸਕੂਲਾਂ, ਕਾਲਜਾਂ, ਬੈਂਕਾਂ, ਬਾਜ਼ਾਰਾਂ, ਟੈਲੀਫੋਨ ਕੰਪਨੀਆਂ ਅਤੇ ਹੋਰ ਸਰਕਾਰੀ ਅਤੇ ਗੈਰ ਸਰਕਾਰੀ ਅਦਾਰਿਆਂ ਵਿੱਚ ਦਿਨੋਂ ਦਿਨ ਹਿੰਦੀ ਦਾ ਬੋਲਬਾਲਾ ਵੱਧ ਰਿਹਾ ਆ। ਪੰਜਾਬ ਵਿੱਚ ਥਾਂ ਥਾਂ ਬੋਰਡ ਲਿਖ ਕੇ ਹਿੰਦੀ ਬੋਲਣ ਅਤੇ ਲਿਖਣ ਲਈ ਉਤਸ਼ਾਹਿਤ ਕੀਤਾ ਜਾ ਰਿਹਾ ਹੈ। ਇਹ ਸਭ ਕੁਝ KPS ਗਿੱਲ ਵਾਲਾ ਹੀ ਏਜੰਡਾ ਹੈ। ਅਸੀਂ ਕੁਝ ਨਾ ਕਹਿਣ ਅਤੇ ਕਰਨਾ ਹੈ, ਅਸੀਂ ਕੁਝ ਕਹਿਣ ਅਤੇ ਕਰਨਾ ਹੈ ਜੋ ਖਾੜਕੂਆਂ ਕਹਿੰਦੇ ਅਤੇ ਕਰਦੇ ਰਹੇ ਹਨ। ਜੇ ਖਾੜਕੂਆਂ ਨੇ ਪੰਜਾਬੀ ਦਾ ਬੋਲਬਾਲਾ ਕੀਤਾ ਸੀ ਤਾਂ ਹੁਣ ਹਿੰਦੀ ਦਾ ਬੋਲਬਾਲਾ ਹੈ। ਜੇ ਖਾੜਕੂਆਂ ਨੇ ਸੱਭਿਆਚਾਰ ਨੂੰ ਪ੍ਰਫੁੱਲਤ ਕੀਤਾ ਸੀ ਤਾਂ ਗਿੱਲ ਦੀ ਕਮਾਂਡ ਹੇਠ ਸੱਭਿਆਚਾਰਕ ਮੇਲਿਆਂ ਦੇ ਨਾਂ 'ਤੇ ਉਹ ਗਾਇਕੀ ਲਿਆਂਦੀ ਗਈ ਜੋ ਜਵਾਨੀ ਨੂੰ ਘੁਰਾਹੇ ਪਾ ਸਕੇ। ਨੀਤੀ ਇਹ ਰੱਖੀ ਗਈ ਕਿ ਪੰਜਾਬੀ ਦੀ ਥਾਂ ਸਿੱਧੀ ਹਿੰਦੀ ਲਾਗੂ ਕਰਨੀ ਮੁਸ਼ਕਿਲ ਹੈ ਤਾਂ ਪੰਜਾਬੀ ਮਾਂ ਬੋਲੀ ਨੂੰ ਮਲੀਨ ਕਰ ਦਿੱਤਾ ਜਾਵੇ, ਅਤੇ ਜੇ ਸਿੱਖ ਸੱਭਿਆਚਾਰ ਦਾ ਸਿੱਧਾ ਹਿੰਦੂਕਰਨ ਕਰਨਾ ਔਖਾ ਹੈ ਤਾਂ ਸਿੱਖ ਸੱਭਿਆਚਾਰ ਨੂੰ ਮਲੀਨ ਕਰ ਦਿੱਤਾ ਜਾਵੇ। ਇਹ ਕੇਵਲ ਖਾੜਕੂਆਂ ਦੇ ਵਿਰੋਧ ਵਿੱਚ ਨਹੀਂ ਹੈ, ਇਹ ਸਿੱਖੀ ਅਤੇ ਸਿੱਖਾਂ ਦੇ ਖਿਲਾਫ ਏਜੰਡਾ ਹੈ। ਇਹ ਪੰਥ ਅਤੇ ਪੰਜਾਬ ਨੂੰ ਮਾਰ ਦੇਣ ਵਾਲੇ ਕੰਮ ਹਨ। ਅੱਜ ਹਾਲਤ ਇਹ ਹਨ ਕਿ ਇੱਕ ਪਾਸੇ ਹਰਿਆਣੇ ਵਿੱਚ ਉਹਨਾਂ ਲੋਕਾਂ ਨੂੰ ਹੁਣ ਆਜ਼ਾਦੀ ਘੁਲਾਟੀਏ ਦਾ ਦਰਜਾ ਮਿਲਣ ਜਾ ਰਿਹਾ ਹੈ, ਜਿਨ੍ਹਾਂ ਨੇ 1957 ਵਿੱਚ ਹਿੰਦੀ ਲਈ ਪੰਜਾਬੀ ਬੋਲੀ ਦਾ ਵਿਰੋਧ ਕੀਤਾ ਸੀ, ਅਤੇ ਦੂਜੇ ਪਾਸੇ ਪੰਜਾਬ ਵਿੱਚ ਪੰਜਾਬੀ ਬੋਲੀ ਲਈ ਹਿੱਕ ਢਾ ਕੇ ਜੂਝਣ ਵਾਲੇ ਖਾੜਕੂਆਂ ਨੂੰ ਅੱਤਵਾਦੀ ਕਹਿ ਕੇ ਨਿੰਦਿਆ ਜਾ ਰਿਹਾ ਹੈ। ਇਹ ਹਕੀਕਤ ਹੈ ਕਿ ਕਿਸੇ ਕੌਮ ਦੀ ਬੋਲੀ ਅਤੇ ਸੱਭਿਆਚਾਰ ਨੂੰ ਮਲੀਆ ਮੇਟ ਕਰਕੇ ਉਸ ਨੂੰ ਨਸ਼ੇਈ ਬਣਾਉਣ ਹਾਕਮਾਂ ਧਿਰ ਦਾ ਬਹੁਤ ਪੁਰਾਣਾ ਸ਼ੌਂਕ ਰਿਹਾ ਹੈ। ਪੰਜਾਬ ਵਿੱਚ ਵੀ ਹੁਣ ਇੱਥੋਂ ਦੇ ਲੋਕਾਂ ਨੂੰ ਕੁਰਾਹੇ ਪਾ ਕੇ ਅਸੱਭਿਅਕ ਬਣਾਉਣ ਦੀ ਮੁਹਿੰਮ ਜੋਬਨ 'ਤੇ ਹੈ, ਅਤੇ ਜਿਨ੍ਹਾਂ ਦੇ ਦਿਮਾਗ ਜਾਗਦੇ ਹਨ ਉਹ ਤਾਂ ਰੋਣ ਹਾਕੇ ਹੋਏ ਪਏ ਹਨ, ਪਰ ਖੁਦ ਨੂੰ ਬਹੁਤੇ ਸਿਆਣੇ, ਸੂਝਵਾਨ ਅਤੇ ਬੁੱਧੀਮਾਨ ਸਮਝਣ ਵਾਲੇ ਕਹਿੰਦੇ ਨੇ ਕਿ ਪੰਜਾਬ ਵਿੱਚ ਤਾਂ ਲੋਕ ਨਜ਼ਾਰੇ ਲੈਂਦੇ ਹਨ। ਇਹੋ ਜਿਹੇ ਲਾਲ ਬੁੱਜੜਕ ਨਾਲ ਹੀ ਨਾਲ ਕਹਿ ਦਿੰਦੇ ਹਨ ਕਿ ਇਹ ਨਜ਼ਾਰੇ ਤਾਂ ਖਾੜਕੂਆਂ ਦੇ ਖਾਤਮੇ ਕਰਕੇ ਮਿਲੇ ਨੇ, ਨਹੀਂ ਤਾਂ ਹੁਣ ਨੂੰ ਕਹਾਣੀ ਹੋਰ ਹੀ ਹੋਣੀ ਸੀ। ਅਤੇ ਲੋਕ ਜਦੋਂ ਲੋਕ ਗੰਦ ਹਟਾਉਣ ਵਾਲਿਆਂ ਦੀ ਥਾਂ ਗੰਦ ਪਾਉਣ ਵਾਲਿਆਂ ਦੀ ਗੰਦਿਆਂ ਦਾ ਸਮਰਥਨ ਕਰਨ ਤਾਂ ਸਮਝ ਲੈਣਾ ਚਾਹੀਦਾ ਕਿ ਗੱਲ ਕਿੰਨੀ ਕੁ ਵਿਗੜ ਗਈ ਹੈ। ਸੋ ਦੋਸਤੋ, ਇਹ ਲੇਖ ਆ ਗਿੱਲ ਦਾ ਸੱਭਿਆਚਾਰਕ ਏਜੰਡਾ। ਸੋ ਅਜਿਹੇ ਅਨੇਕਾਂ ਲੇਖ ਨੇ ਇਸ ਕਿਤਾਬ ਦੇ ਵਿੱਚ, ਪੰਜਾਬ ਦਾ ਬੁੱਚੜ, KPS ਗਿੱਲ। ਸੋ ਇਹ ਕਿਤਾਬ ਦੀ ਕੀਮਤ ਮਹਿਜ 350 ਰੁਪਏ ਰੱਖੀ ਗਈ ਆ, ਅਤੇ ਤੁਸੀਂ ਖਾਲਸਾ ਫਤਿਹਨਾਮਾ ਪ੍ਰਕਾਸ਼ਨ ਤੋਂ ਇਹ ਕਿਤਾਬ ਪ੍ਰਾਪਤ ਕਰ ਸਕਦੇ ਹੋ, ਜਾਂ ਸਾਨੂੰ ਮੈਸੇਜ ਕਰ ਸਕਦੇ ਹੋ ਪੰਜਾਬ ਰੀਡਿੰਗ ਗਰੁੱਪ ਦੇ ਪੇਜ, ਫੇਸਬੁੱਕ ਪੇਜ ਦੇ ਉੱਤੇ, ਤਾਂ ਅਸੀਂ ਤੁਹਾਨੂੰ ਇਹ ਕਿਤਾਬ ਆਸਟ੍ਰੇਲੀਆ ਦੇ ਵਿੱਚ ਪੋਸਟ ਕਰ ਸਕਦੇ ਹਾਂ। ਅਤੇ ਹਰ ਮਸਲੇ ਦੇ ਉੱਤੇ ਤੁਸੀਂ ਇਸ ਲੇਖਾਂ ਦੇ ਨਾਲ ਇੱਕ ਪੱਖ ਤੋਂ ਜਾਣ ਸਕਦੇ ਹੋ। ਮੈਂ ਨਹੀਂ ਕਹਿੰਦਾ ਕਿ ਤੁਸੀਂ ਕਿਸੇ ਵੀ ਕਿਤਾਬ ਨੂੰ ਪੜ੍ਹ ਕੇ ਡਿਸੀਜ਼ਨ ਲੈਣਾ ਹੈ ਕੋਈ। ਇੱਕ ਦੌਰ ਚੱਲਿਆ ਸੀਗਾ ਕਿ ਪੰਜਾਬ ਦੀ ਨੌਜਵਾਨੀ ਨੇ ਹਥਿਆਰਾਂ ਦਾ ਸਹਾਰਾ ਲਿਆ ਸੀ। ਸੋ ਉਹ ਦੌਰ ਲੰਘ ਗਿਆ, ਹੁਣ ਸਮਾਂ ਹੈ ਵਿਚਾਰਾਂ ਦਾ। ਤੁਸੀਂ ਆਪਣੇ ਵਿਚਾਰ ਬਣਾ ਸਕਦੇ ਹੋ ਅਤੇ ਆਪਣੇ ਸੋਹਣੇ ਤਰੀਕੇ ਦੇ ਨਾਲ ਆਪਣੇ ਵਿਚਾਰ ਪੇਸ਼ ਕਰ ਸਕਦੇ ਹੋ। ਸੁਚੇਤ ਰਹਿਣਾ ਸਭ ਤੋਂ ਵੱਧ ਜ਼ਰੂਰੀ ਆ। ਸੁਚੇਤ ਰਹਿਣ ਦੇ ਨਾਲ ਸਰਕਾਰਾਂ ਵੀ ਡਰਦੀਆਂ ਨੇ, ਵੈਸੇ ਸਰਕਾਰਾਂ ਵੀ ਸਾਡੇ ਵਿੱਚੋਂ ਨਿਕਲ ਕੇ ਜਾਂਦੇ ਨੇ, ਸਾਡੇ ਵਿੱਚੋਂ ਇਲੈਕਟ ਹੋ ਕੇ ਜਾਂਦੇ ਨੇ, ਪਰ ਕੀ ਹੋ ਜਾਂਦਾ ਆ ਉਹ ਅੱਜ ਤੱਕ ਸਮਝ ਨਹੀਂ ਲੱਗਾ ਕਿ ਸਾਡੇ ਤੋਂ ਇਲੈਕਟ ਹੋਣ ਤੋਂ ਬਾਅਦ ਉਹ ਕਿਸ ਦੀ ਕਾਠਪੁਤਲੀ ਬਣ ਜਾਂਦੇ ਨੇ, ਕਿਹੋ ਜਿਹਾ ਵਰਤਾਰਾ ਲੋਕਾਂ ਨਾਲ ਕਰਦੇ ਨੇ। ਸੋ ਇਹ ਕਿਤਾਬ ਜ਼ਰੂਰ ਪੜ੍ਹੋ, ਇਤਿਹਾਸ ਜਾਣੋ ਕੀ ਕੁਝ ਵਾਪਰਿਆ, ਕੀ ਏਜੰਡੇ ਨੇ ਸਾਡੇ ਖਿਲਾਫ਼। ਅਸੀਂ ਇੰਜੋਏਮੈਂਟ ਦੇ ਨਾਂ ਦੇ ਉੱਤੇ ਬਹੁਤ ਕੁਝ ਅਣਗੌਲਿਆ ਕਰ ਦਿੰਦੇ ਹਾਂ। ਸੋ ਸਾਡੇ ਲਈ ਜਾਣਨਾ ਬਹੁਤ ਜ਼ਰੂਰੀ ਹੈ। ਸੋ ਹਰ ਪੱਖ ਦੀ ਕਿਤਾਬ ਪੜ੍ਹਨੀ ਵੀ ਬਹੁਤ ਜ਼ਰੂਰੀ ਹੈ। ਸੋ ਦੋਸਤੋ, ਇਹ ਸੈਕਸ਼ਨ ਇੱਥੇ ਹੀ ਖਤਮ ਹੁੰਦਾ ਹੈ, ਤਾਂ ਅਸੀਂ ਇੱਕ ਬ੍ਰੇਕ ਲੈਂਦੇ ਹਾਂ। ਬ੍ਰੇਕ ਤੋਂ ਉਸ ਪਾਰ ਗੱਲਬਾਤ ਦਾ ਸਿਲਸਿਲਾ ਜਾਰੀ ਰਹੇਗਾ, ਤੇ ਤੁਹਾਡੇ ਨਾਲ ਕੁਛ ਪੰਜਾਬ ਤੋਂ ਭਾਰਤ ਤੋਂ ਜਾਂ ਦੇਸ਼ ਵਿਦੇਸ਼ ਦੀਆਂ ਤੁਹਾਡੇ ਨਾਲ ਖਬਰਾਂ ਸਾਂਝੀਆਂ ਕਰਾਂਗੇ ਤੇ ਇਸੇ ਤਰ੍ਹਾਂ ਬਣੇ ਰਹੋ ਪ੍ਰੋਗਰਾਮ ਦੇ ਵਿੱਚ ਮਿਲਦੇ ਹਾਂ ਇਸ ਬ੍ਰੇਕ ਤੋਂ ਬਾਅਦ
ਹਜ਼ਮ ਨਹੀਂ ਹੁੰਦੀ ਵਰਤੋਂ ਗੋਲਡਨ ਗ੍ਰੇਨ ਫਲੋਰ ਮਿਲਸ ਦਾ ਗਰੇਵਾਲ ਚੱਕੀ ਆਟਾ ਤਾਜ਼ਾ ਘੱਟ ਕੈਮੀਕਲ ਦੀ ਵਰਤੋਂ ਵਾਲੀ ਕਣਕ ਜਿਹੜੀ ਕਿ ਸਿੱਧੀ ਖੇਤਾਂ ਚੋਂ ਮਿਲ ਚ ਲਿਆਈ ਜਾਂਦੀ ਆਸਟ੍ਰੇਲੀਆ ਦਾ ਬਣਿਆ ਸ਼ੁੱਧ ਆਟਾ ਤਾਜ਼ਾ ਖਾਓ ਤੇ ਤੰਦਰੁਸਤ ਰਹੋ ਆਟੇ ਤੋਂ ਇਲਾਵਾ ਤਾਜ਼ਾ ਬੇਸਨ ਲੱਡੂਆਂ ਲਈ ਸਪੈਸ਼ਲ ਬੇਸਨ ਮਲਟੀਗ੍ਰੇਨ ਆਟਾ ਕਾਬਲੀ ਛੋਲੇ ਮਸਰਾਂ ਦੀ ਦਾਲ ਚਨਾ ਦਾਲ ਸੋਇਆਬੀਨ ਤੇ ਬਦਾਮ ਵੀ ਸਾਡੇ ਆਪਣੇ ਪ੍ਰੋਡਕਟ ਹਨ ਵਧੇਰੇ ਜਾਣਕਾਰੀ ਲਈ ਵਿਜਿਟ ਕਰੋ ਗਰੇਵਾਲ ਗੋਲਡਨ ਗ੍ਰੇਨ .com.au ਜਾਂ ਫੋਨ ਕਰੋ 0428 895 56
ਹਰਮਨ ਰੇਡੀਓ ਇੱਕ ਵਾਰ ਫਿਰ ਲੈ ਕੇ ਆ ਰਿਹਾ ਹੈ ਪ੍ਰੋਗਰਾਮ ਮਾਈਗ੍ਰੇਸ਼ਨ ਮੈਟਰਸ with visa aid, immigration and education services, jis vich migration sambandhi kise vi tarah de sawal da jawab tusi le sakoge. So sunna na bhulna har mangalwar Amardeep Kaur naal sham 7 baje to 8 baje tak program Migration Matters.
Mama, maine is party mein na langai dalna hai.
Oho, ab ye wish kahan se puri karun? Yahan pe kahan milenge kids fashion clothing?
Bas enni ji wish. Chalo fir chalde hain HK Kids.
HK Kids, huge range of kids traditional and western wear. Badhiya quality te kifayati daman vich. Kise bhi size de, kise bhi design de, kise bhi color de te kise bhi range de. Traditional and western wear. Tusi sanu sade Facebook page te follow bhi kar sakde ho. HK Kids.
HK Kids, jo ki deal karde ne stylish jewelry vich vi. For any occasion. Vadheri jankari le tusi call kar sakde ho. Jitendra Singh ji nu 448-586-314 te. Ya 451-909-0053 te. Ya tusi visit vi kar sakde ho. 73 Contempo Boulevard Wallet 3750 Melbourne. Kafe naam yaad rakhyo.
HK Kids.
Tusi sun rahe ho apna Harman Radio. 24 ghante 7 din Australia da pehla Punjabi Radio. Harman Radio. 24 ghante 7 din.
Harman Radio.
ਜੀ ਦੋਸਤੋ, ਇੱਕ ਵਾਰ ਫਿਰ ਤੋਂ ਸਵਾਗਤ ਹੈ ਤੁਹਾਡਾ ਲਹਿਰਾਂ ਪ੍ਰੋਗਰਾਮ ਦੇ ਵਿੱਚ, ਤੇ ਮੈਂ ਗੁਰਸੇਵਕ ਸਿੰਘ, ਤੇ ਸਮਾਂ ਹੋ ਚੁੱਕਾ 9:17 ਸਿਡਨੀ ਦੇ ਵਿੱਚ ਤੇ 3:47 ਪੰਜਾਬ ਦੇ ਵਿੱਚ. ਸੋ ਹੁਣ ਦੋਸਤੋ ਅਸੀਂ ਪ੍ਰੋਗਰਾਮ ਦੇ ਵਿੱਚ ਖਬਰਾਂ ਸੁਣਾਂਗੇ ਜਸਵਿੰਦਰ ਸਿੰਘ ਬਿੱਟਾ ਜੀ ਤੋਂ, ਤੇ ਉਸ ਤੋਂ ਬਾਅਦ ਸਾਨੂੰ ਜੁਆਇਨ ਕਰਨਗੇ ਦਲਜੀਤ ਸਿੰਘ ਜੀ ਬ੍ਰਿਸਬਨ ਤੋਂ, ਤੇ ਅਸੀਂ ਉਹਨਾਂ ਨਾਲ ਗੱਲਬਾਤ ਕਰਾਂਗੇ ਤੇ ਉਹਨਾਂ ਤੋਂ ਕੁਝ ਖਬਰਾਂ ਦੀ ਸਾਰ ਲਵਾਂਗੇ। ਸੋ ਦੋਸਤੋ ਇਹ ਸੁਣੋ ਖਬਰਾਂ ਦਲਜੀਤ ਸਿੰਘ, ਮਾਫ ਕਰਨਾ, ਜਸਵਿੰਦਰ ਸਿੰਘ ਬਿੱਟਾ ਜੀ ਤੋਂ, ਤੇ ਗੱਲਬਾਤ ਅਸੀਂ ਜਾਰੀ ਰੱਖਾਂਗੇ ਇਹਨਾਂ ਖਬਰਾਂ ਤੋਂ ਬਾਅਦ।
ਖਬਰਾਂ ਦਾ ਬੁਲੇਟਿਨ ਲੈ ਕੇ ਸ੍ਰੀ ਮੁਕਤਸਰ ਸਾਹਿਬ ਤੋਂ ਜਸਵਿੰਦਰ ਸਿੰਘ ਬਿੱਟਾ। ਸਾਰੇ ਸਰੋਤਿਆਂ ਨੂੰ ਨਵਾਂ ਸਾਲ ਮੁਬਾਰਕ। ਅੱਜ ਦਿਨ ਬੁੱਧਵਾਰ 17 ਪੋਹ 1 ਜਨਵਰੀ ਨਾਨਕਸ਼ਾਹੀ ਸੰਮਤ 551। ਪਹਿਲਾਂ ਚੋਣਵੀਆਂ ਖਬਰਾਂ। ਭਾਰਤ ਪਾਕਿਸਤਾਨ ਨੇ ਪਰਮਾਣੂ ਟਿਕਾਣਿਆਂ ਦੀ ਸੂਚੀ ਦਾ ਕੀਤਾ ਆਦਾਨ ਪ੍ਰਦਾਨ। ਕੈਨੇਡਾ ਦੇ ਮੈਂਬਰ ਪਾਰਲੀਮੈਂਟ ਸੁੱਖ ਧਾਲੀਵਾਲ ਨੇ ਸ੍ਰੀ ਹਰਿਮੰਦਰ ਸਾਹਿਬ ਵਿਖੇ ਟੇਕਿਆ ਮੱਥਾ। ਬਡੂੰਗਰ ਨੇ ਆਖਿਆ ਹਰਿਆਣਾ ਵਿਚ ਪੰਜਾਬੀ ਦੇ ਸਥਾਨ ਤੇ ਤੇਲਗੂ ਨੂੰ ਦੂਜੀ ਭਾਸ਼ਾ ਦਾ ਦਰਜਾ ਦੇਣਾ ਮੰਦਭਾਗਾ। ਵਿਜੇ ਮਾਲੀਆ ਦੀ ਜ਼ਬਤ ਜਾਇਦਾਦ ਵੇਚ ਕੇ SBI ਸਮੇਤ ਸਾਰੇ ਬੈਂਕ ਕਰ ਸਕਣਗੇ ਵਸੂਲੀ। ਭਾਜਪਾ ਨੇ ਆਖਿਆ ਪ੍ਰਧਾਨ ਮੰਤਰੀ ਮੋਦੀ ਦੇ ਚਿਹਰੇ ਨੂੰ ਅੱਗੇ ਰੱਖ ਕੇ ਪਾਰਟੀ ਦਿੱਲੀ ਵਿਚ ਲੜੇਗੀ ਚੋਣਾਂ। 6 ਜਨਵਰੀ ਨੂੰ ਪਾਕਿਸਤਾਨ 20 ਭਾਰਤੀ ਮਛੇਰਿਆਂ ਨੂੰ ਕਰੇਗਾ ਰਿਹਾ। ਵਿਜੀਲੈਂਸ ਬਿਊਰੋ ਨੇ ਅਪਰਾਧੀਆਂ ਦੀਆਂ 101 ਕਰੋੜ ਰੁਪਏ ਦੀਆਂ ਜਾਇਦਾਦਾਂ ਕੀਤੀਆਂ ਜ਼ਬਤ। ਸਿਮਰਜੀਤ ਮੈਸ ਨੇ ਸੁਖਜਿੰਦਰ ਰੰਧਾਵਾ ਦਾ ਅਸਤੀਫਾ ਮੰਗਿਆ। ਕੈਪਟਨ ਦੀ ਚੁੱਪੀ ਉੱਤੇ ਚੁੱਕੇ ਸਵਾਲ। ਕੈਪਟਨ ਅਮਰਿੰਦਰ ਸਿੰਘ ਨੇ ਆਖਿਆ ਪੰਜਾਬ ਦਾ ਸੁਨਹਿਰੀ ਤੇ ਮਾਣ ਭਰਿਆ ਇਤਿਹਾਸ ਵਾਪਸ ਲਿਆਉਣ ਦੀ ਕਰਾਂਗੇ ਪੂਰੀ ਕੋਸ਼ਿਸ਼। ਹੁਣ ਖਬਰਾਂ ਦੀ ਵਿਸਥਾਰ। ਸਭ ਤੋਂ ਪਹਿਲਾਂ ਪੰਜਾਬੀਆਂ ਲਈ ਖੁਸ਼ੀ ਦੀ ਖਬਰ। ਪੰਜਾਬੀ ਜਿੱਥੇ ਵੀ ਜਾਂਦੇ ਆ ਮੱਲਾ ਮਾਰਦੇ ਆ। ਪੰਜਾਬੀਆਂ ਨੇ ਦੁਨੀਆਂ ਦੇ ਕੋਨੇ ਕੋਨੇ ਵਿਚ ਆਪਣਾ ਨਾਮ ਕਮਾਇਆ, ਸਫਲਤਾ ਦੇ ਝੰਡੇ ਗੱਡੇ ਐ। ਇਸ ਲਿਸਟ ਵਿਚ ਇਕ ਹੋਰ ਨਾਂ ਜੁੜਿਆ ਸੁਖਦੀਪ ਸਿੰਘ ਢਿੱਲੋਂ, ਜਿਸ ਨੇ ਅਮਰੀਕਾ ਵਿਚ ਵੱਡੀ ਸ਼ੋਹਰਤ ਹਾਸਲ ਕੀਤੀ। ਬਾਬਾ ਬਕਾਲਾ ਦੇ ਪਿੰਡ ਜੱਲੋਵਾਲ ਦਾ ਜੰਮਪਲ ਸੁਖਦੀਪ ਸਿੰਘ ਢਿੱਲੋਂ ਅਮਰੀਕਾ ਦੀ ਪੁਲਿਸ ਵਿਚ ਭਰਤੀ ਹੋਇਐ। ਸੁਖਦੀਪ ਦੇ ਮਾਤਾ ਪਿਤਾ ਅਮਰੀਕਾ ਪਹਿਲਾਂ ਗਏ ਸਨ। ਸੁਖਦੀਪ ਵੀ ਅਮਰੀਕਾ ਚਲਾ ਗਿਆ। ਵਿਦੇਸ਼ੀ ਧਰਤੀ ਤੇ ਉਸਨੇ ਪੜ੍ਹਾਈ ਕੀਤੀ, ਸਖ਼ਤ ਮਿਹਨਤ ਕੀਤੀ। ਅੱਜ ਉਸਦੀ ਸਖ਼ਤ ਮਿਹਨਤ ਰੰਗ ਲਿਆਈ ਹੈ। ਅਮਰੀਕਾ ਦੀ ਪੁਲਿਸ ਵਿਚ ਉਸਨੂੰ ਭਰਤੀ ਹੋਣ ਦਾ ਮੌਕਾ ਮਿਲਿਆ। ਸੁਖਦੀਪ ਸਿੰਘ ਦੇ ਅਮਰੀਕਾ ਪੁਲਿਸ ਵਿਚ ਭਰਤੀ ਹੋਣ ਦੀ ਖ਼ਬਰ ਪੰਜਾਬ ਰਹਿੰਦੇ ਰਿਸ਼ਤੇਦਾਰਾਂ ਨੂੰ ਮਿਲੀ ਤਾਂ ਉਨ੍ਹਾਂ ਦਾ ਖੁਸ਼ੀ ਦਾ ਕੋਈ ਟਿਕਾਣਾ ਨਹੀਂ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਨਵੇਂ ਸਾਲ ਤੇ ਸੰਕਲਪ ਲੈਂਦਿਆਂ ਆਖਿਆ ਕਿ ਸਾਲ 2007 ਤੋਂ 2017 ਤੱਕ ਦੇ 10 ਸਾਲ ਪੰਜਾਬ ਆਰਥਿਕ ਪੱਖੋਂ ਪਛੜ ਗਿਆ ਸੀ। 10 ਸਾਲ ਦੌਰਾਨ ਪੰਜਾਬ ਦੀ ਅਰਥ ਵਿਵਸਥਾ ਕਮਜ਼ੋਰ ਹੋਈ। ਲਗਭਗ 3.5 ਸਾਲ ਪਹਿਲਾਂ ਸੱਤਾ ਸੰਭਾਲਣ ਵਿਚ ਉਨ੍ਹਾਂ ਆਖਿਆ ਕਿ ਵਿਰਾਸਤ ਵਿਚ ਕਈ ਚੁਣੌਤੀਆਂ ਮਿਲੀਆਂ ਜਿਨ੍ਹਾਂ ਨੂੰ ਪ੍ਰਵਾਨ ਕੀਤਾ। ਉਨ੍ਹਾਂ ਆਖਿਆ ਕਿ ਪੰਜਾਬ ਸੁਨਹਿਰੀ ਅਤੇ ਮਾਣ ਭਰਿਆ ਇਤਿਹਾਸ ਵਾਪਸ ਲਿਆਉਣ ਦੀ ਪੂਰੀ ਕੋਸ਼ਿਸ਼ ਕਰ ਰਿਹਾ। ਕੈਪਟਨ ਨੇ ਆਖਿਆ ਕਿ ਸੱਤਾ ਵਿਚ ਆਉਂਦਿਆਂ ਸਭ ਤੋਂ ਪਹਿਲਾਂ ਉਨ੍ਹਾਂ ਪੰਜਾਬ ਨੂੰ ਆਰਥਿਕ ਤੌਰ ਤੇ ਮਜ਼ਬੂਤ ਕਰਨ ਦੀ ਮੁਹਿੰਮ ਸ਼ੁਰੂ ਕੀਤੀ, ਨਾਲ ਹੀ ਆਪਣੇ ਚੋਣ ਵਾਅਦਿਆਂ ਨੂੰ ਪੂਰੇ ਕਰਨ ਸਬੰਧੀ ਕਦਮ ਚੁੱਕੇ, ਛੋਟੇ ਕਿਸਾਨਾਂ ਦਾ ਕਰਜ਼ਾ ਮਾਫ਼ ਕੀਤਾ, ਨੌਜਵਾਨਾਂ ਨੂੰ ਸਮਾਰਟਫੋਨ ਦੇਣ ਦਾ ਕੰਮ 26 ਜਨਵਰੀ ਨੂੰ ਗਣਤੰਤਰ ਦਿਵਸ ਦੇ ਮੌਕੇ ਤੇ ਸ਼ੁਰੂ ਕੀਤਾ ਜਾ ਰਿਹਾ। ਉਨ੍ਹਾਂ ਆਖਿਆ ਕਿ ਪਹਿਲੇ ਪੜਾਅ ਵਿਚ ਸਕੂਲੀ ਵਿਦਿਆਰਥੀਆਂ ਨੂੰ ਇਹ ਫੋਨ ਦਿੱਤੇ ਜਾਣਗੇ। ਪੰਜਾਬ ਨੂੰ ਮੁੜ ਤੋਂ ਮਜ਼ਬੂਤ ਬਣਾਉਣ ਲਈ, ਆਰਥਿਕ ਸਥਿਤੀ ਨੂੰ ਵਧੀਆ ਬਣਾਉਣ ਲਈ ਸਰਕਾਰ ਨੂੰ ਲੋਕਾਂ ਦੇ ਸਹਿਯੋਗ ਦੀ ਲੋੜ ਤੇ ਉਨ੍ਹਾਂ ਆਖਿਆ ਕਿ ਸਾਡੀ ਸਰਕਾਰ ਦੀ ਕੋਸ਼ਿਸ਼ ਹੈ ਕਿ ਇਸ ਸਾਲ ਪੰਜਾਬ ਆਰਥਿਕ ਪੱਖੋਂ ਮਜ਼ਬੂਤੀ ਨਾਲ ਉਭਰੇ। ਉਨ੍ਹਾਂ ਅਧਿਕਾਰੀਆਂ ਨੂੰ ਆਪਣੀ ਸਰਕਾਰ ਦਾ ਏਜੰਡਾ ਪਹਿਲਾਂ ਤੋਂ ਸੌਂਪਣ ਦੇ ਉਮੀਦ ਪ੍ਰਗਟ ਕੀਤੀ ਕਿ ਇਸ ਸਾਲ ਪੰਜਾਬ ਲਈ ਪ੍ਰਗਤੀਸ਼ੀਲ ਅਤੇ ਵਿਕਾਸ ਵਾਲਾ ਹੋਏਗਾ ਤੇ ਉਨ੍ਹਾਂ ਆਸ ਕੀਤੀ ਹੈ ਕਿ ਸਰਕਾਰ ਲੋਕਾਂ ਦੀਆਂ ਉਮੀਦਾਂ ਮੁਤਾਬਕ ਕੰਮ ਕਰਦੀ ਆਪਣੇ ਵਾਅਦੇ ਪੂਰੇ ਕਰੇਗੀ। ਕੈਪਟਨ ਨੇ ਆਖਿਆ ਕਿ ਉਨ੍ਹਾਂ ਦੀ ਕੋਸ਼ਿਸ਼ ਹੈ ਕਿ ਪੰਜਾਬ ਇੰਨਾ ਵਿਕਾਸ ਕਰੇ ਕਿ ਇੱਥੋਂ ਦੇ ਨੌਜਵਾਨਾਂ ਨੂੰ ਨੌਕਰੀਆਂ ਲਈ ਜਾਣਾ ਹੀ ਨਾ ਪਵੇ। ਇਸ ਮੰਤਵ ਲਈ ਉਹ 2 ਸਾਲ ਵਿਚ ਆਪਣੀ ਸਰਕਾਰ ਹਰ ਸੰਭਵ ਕਦਮ ਚੁੱਕਣਗੇ। ਕੱਲ 2 ਜਨਵਰੀ ਨੂੰ ਦਸਮ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ 353ਵਾਂ ਜਨਮ ਦਿਹਾੜਾ ਬੜੇ ਉਤਸ਼ਾਹ ਨਾਲ ਮਨਾਇਆ ਜਾ ਰਿਹਾ। ਵੱਖ ਵੱਖ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਵੱਲੋਂ ਅੱਜ ਥਾਂ ਥਾਈ ਵਿਸ਼ਾਲ ਨਗਰ ਕੀਰਤਨ ਕੱਢੇ ਗਏ। ਭਾਰਤ ਤੇ ਪਾਕਿਸਤਾਨ ਨੇ 29 ਸਾਲਾਂ ਤੋਂ ਚੱਲੀ ਆ ਰਹੀ ਪਰੰਪਰਾ ਨੂੰ ਜਾਰੀ ਰੱਖਦਿਆਂ ਇਕ 2-ਪੱਖੀ ਵਿਵਸਥਾ ਤਹਿਤ ਆਪਣੇ ਪਰਮਾਣੂ ਸੰਸਥਾਵਾਂ ਦੀ ਸੂਚੀ ਦਾ ਆਦਾਨ ਪ੍ਰਦਾਨ ਕੀਤੈ। ਇਹ ਵਿਵਸਥਾ ਦੋਵਾਂ ਦੇਸ਼ਾਂ ਨੂੰ ਇਕ ਦੂਜੇ ਦੇ ਪਰਮਾਣੂ ਸੰਸਥਾਵਾਂ ਤੇ ਹਮਲਾ ਕਰਨ ਤੋਂ ਰੋਕਦਾ। ਦੋਵਾਂ ਦੇਸ਼ਾਂ ਵਿਚਕਾਰ 31 ਦਸੰਬਰ 1988 ਵਿਚ ਇਸ ਸਮਝੌਤੇ ਤੇ ਦਸਖਤ ਹੋਏ ਸਨ। ਇਹ ਸਮਝੌਤਾ 27 ਜਨਵਰੀ 1991 ਨੂੰ ਲਾਗੂ ਹੋਇਆ ਸੀ। ਕੈਨੇਡਾ ਦੇ ਮੈਂਬਰ ਪਾਰਲੀਮੈਂਟ ਸੁੱਖ ਧਾਲੀਵਾਲ ਨੇ ਅੱਜ ਨਵੇਂ ਸਾਲ ਮੌਕੇ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਏ। ਇਸ ਮੌਕੇ ਉਨ੍ਹਾਂ ਨੂੰ ਸਨਮਾਨਿਤ ਵੀ ਕੀਤਾ ਗਿਆ। ਸੁੱਖ ਧਾਲੀਵਾਲ ਕੈਨੇਡਾ ਵਿਚੋਂ 4ਵੀਂ ਵਾਰ ਮੈਂਬਰ ਪਾਰਲੀਮੈਂਟ ਚੁਣੇ ਗਏ ਨੇ। ਉਨ੍ਹਾਂ ਆਖਿਆ ਕਿ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸਿੱਖਾਂ ਦਾ ਕੇਂਦਰੀ ਧੁਰ ਹੈ ਤੇ ਦੇਸ਼ ਦੁਨੀਆਂ ਅੰਦਰ ਵਸਦਾ ਹਰ ਸਿੱਖ ਇਸ ਨਾਲ ਜੁੜਿਆ। ਉਨ੍ਹਾਂ ਆਖਿਆ ਕਿ ਇੱਥੇ ਨਤਮਸਤਕ ਹੋ ਕੇ ਹਰ ਇਕ ਨੂੰ ਮਾਨਸਿਕ ਸਕੂਨ ਮਿਲਦੈ। ਸੁੱਖ ਧਾਲੀਵਾਲ ਪੰਜਾਬ ਦੇ ਜਗਰਾਉਣ ਨਾਲ ਸਬੰਧਤ ਹੈ ਤੇ ਕੈਨੇਡਾ ਦੇ ਸਰੀ ਨਿਊਟਨ ਹਲਕੇ ਤੋਂ ਮੈਂਬਰ ਪਾਰਲੀਮੈਂਟ ਨੇ। ਪੰਜਾਬ ਵਿਜੀਲੈਂਸ ਬਿਊਰੋ ਦੇ ਮੁੱਖ ਡਾਇਰੈਕਟਰ ਕਮ ADGP BK ਉੱਪਲ ਨੇ ਆਖਿਆ ਕਿ ਸਮਾਜ ਵਿਚੋਂ ਭ੍ਰਿਸ਼ਟਾਚਾਰ ਖਤਮ ਕਰਨ ਲਈ ਵਿਜੀਲੈਂਸ ਬਿਊਰੋ ਨੇ ਅਪਰਾਧੀਆਂ ਦੇ ਜਾਇਦਾਦਾਂ ਜ਼ਬਤ ਕਰਨ ਦੀ ਪਹਿਲਕਦਮੀ ਕੀਤੀ ਹੈ। ਇਸ ਦੌਰਾਨ 101,64,82,194 ਰੁਪਏ ਦੀ ਜਾਇਦਾਦ ਜ਼ਬਤ ਕੀਤੀ ਹੈ। ਮੁਲਜ਼ਮਾਂ ਦੀਆਂ ਨਾਜਾਇਜ਼ ਜਾਇਦਾਦਾਂ ਇਸ ਲਈ ਜ਼ਬਤ ਕੀਤੀਆਂ ਤਾਂ ਜੋ ਰਿਸ਼ਵਤ ਲੈਣ ਵਾਲਿਆਂ ਨੂੰ ਨੱਥ ਪਾਈ ਜਾ ਸਕੇ। ਸਮਾਜਿਕ ਬੁਰਾਈ ਨੂੰ ਠੱਲ ਪਾਉਣ ਲਈ ਸਖ਼ਤ ਰੁੱਖ ਅਪਣਾਉਂਦਿਆਂ ਲੋਕਾਂ ਵਿਚ ਜਾਗਰੂਕਤਾ ਪੈਦਾ ਕਰਨ ਲਈ ਬਹੁਪੱਖੀ ਪਹੁੰਚ ਅਖਤਿਆਰ ਕੀਤੀ ਜਾਵੇ। ਵਿਜੀਲੈਂਸ ਬਿਊਰੋ ਵੱਲੋਂ ਲੋਕਾਂ ਨੂੰ ਪ੍ਰੋਜੈਕਟਾਂ ਦੀ ਵਿਸਥਾਰਪੂਰਵਕ ਜਾਣਕਾਰੀ ਦੇਣ ਲਈ ਸੋਸ਼ਲ ਆਡਿਟ ਸਕੀਮ ਸ਼ੁਰੂ ਕੀਤੀ ਹੈ। ਵਿਭਾਗਾਂ ਦੇ ਮੁੱਖ ਵਿਜੀਲੈਂਸ ਅਧਿਕਾਰੀਆਂ ਦੁਆਰਾ ਸਿਟੀਜ਼ਨ ਇਨਫਰਮੇਸ਼ਨ ਬੋਰਡ ਸਥਾਪਿਤ ਕੀਤੇ ਜਾਣਗੇ ਜਿਹੜੇ ਪ੍ਰੋਜੈਕਟਾਂ ਬਾਰੇ ਜਾਣਕਾਰੀ ਅੰਗਰੇਜ਼ੀ ਅਤੇ ਪੰਜਾਬੀ ਵਿਚ ਲਿਖੀ ਜਾਏਗੀ, ਜਿਸ ਨਾਲ ਲੋਕਾਂ ਨੂੰ ਭ੍ਰਿਸ਼ਟਾਚਾਰ ਨੂੰ ਰੋਕਣ ਵਿਚ ਵੀ ਆਪਣਾ ਯੋਗਦਾਨ ਪਾਉਣ ਲਈ ਸੁਖਾਲਾ ਹੋ ਸਕੇਗਾ। ਵਿਜੀਲੈਂਸ ਬਿਊਰੋ 57 ਦੋਸ਼ੀਆਂ ਖਿਲਾਫ਼ 27 ਅਪਰਾਧਕ ਕੇਸ ਹੁਣ ਤੱਕ ਦਰਜ ਕਰ ਚੁੱਕੀ ਹੈ, ਜਿਨ੍ਹਾਂ ਵਿਚ 7 ਜੀਓ, 24 NGO ਤੇ 26 ਪ੍ਰਾਈਵੇਟ ਵਿਅਕਤੀ ਸ਼ਾਮਲ ਨੇ। ਇਸ ਤੋਂ ਇਲਾਵਾ 13 GOs, 22 NGO ਤੇ 6 ਪ੍ਰਾਈਵੇਟ ਵਿਅਕਤੀਆਂ ਖਿਲਾਫ਼ ਭ੍ਰਿਸ਼ਟਾਚਾਰ ਦੀਆਂ ਸ਼ਿਕਾਇਤਾਂ ਲਈ 42 ਦੇ ਕਰੀਬ ਵਿਜੀਲੈਂਸ ਇਨਕੁਆਇਰੀਆਂ ਵੀ ਦਰਜ ਕੀਤੀਆਂ ਗਈਆਂ। ਲੋਕ ਇਨਸਾਫ਼ ਪਾਰਟੀ ਦੇ ਪ੍ਰਧਾਨ ਸਿਮਰਜੀਤ ਸਿੰਘ ਬੈਂਸ ਨੇ ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਦੀ ਵਾਇਰਲ ਵੀਡੀਓ ਮਾਮਲੇ ਤੇ ਮੁੱਖ ਮੰਤਰੀ ਦੀ ਚੁੱਪੀ ਤੇ ਸਵਾਲ ਚੁੱਕਦਿਆਂ ਆਖਿਆ ਕਿ ਰੰਧਾਵਾ ਵੀਡੀਓ ਵਿਚ ਸ਼ਰੇਆਮ ਪਹਿਲੇ ਪਾਤਸ਼ਾਹ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਤਸਵੀਰ ਬਾਰੇ ਗਲਤ ਟਿੱਪਣੀ ਕਰ ਰਹੇ, ਪਰ ਕੈਪਟਨ ਇਸ ਮੰਤਰੀ ਨੂੰ ਅਹੁਦੇ ਤੋਂ ਲਾਉਣ ਦੀ ਥਾਂ ਚੁੱਪੀ ਵੱਟੀ ਬੈਠੇ ਨੇ। ਬੈਂਸ ਨੇ ਆਖਿਆ ਕਿ ਇਸ ਮਾਮਲੇ ਤੇ ਮੁੱਖ ਮੰਤਰੀ ਦੀ ਖਾਮੋਸ਼ੀ ਕਈ ਸ਼ੰਕੇ ਖੜੇ ਕਰਦੀ ਹੈ। ਉਨ੍ਹਾਂ ਆਖਿਆ ਕਿ ਚਾਹੀਦਾ ਤਾਂ ਇਹ ਸੀ ਕਿ ਕੈਪਟਨ ਤੁਰੰਤ ਕਾਰਵਾਈ ਕਰਦਿਆਂ ਰੰਧਾਵਾ ਦਾ ਅਸਤੀਫਾ ਲੈਂਦੇ ਤੇ ਜਾਂਚ ਲਈ ਇਕ ਕਮੇਟੀ ਗਠਿਤ ਕਰਦੇ। ਉਨ੍ਹਾਂ ਆਖਿਆ ਕਿ ਜੇਕਰ ਇਹ ਵੀਡੀਓ ਫਰਜ਼ੀ ਨਿਕਲਦੀ ਤਾਂ ਮੁੜ ਰੰਧਾਵਾ ਨੂੰ ਬਹਾਲ ਕੀਤਾ ਜਾਂਦਾ। ਇਸ ਦੇ ਨਾਲ ਹੀ ਬੈਂਸ ਨੇ ਕੈਪਟਨ ਸਰਕਾਰ ਤੇ ਹਮਲਾ ਬੋਲਦਿਆਂ ਆਖਿਆ ਕਿ ਪੰਚਾਇਤੀ ਜ਼ਮੀਨਾਂ ਤੇ ਕਬਜ਼ੇ ਕਰਨ ਲਈ ਸਰਕਾਰ ਲੈਂਡ ਬੈਂਕ ਐਕਟ ਲੈ ਕੇ ਆਈ। ਉਨ੍ਹਾਂ ਆਖਿਆ ਕਿ ਇਹ ਪੰਚਾਇਤੀ ਜ਼ਮੀਨ ਕਿਸੇ ਦੇ ਬਾਪ ਦੀ ਨਹੀਂ। ਉਨ੍ਹਾਂ ਆਖਿਆ ਕਿ ਸੁੱਖ ਵਿਲਾਸ ਹੋਟਲ ਵੀ ਇਸੇ ਪੈਟਰਨ ਤਹਿਤ ਪੰਚਾਇਤੀ ਜ਼ਮੀਨ ਤੇ ਸੁਖਬੀਰ ਬਾਦਲ ਨੇ ਬਣਾਇਆ ਤੇ ਹੁਣ ਕੈਪਟਨ ਸਰਕਾਰ ਵੀ ਉਸੇ ਰਾਹ ਤੇ ਤੁਰ ਕੇ ਪੰਚਾਇਤੀ ਜ਼ਮੀਨਾਂ ਤੇ ਕਬਜ਼ਾ ਕਰਨਾ ਚਾਹੁੰਦੀ ਹੈ। ਉਨ੍ਹਾਂ ਆਖਿਆ ਕਿ ਇਸ ਐਕਟ ਖਿਲਾਫ਼ ਲੋਕਾਂ ਨੂੰ ਜਾਗਰੂਕ ਕਰਨਗੇ। ਗੁਆਂਢੀ ਸੂਬੇ ਹਰਿਆਣੇ ਦੀ ਖੱਟਰ ਸਰਕਾਰ ਵੱਲੋਂ ਹਰਿਆਣਾ ਵਿਚ ਪੰਜਾਬੀ ਦੇ ਅਸਥਾਨ ਤੇ ਤੇਲਗੂ ਨੂੰ ਦੂਜੀ ਭਾਸ਼ਾ ਦਾ ਦਰਜਾ ਦੇਣ ਨੂੰ ਮੰਦਭਾਗਾ ਦਸਦਿਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਕਿਰਪਾਲ ਸਿੰਘ ਬਡੂੰਗਰ ਨੇ ਕਿਹੈ ਕਿ ਹਰਿਆਣੇ ਵਿਚ 70% ਲੋਕ ਪੰਜਾਬੀ ਬੋਲਦੇ ਐ। हरियाणा के मुख मंत्री मनोहर लाल खट्टर खुद पंजाबी है। पंजाबी देश दी उन्हां 14 भाषावां विच शामिल है जो कि देश दे कानून वालों मान्यता प्राप्त है। उन्हां आख्या कि पंजाबी नूं हरियाणा विच पहला वांग ही बनदा मान सम्मान मिलना चाहिए है। ते केंद्र सरकार दे कुछ मंत्रियों वालों साहिबजादियां दे शहीदी दिवस नूं बाल दिवस दे रूप विच मनाउण लई जिहड़ी बयानबाजी की जा रही है, उन्हां आख्या कि यह सोची समझी साजिश है ते साहिबजादियां दी महान शहीदी नूं छोटा करन दे बराबर है। उन्हां आख्या कि साहिबजादियां दी शहीदी पूरे भारत विच नहीं पूरी दुनिया विच इक मिसाल है ते ना कदे कोई वड्डी कुरबानी अज तक होई है। उन्हां आख्या कि साहिबजादियां दे शहीदी सप्ताह नूं बाल दिवस नाल जोड़ना बहुत मंदभाग है। स्पैशल अदालत ने भारतीय स्टेट बैंक समेत कई होर बैंकां नूं विजय मालिया की जब्त जायदाद वेच के कर्जा वसूली करन की इजाजत दिती। स्पैशल PMLA अदालत ने इसकी इजाजत दिती है। वकीलों ने इतराज किया है कि यह केवल डेट रिकवरी ट्रिब्यूनल तय कर सकता है, हालांकि स्पैशल PMLA अदालत ने इस फैसले ते 18 जनवरी तक स्टे लाया है। मालिया इस आदेश खिलाफ बॉम्बे हाईकोर्ट विच अपील कर सकणगे। शराब के कारोबारी विजय मालिया ते बरतानिया विच बैंकां दे 9,000 करोड़ रुपए के कर्जा ना चुकाउण दा मामला चल रहा है। दिल्ली विधानसभा चोणां दा ऐलान 6 जनवरी नूं होएगा। इस नूं देखदिया सियासी दलां वल्लों चोणवीआं सरगर्मियां तेज कीतीआं। केंद्रीय मंत्री ते दिल्ली भाजपा दे इंचार्ज प्रकाश जावड़ेकर ने आख्या कि पार्टी प्रधान नरेंद्र मोदी दे चेहरे नूं अग्गे रख के चोण लड़ेगी। उन्हां आख्या कि भाजपा बेहतर तरीके नाल चोण लड़ेगी। उधर अरविंद केजरीवाल ने आख्या कि भारतीय जनता पार्टी कोल उन्हां दे मुकाबले दा कोई चेहरा नहीं। पाकिस्तान 6 जनवरी नूं अटारी वाघा सरहद राही भी भारतीय मछेरां नूं रिहा करेगा। भारत ते पाकिस्तान विचाले 2008 दे समझौते तहत दोवें देश एक दूजे की हिरासत विच कैदियां दी सूची दा आदान प्रदान करनगे। मौसम अनुसार आने वाले 24 घंटे दौरान पंजाब विच मौसम ठंडा रहेगा। इस दे नाल ही हुण तुसी जसविंदर सिंह मिट्टा नूं इजाजत दिओ। धन्नवाद। सत श्री अकाल।
सुनो भी दोस्तों भावें बैठे हुए हो जां खड़े हुए हो, घर वाली नाल रसे हुए हो जां फिर बापू नाल लड़े हुए हो, काम ते जा रहे हो जां फिर काम तो घर वापस आ रहे हो, ओ भई नहा रहे हो के कुछ खा रहे हो जां फिर घर विच रौला रप्पा पा रहे ने न्याणे, ओ भई दुखी ना होवो, सब गल्लां छड्डो आ सुनो हरमन रेडियो तों गाणे। तुसी दोस्तो चाहे पिंडां विच बसदे हो जां फिर बसदे हो विच शहरां, हरमन रेडियो सदा मंगदा तुहाडियां खैरां ते लो जी हाजरां लैके प्रोग्राम लहरां। सोमवार तों शुक्रवार तक सवेरे 8 बजे तों लैके 10 बजे तक
हर प्रोग्राम दी जानकारी, रेडियो दी हर गतिविधि ते नजर। ज्वाइन करो साडा फेसबुक पेज facebook.com/harmanradioaustralia जां जुड़ो टेलीग्राम ते telegram.me/harmaninfo। वधेरे जानकारी लई विजिट करो साडी वेबसाइट harmanradio.com।
खूबसूरत दिन दी खूबसूरत शुरुआत, सूरज दी सुनहरी किरणा रुमक दी पौण, आसमानी चादर दे थले लह लहाउंदियां फसलां दे नाल लहरां। तुहाडी सवेर नूं होर निखारन लई पेश है प्रोग्राम लहरां। तुहाडे मन दे वलवलियां दियां लहरां, तुहाडे वडमुल्ले विचारां दियां लहरां, तुहाडे दिल दे जज्बातां दियां। वखरा दिन वखरी आवाज, वखरी गिरां। सोमवार तो शुक्रवार सिडनी आस्ट्रेलिया समय दे मुताबिक सवेरे 8 बजे तो 10 बजे तक लहरां।
जी दोस्तों, एक बार फिर तो स्वागत है तुहाडा प्रोग्राम दे विच। तुसी सुन रहे हो हरमन रेडियो ते मैं गुरसेवक सिंह, ते मेरा साथ दे रहे ने सरबजीत भाजी पटियाले तो टैक्नीकल सपोर्ट दे रहे ने प्रोग्राम दा। ते जिदा मैं पहला जिक्र किया सीगा प्रोग्राम दे विच सानू ज्वाइन कर चुके ने दिलजीत सिंह जी ब्रिस्बेन तो, सब तो पहला उन्हां दा स्वागत करते हैं प्रोग्राम दे विच। सत श्री अकाल दिलजीत सिंह भाजी, ते स्वागत है तुहाडा लहरां प्रोग्राम दे विच।
ਜੀ ਸਤਿ ਸ੍ਰੀ ਅਕਾਲ ਜੀ ਗੁਰਸੇਵ ਸਿੰਘ ਜੀ ਤੇ ਸਤਿ ਸ੍ਰੀ ਅਕਾਲ ਸਾਰੇ ਸਰੋਤਿਆਂ ਨੂੰ ਜਿੱਥੇ ਕਿਤੇ ਵੀ ਸਾਨੂੰ ਜਿਹੜਾ ਸੁਣ ਰਹੇ ਆ
ਜੀ। ਤੇ ਸਭ ਤੋਂ ਪਹਿਲਾਂ ਨਵੇਂ ਸਾਲ ਦੀਆਂ ਆਪ ਜੀ ਨੂੰ ਬਹੁਤ ਬਹੁਤ ਮੁਬਾਰਕਾਂ ਤੇ ਨਾਲ ਦੀ ਨਾਲ ਹੀ ਗੁਰਪੁਰਬ ਦੀਆਂ ਵੀ ਲੱਖ ਲੱਖ ਵਧਾਈਆਂ। ਗੁਰੂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਦਾ ਅੱਜ ਜਨਮ ਪੁਰਬ ਹੈ ਜੀ।
ਜੀ ਤੇ ਤੁਹਾਨੂੰ ਸਾਰਿਆਂ ਨੂੰ ਵਧਾਈਆਂ ਜੀ ਬਹੁਤ ਬਹੁਤ ਇਹ ਵੀ ਆ। ਤੇ ਹੁਣ ਤਾਂ ਵੈਸੇ ਗੁਰਸੇਵ ਸਿੰਘ ਜੀ ਪਹਿਲਾਂ ਕਾਰਡ ਆਉਂਦੇ ਹੁੰਦੇ ਸੀ ਨਵੇਂ ਸਾਲ ਦੇ, ਹੁਣ ਤਾਂ ਇਹ ਰਿਵਾਜ ਬਿਲਕੁਲ ਹੀ ਖਤਮ ਹੋ ਗਿਆ। ਪਹਿਲਾਂ ਜਦੋਂ ਇੰਨਾ ਫੋਨ ਦਾ ਰਿਵਾਜ ਨੀ ਹੁੰਦਾ, ਹੁਣ ਤਾਂ ਚਲੋ ਮੈਸੇਜ ਆਪਾਂ ਕਰ ਲੈਂਦੇ ਹਾਂ। ਪਹਿਲਾਂ ਰਿਸ਼ਤੇਦਾਰਾਂ ਨੂੰ ਮਿੱਤਰਾਂ ਨੂੰ ਜਿਹੜੇ ਕਾਰਡ ਪਾਏ ਜਾਂਦੇ ਸੀ ਤੇ ਕਾਰਡ ਦੇ ਉੱਤੇ ਲਿਖਿਆ ਜਾਂਦਾ ਸੀ ਵੀ ਨਵਾਂ ਸਾਲ ਚਲੋ ਮੁਬਾਰਕ, ਜਿੱਦਾਂ ਹੁਣ 2020 ਆ ਗਿਆ, ਤੇ ਫੇਰ ਨਾਲ ਲਿਖਿਆ ਜਾਂਦਾ ਸੀ ਵੀ ਅਸੀਂ ਆਸ ਕਰਦੇ ਹਾਂ ਜਾਂ ਪਰਮਾਤਮਾ ਤੋਂ ਅਰਦਾਸ ਕਰਦੇ ਹਾਂ ਵੀ ਤੁਸੀਂ ਦਿਨ ਦੁੱਗਣੀ ਤੇ ਰਾਤ ਚੌਗਣੀ ਤਰੱਕੀ ਕਰੋ, ਇਹ ਸ਼ਬਦ ਜ਼ਰੂਰ ਲਿਖੇ ਜਾਂਦੇ ਸੀ। ਤੇ ਇਹ ਜਿਹੜੀਆਂ ਚੀਜ਼ਾਂ ਆ ਉਹ ਸ਼ਾਇਦ ਆਪਣੇ ਅਲੋਪ ਹੋ ਗਈਆਂ ਹੁਣ ਚੀਜ਼ਾਂ, ਤੇ ਇਸ ਕਰਕੇ ਮੈਂ ਜਰੂਰ ਇਹ ਕਹਿਣਾ ਚਾਹੁੰਦਾ ਵੀ ਸਾਰੇ ਸਰੋਤਿਆਂ ਨੂੰ ਵੀ ਤੁਸੀਂ ਅਸੀਂ ਆਸ ਇਹ ਕਰਦੇ ਹਾਂ ਕਿ ਤੁਸੀਂ ਦਿਨ ਦੁੱਗਣੀ ਤੇ ਰਾਤ ਚੌਗਣੀ ਜਿਹੜੀ ਤਰੱਕੀ ਆ ਉਹ ਕਰੋ ਇਸ ਸਾਲ ਦੇ ਵਿੱਚ।
ਜੀ ਤੁਸੀਂ ਕਾਰਡ ਦਾ ਜ਼ਿਕਰ ਕੀਤਾ ਤਾਂ ਮੈਨੂੰ ਯਾਦ ਆ ਗਿਆ, ਵੈਸੇ ਪਰਿਵਾਰ ਦੇ ਵਿੱਚੋਂ ਇੱਕ ਬੱਚਾ ਜਾਂ ਖਾਸ ਇੱਕ ਸਾਕਸ਼ੀ ਹੁੰਦਾ ਸੀ ਜਿਹਨੂੰ ਸ਼ੌਂਕ ਹੁੰਦਾ ਸੀ ਕਾਰਡ, ਜ਼ਿੰਮੇਵਾਰੀ ਕਹਿ ਲਓ ਕਿ ਸ਼ੌਂਕ ਵੀ ਤੇ ਉਹਦੀ ਜ਼ਿੰਮੇਵਾਰੀ ਹੁੰਦੀ ਸੀ ਕਿ ਨਵੇਂ ਸਾਲ ਦੇ ਉੱਤੇ ਕਾਰਡ ਖਰੀਦ ਕੇ ਦਿਹਾਣੇ ਤੇ ਸਾਰੇ ਰਿਸ਼ਤੇਦਾਰਾਂ ਨੂੰ ਪੋਸਟ ਕਰਨੇ, ਕੋਈ ਰਹਿ ਨਾ ਜਾਵੇ, ਕੋਈ ਨਾਰਾਜ਼ ਨਾ ਹੋ ਜਾਵੇ ਕਿ ਤੁਸੀਂ ਨਵੇਂ ਸਾਲ ਤੇ ਸਾਨੂੰ ਕਾਰਡ ਨਹੀਂ ਭੇਜਿਆ।
ਬਿਲਕੁਲ ਵਰਡਿੰਗ ਜਿਹੜੀ ਆ ਜਿਹੜੇ ਰਿਸ਼ਤੇਦਾਰ ਨੂੰ ਵਧੀਆ ਪਾਉਣਾ ਉਹਦੇ ਉੱਤੇ ਬੜੇ ਫੁੱਲ ਬੂਟੇ ਵੀ ਪਾ ਦੇਣੇ, ਇੱਕ ਓਂਕਾਰ ਲੈ ਕੇ ਉੱਪਰ ਉਹਦੇ ਇੱਕ ਪ੍ਰਕਾਸ਼ ਮੈਨ ਵੀ ਕਰ ਦੇਣਾ ਉਹਨੂੰ, ਤੇ ਉਹਦੇ ਨਾਲ ਸੈੱਟ ਹੋ ਜਾਂਦਾ ਸੀ ਵੀ ਸਾਡਾ ਕਿਹੜੇ ਰਿਸ਼ਤੇਦਾਰ ਨਾਲ ਪਿਆਰ ਆ। ਅੱਜ ਕੱਲ ਇਹ ਚੀਜ਼ਾਂ ਜਿਹੜੀਆਂ ਮਿਸ ਹੋ ਗਈਆਂ।
ਜੀ ਜੀ ਬਿਲਕੁਲ, ਵੈਸੇ ਸਰੋਤਿਆਂ ਨਾਲ ਸਾਡਾ ਪਿਆਰ ਇੱਕ ਬਰਾਬਰ ਆ, ਸਾਰਿਆਂ ਨੂੰ ਅਸੀਂ ਇੱਕੋ ਸਾਲ ਜੀਆਂ ਵਿਸ਼ਸ ਕੀਤੀਆਂ, ਕਿਸੇ ਨੂੰ ਵੱਧ ਜਾਂ ਘੱਟ ਨਹੀਂ ਰੱਖਿਆ, ਚਲੋ ਆਵਾਜ਼ ਦੇ ਸਰੋਤ ਨਾਲ ਹੀ ਜੁੜੇ ਹੋਏ ਆ ਤਾਂ ਐਦਾ ਇੱਕ ਆਹ ਫਾਇਦਾ ਹੋ ਗਿਆ।
ਜੀ ਬਿਲਕੁਲ
ਜੀ, ਤੇ ਚਲੋ ਭਾਈ ਖੈਰ ਆਪਾਂ ਹੁਣ ਗੱਲਬਾਤ ਤੇ ਆਈਏ। 2019 ਖਤਮ ਹੋ ਗਿਆ ਸੀ, ਬਹੁਤ ਮੌਕਾ ਦਿੱਤਾ 2019 ਨੂੰ ਕਿ ਸੁਧਰ ਜਾਵੇ, ਪਰ ਹਟਿਆ ਨਹੀਂ ਤਾਂ 2020 ਲਿਆ ਕੇ ਆਉਣਾ ਪਿਆ ਸਾਨੂੰ। ਸੋ ਅਸੀਂ 2019 ਅਸੀਂ ਗੱਲਬਾਤ ਕਰਨੀ ਹਜੇ, ਕਿਉਂਕਿ 2020 ਦਾ ਹਜੇ ਓਨਲੀ ਦੂਜਾ ਦਿਨ ਆ ਹਜੇ ਸਿਰਫ, ਤੇ ਤੁਸੀਂ 2019 ਦੀ ਜੇਕਰ ਸਾਰ ਦੀ ਗੱਲ ਕਰੀਏ ਤਾਂ ਕੁਛ ਕੁ ਅਸੀਂ ਮੇਨ ਮੇਨ ਗੱਲਾਂ ਕਰੀਏ 2019 ਦੇ ਵਿੱਚ ਕੀ ਕੁਝ ਵਾਪਰਿਆ, ਕਿਹੋ ਜਿਹਾ ਰਿਹਾ 2019। ਤਾਂ ਸਭ ਤੋਂ ਪਹਿਲਾਂ ਮੈਂ ਅੱਜ ਪ੍ਰੋਗਰਾਮ ਦੇ ਵਿੱਚ ਗੱਲ ਕੀਤੀ ਸੀ, ਕਿਤਾਬ ਸਾਂਝੀ ਕੀਤੀ ਸੀ ਪੰਜਾਬ ਦਾ ਬੁੱਚੜ ਕੇ ਭਾਰਤੀ ਹਕੂਮਤ ਅਸਟੈਬਲਿਸ਼ਮੈਂਟ ਕਿਹੋ ਜਿਹਾ ਸਲੂਕ ਕਰਦੀ ਆ ਮਨੋਰਟੀਜ਼ ਦੇ ਨਾਲ, ਜਾਂ ਜਿਹੜੀਆਂ ਕੌਮਾਂ ਸੋ ਜਾਂਦੀਆਂ ਨੇ ਜਾਂ ਫਿਰ ਜਿਹੜੇ ਲੋਕ ਦੇਸ਼ ਦੇ ਸੋ ਜਾਂਦੇ ਨੇ ਉਹਨਾਂ ਨਾਲ ਕਿਹੋ ਜਿਹਾ ਸਲੂਕ ਕਰਦੀ ਆ, ਤੇ ਪੁਲਿਸ ਦਾ ਸਹਾਰਾ ਲੈ ਕੇ। ਤੇ ਉੱਥੇ ਜੇਕਰ ਅਸੀਂ ਇਸ ਦੀ ਗੱਲ ਕੀਤੀ ਤਾਂ ਅਸੀਂ ਮੀਡੀਆ ਨੂੰ ਅੱਖੋਂ ਪਰੋਖਾ ਨਹੀਂ ਕਰ ਸਕਦੇ, ਕਿਉਂਕਿ ਉਹਦਾ ਇੱਕ ਬਹੁਤ ਵੱਡਾ ਰੋਲ ਬਣਦਾ ਹੈ ਮੀਡੀਆ ਦਾ, ਕਿ ਉਹਨੇ ਇੱਕ ਖਬਰ ਡਿਲੀਵਰ ਕਰਨੀ ਹੁੰਦੀ ਲੋਕਾਂ ਤੱਕ, ਜਾਗਰੂਕ ਕਰਨਾ ਹੁੰਦਾ ਆ। ਤੇ ਸਭ ਤੋਂ ਪਹਿਲਾਂ ਮੈਂ ਚਾਹਾਂਗਾ ਕਿ ਤੁਸੀਂ 2019 ਚ ਝਾਤ ਮਾਰ ਕੇ ਦੱਸੋ ਕਿ ਮੀਡੀਆ ਦਾ ਕਿਹੋ ਜਿਹਾ ਰੋਲ ਰਿਹਾ ਭਾਰਤ ਵਿੱਚ।
ਗੁਰਸੇਵ ਸਿੰਘ ਜੀ, ਇਹ ਮੀਡੀਆ ਜਿਹੜਾ ਆ, ਇਹ ਮੀਡੀਆ ਦਾ ਮਤਲਬ ਆ ਵਿਚੋਲਾ, ਕਿ ਅਸੀਂ ਕੋਈ ਘਟਨਾ ਵਾਪਰੀ ਆ ਉਹਦੇ ਬਾਰੇ ਅਸੀਂ ਜਾਣਨਾ ਚਾਹੁੰਦੇ ਹਾਂ, ਤੇ ਮੀਡੀਆ ਸਾਡੇ ਤੱਕ ਉਹ ਘਟਨਾ ਦੀ ਜਾਣਕਾਰੀ ਜਿਹੜੀ ਪਹੁੰਚਾਉਂਦਾ, ਯਾਨੀ ਇੱਕ ਮੀਡੀਏਟਰ ਤੋਂ ਮੀਡੀਆ ਬਣਿਆ। ਮੀਡੀਆ ਦਾ ਇਹ ਫਰਜ਼ ਆ ਵੀ ਉਹ ਹਮੇਸ਼ਾ ਹੀ ਓਬਜੈਕਟਿਵ ਰਵੇ, ਓਬਜੈਕਟਿਵਿਟੀ ਉਹਦੇ ਵਿੱਚ ਹੋਣੀ ਚਾਹੀਦੀ ਆ, ਪਰ ਇਹ ਹੋਇਆ ਉਲਟਿਆ, ਉਹਦੇ ਤੋਂ ਵੀ ਸਬਜੈਕਟਿਵਿਟੀ ਜਿਹੜੀ ਆ ਗਈ ਆ। ਪਹਿਲਾਂ ਕੀ ਹੁੰਦਾ ਸੀ, ਤੁਸੀਂ ਦੇਖਿਆ ਹੋਣਾ ਵੀ ਮੈਂ ਪਹਿਲਾਂ ਇਹ ਕੀਤਾ ਸੀ ਇਸੇ ਰੇਡੀਓ ਦੇ ਉੱਤੇ ਕਿ ਬਈ ਜਦੋਂ ਪਹਿਲੇ ਪੱਤਰਕਾਰ ਹੁੰਦੇ ਸੀ ਜਾਂ ਪੁਰਾਣੀਆਂ ਫਿਲਮਾਂ ਦੇ ਵਿੱਚ ਤੁਸੀਂ ਇੱਕ ਪੱਤਰਕਾਰ ਜਿਹੜਾ ਰੋਲ ਕਰਦਾ ਸੀ, ਜਾਂ ਪੁਰਾਣੇ ਨਾਟਕ ਤੁਸੀਂ ਦੇਖ ਲਿਓ, ਨੁੱਕੜ ਨਾਟਕ ਦੇਖ ਲਿਓ, ਪੱਤਰਕਾਰ ਬਣਾਇਆ ਜਾਂਦਾ ਸੀ ਤੇ ਉਹਦੇ ਗਲ ਦੇ ਵਿੱਚ ਇੱਕ ਝੋਲਾ ਹੁੰਦਾ ਸੀ, ਖੱਦਰ ਦਾ ਕੁਰਤਾ ਪਜਾਮਾ ਪਾਇਆ ਹੁੰਦਾ ਸੀ, ਝੋਲਾ ਲੰਬਾ ਜਿਹਾ ਹੁੰਦਾ ਸੀ, ਤੇ ਉਹ ਵੱਧ ਤੋਂ ਵੱਧ ਸਾਈਕਲ ਤੇ ਜਾਂਦਾ ਹੁੰਦਾ ਸੀ ਉਹ ਪੱਤਰਕਾਰ, ਪਰ ਅੱਜ ਜਿਹੜੇ ਪੱਤਰਕਾਰ ਆ ਇਹ ਬੜੇ ਸ਼ਾਹੀ ਠਾਠ ਬਾਠ ਦੇ ਨਾਲ ਜਾਂਦੇ ਆ। ਇਹਨਾਂ ਦੇ ਕੋਲ ਬੜੀਆਂ ਲਗਜ਼ਰੀ ਗੱਡੀਆਂ ਹੁੰਦੀਆਂ ਆ ਤੇ ਲਗਜ਼ਰੀ ਰਹਿਣ ਸਹਿਣ ਹੁੰਦਾ ਇਹਨਾਂ ਕੋਲ। ਬਹੁਤ ਸਾਰੇ ਪੱਤਰਕਾਰ ਇੰਡੀਆ ਦੇ ਵਿੱਚ ਖਾਸ ਤੌਰ ਤੇ ਇੱਦਾਂ ਦੇ ਵੀ ਹੈਗੇ ਆ ਜਿਨ੍ਹਾਂ ਨੂੰ ਸਿਕਿਉਰਿਟੀ ਵੀ ਜਿਹੜੀ ਆ ਉਹ ਮਿਲੀ ਹੋਈ ਆ, ਸਰਕਾਰ ਤੋਂ ਬਹੁਤ ਜ਼ਿਆਦਾ ਸੁਵਿਧਾਵਾਂ ਜਿਹੜੀਆਂ ਇਹ ਲੈਂਦੇ ਆ। ਇਹ ਬੜਾ ਇੱਕ ਚਿੰਤਾ ਦਾ ਵਿਸ਼ਾ ਬਣ ਗਿਆ ਵੀ ਇਹਦੇ ਬਾਰੇ ਜਿਹੜੀਆਂ ਗੱਲਾਂ ਹੋਣ ਲੱਗ ਗਈਆਂ ਵੀ ਮੀਡੀਆ ਜਿਹੜਾ ਆ ਉਹ ਵਧੀਆ ਆਪਣਾ ਰੋਲ ਆ ਉਹ ਪਲੇ ਨਹੀਂ ਕਰ ਰਿਹਾ ਇੰਡੀਆ ਦੇ ਵਿੱਚ ਖਾਸ ਤੌਰ ਦੇ ਉੱਤੇ। ਤੇ ਜਿਹੜੀ ਸਾਰਣੀ ਵੀ ਉਹਨਾਂ ਨੇ ਬਣਾਈ ਆ ਜਾਂ ਅੰਕੜੇ ਵੀ ਦਿੱਤੇ ਆ ਉਹਦੇ ਵਿੱਚ ਬੜਾ ਪਿੱਛੇ ਜਿਹੜਾ ਰੈਂਕ ਹੈ ਇਹਦਾ ਆਉਂਦਾ, 100 ਤੋਂ ਵੀ ਪਿੱਛੇ ਦਾ ਰੈਂਕ ਜਿਹੜਾ ਇਸ ਮੀਡੀਆ ਦਾ ਆਪਣੇ ਦਾ ਆਉਂਦਾ ਜਿਹੜਾ ਇੰਡੀਆ ਦਾ ਆ। ਤੇ ਤੁਸੀਂ ਹੈਰਾਨ ਹੋਵੋਗੇ ਵੀ ਪੂਰੇ ਇੰਡੀਆ ਦੇ ਵਿੱਚ ਇਸ ਵੇਲੇ 900 ਦੇ ਕਰੀਬ ਜਿਹੜੇ ਚੈਨਲ ਆ ਉਹ ਚੱਲਦੇ ਆ ਟੀਵੀ ਦੇ ਉੱਤੇ। ਤੇ ਤੁਸੀਂ ਉਦੋਂ ਵੀ ਜ਼ਿਆਦਾ ਹੈਰਾਨ ਹੋਵੋਗੇ ਵੀ ਪੂਰੇ ਇੰਡੀਆ ਦੇ ਵਿੱਚ 1,15,000 ਦੇ ਕਰੀਬ ਅਖਬਾਰਾਂ ਛਪਦੀਆਂ ਜਾਂ ਪੱਤਰਕਾਵਾਂ ਜਿਹਨਾਂ ਨੂੰ ਆਪਾਂ ਕਹਿੰਦੇ ਨੇ ਜਾਂ ਮੈਗਜ਼ੀਨ, ਸ਼ਾਇਦ ਇਹ ਅੰਕੜਾ ਸਾਨੂੰ ਜ਼ਿਆਦਾ ਲੱਗੇ ਪਰ ਇੱਦਾਂ ਹੀ ਆ ਕਿ 1,15,000 ਦੇ ਕਰੀਬ ਜਿਹੜੀਆਂ ਛਪ ਰਹੀਆਂ ਚੀਜ਼ਾਂ। ਤੇ ਹੋਰ ਇਦੋਂ ਜਿਹੜਾ ਇੱਕ ਸਰਵੇ ਹੋਇਆ ਉਹਦੇ ਵਿੱਚ ਇਹ ਦੱਸਿਆ ਗਿਆ ਵੀ ਜਿਹੜੀ ਪ੍ਰੋਫਿਟ ਆ ਜਾਂ ਵਿਕਾਸ ਦਰ ਆ ਜਿਹੜੀ ਇੰਡੀਆ ਦੀ ਜਿਹੜੀ ਵਿਕਾਸ ਦਰ ਆ ਉਹ 5 ਤੋਂ 20 ਘੱਟ ਗਈ ਆ, ਬਹੁਤ ਵਾਰੀ ਜ਼ਿਕਰ ਆਪਾਂ ਕੀਤਾ। ਪਰ ਇਹ ਜਿਹੜੀ ਮੀਡੀਆ ਦੀ ਵਿਕਾਸ ਦਰ ਆ ਇਹ 11% ਦੀ ਵਿਕਾਸ ਦਰ ਦੇ ਨਾਲ ਜਿਹੜੀ ਵੱਧ ਰਹੀ ਆ। 1,00,000 ਕਰੋੜ ਦੇ ਕਰੀਬ ਦੀ ਇਹ ਜਿਹੜੀ ਇੱਕ ਇੰਡਸਟਰੀ ਇਹ ਖੜੀ ਹੋ ਗਈ ਆ ਮੀਡੀਆ ਦੀ, ਇੰਨਾ ਜ਼ਿਆਦਾ ਇਹਦੇ ਵਿੱਚ ਪੈਸਾ ਜਿਹੜਾ ਹੋ ਗਿਆ। ਤੇ ਇਹ ਕਿਹਾ ਜਾਂਦਾ ਵੀ 2024 ਤੱਕ ਇਹ ਜਿਹੜਾ ਇਹ ਇੰਡਸਟਰੀ ਆ ਇਹ ਕੋਈ 3,00,000 ਕਰੋੜ ਤੋਂ ਉੱਪਰ ਦੀ ਜਿਹੜੀ ਇੰਡਸਟਰੀ ਆ ਹੋ ਜਾਣੀ ਆ। ਹੁਣ ਤੁਸੀਂ ਦੇਖਿਆ ਹੋਣਾ ਮੀਡੀਆ ਦੇ ਬਾਰੇ 2019 ਦੀ ਗੱਲ ਤੁਸੀਂ ਕੀਤੀ ਆ ਕਿ 2019 ਦੇ ਵਿੱਚ ਜਿਹੜੀਆਂ ਚੋਣਾਂ ਹੋਈਆਂ ਸੀ ਮੋਦੀ ਸਰਕਾਰ ਜਿਹਦੇ ਵਿੱਚ ਬਣ ਕੇ ਆਈ ਆ, ਮਈ ਮਹੀਨੇ ਦੇ ਵਿੱਚ ਵੋਟਾਂ ਪਈਆਂ ਤੇ ਕਿਸੇ ਨੂੰ ਲੱਗਦਾ ਹੀ ਨਹੀਂ ਸੀ ਵੀ ਇਹ ਭਾਜਪਾ ਦੀ ਸਰਕਾਰ ਜਿਹੜੀ ਆ ਵਾਪਸ ਆ ਜਾਊਗੀ। ਹਰ ਕੋਈ ਜੇ ਹਿਸਾਬ ਦੀ ਗਤੀ ਦੇ ਨਾਲ ਰਾਹੁਲ ਗਾਂਧੀ ਅੱਗੇ ਵੱਧ ਰਿਹਾ ਸੀ, ਰਾਹੁਲ ਗਾਂਧੀ ਨੇ ਜੇ ਹਿਸਾਬ ਦੇ ਨਾਲ GDP ਤੇ ਅਟੈਕ ਕੀਤਾ, ਫਿਰ GST ਤੇ ਅਟੈਕ ਕੀਤਾ, ਫਿਰ ਨੋਟਬੰਦੀ ਦੇ ਉੱਤੇ ਅਟੈਕ ਕੀਤਾ, ਖਾਸ ਤੌਰ ਤੇ ਨੌਜਵਾਨਾਂ ਦੇ ਵਿੱਚ ਜਦੋਂ ਯੂਨੀਵਰਸਿਟੀਜ਼ ਦੇ ਵਿੱਚ ਜਾਂਦਾ ਸੀ ਇੰਨਾ ਪਾਪੂਲਰ ਹੋ ਗਿਆ ਸੀ ਉਹ, ਤੇ ਇਹ ਸਿੱਧ ਹੋ ਗਿਆ ਸੀ ਜਾਂ ਇਹ ਲੱਗਣ ਲੱਗ ਗਿਆ ਸੀ ਲੋਕਾਂ ਨੂੰ ਵੀ ਰਾਹੁਲ ਗਾਂਧੀ ਜਿਹੜਾ ਆ ਉਹ ਪ੍ਰਧਾਨ ਮੰਤਰੀ ਬਣ ਸਕਦਾ ਆ। ਤੇ ਵਿਰੋਧੀ ਧਿਰਾਂ ਵੀ ਕਾਫੀ ਇਕਜੁੱਟ ਹੋਈਆਂ ਸੀ, ਪਰ ਅਚਨਚੇਤ ਪੁਲਵਾਮਾ ਵਾਲਾ ਕਾਂਡ ਹੋ ਜਾਂਦਾ ਜਿਹਦੇ ਵਿੱਚ ਕਿ CRPF ਦੇ ਜਿਹੜੇ ਜਵਾਨ ਆ ਉਹ ਮਰਦੇ ਆ ਜਾਂ ਸ਼ਹੀਦ ਹੋ ਜਾਂਦੇ ਆ, ਤੇ ਉਹਦੇ ਵਿੱਚ ਉਹ ਤੋਂ ਬਾਅਦ ਮੀਡੀਆ ਨੇ ਇੱਦਾਂ ਦਾ ਚੱਕਰ ਚਲਾਇਆ ਕਿ ਉਸ ਅਟੈਕ ਨੂੰ ਭਾਰਤ ਬਨਾਮ ਪਾਕਿਸਤਾਨ ਕਰ ਦਿੱਤਾ, ਫਿਰ ਉਸ ਤੋਂ ਬਾਅਦ ਹਿੰਦੂ ਵਰਸਸ ਮੁਸਲਮਾਨ ਕਰ ਦਿੱਤਾ। ਜਿਹੜੇ ਸਰਵੇ ਕਹਿ ਰਹੇ ਸੀ ਵੀ ਭਾਜਪਾ ਜਿਹੜੀ ਆ ਇਹ ਸਰਕਾਰ ਜੇ ਬਣਾਉਗੀ ਵੀ ਇਹਨੂੰ ਸਹਿਯੋਗੀਆਂ ਦੀ ਲੋੜ ਪੈਣੀ ਆ, ਯਾਨੀ ਸਰਕਾਰ ਜਿਹੜੀ ਆ ਕਾਂਗਰਸ ਵੀ ਜਿਹੜੀ ਬਣਾ ਸਕਦੀ ਆ, ਬਰਾਬਰ ਦਾ ਪਲੜਾ ਸੀ। ਪਰ ਉਸ ਘਟਨਾ ਤੋਂ ਬਾਅਦ ਬਾਲਾਕੋਟ ਵਾਲਾ ਜਿਹੜਾ ਜਿਹਨੂੰ ਸਰਜੀਕਲ ਸਟ੍ਰਾਈਕ ਕਿਹਾ ਜਾਂਦਾ ਉਸ ਮੀਡੀਆ ਨੇ 90% ਜਿਹੜੀ ਕਵਰੇਜ ਆ ਇਹਨਾਂ ਦੋ ਚੀਜ਼ਾਂ ਦੀ ਕੀਤੀ, ਬਾਕੀ ਚੀਜ਼ਾਂ ਸਾਰੀਆਂ ਅਲੋਪ ਹੋ ਗਈਆਂ। ਜਿਹਨਾਂ ਚੀਜ਼ਾਂ ਨੂੰ ਰਾਹੁਲ ਗਾਂਧੀ ਜਿਹੜਾ ਚੱਕ ਰਿਹਾ ਸੀ ਉਹ ਚੀਜ਼ਾਂ ਜਿਹੜੀਆਂ ਆ ਉਹ ਭਾਰਤ ਵਰਸਸ ਪਾਕਿਸਤਾਨ ਤੇ ਮੁਸਲਮਾਨ ਵਰਸਸ ਹਿੰਦੂ, ਹਿੰਦੂ ਰਾਸ਼ਟਰ, ਉਹ ਚੀਜ਼ਾਂ ਦੇ ਨਾਲ ਇੱਦਾਂ ਦਾ ਮੋਹਿਤ ਕੀਤਾ ਕਿ ਜਿਹੜੀ ਇਹ ਸਰਕਾਰ ਆ ਪਿਛਲੀ ਵਾਰ ਨਾਲੋਂ ਵੀ ਜ਼ਿਆਦਾ ਜਿਹੜੀਆਂ ਸੀਟਾਂ ਆ ਉਹ ਲੈ ਕੇ ਗਈ ਆ। ਇਹ ਤੋਂ ਪਤਾ ਲੱਗ ਗਿਆ ਇਹਨਾਂ ਨੂੰ ਵੀ ਮੀਡੀਆ ਜਿਹੜਾ ਆ ਕਿੱਡਾ ਅਹਿਮ ਰੋਲ ਜਿਹੜਾ ਪਲੇ ਕਰਦਾ। ਪਰ ਇਹਦਾ ਹੁਣ ਦੁਖਾਂਤ ਇਹ ਆ ਵੀ ਜਿਹੜੇ ਆਮ ਲੋਕ ਆ ਜਿਨ੍ਹਾਂ ਤੱਕ ਉਹ ਗੱਲਾਂ ਜਿਹੜੀਆਂ ਪਹੁੰਚਦੀਆਂ ਉਹਨਾਂ ਨੂੰ ਲੱਗਦਾ ਵੀ ਇੰਡੀਆ ਦਾ ਜਿੰਨਾ ਵੀ ਮੀਡੀਆ ਹੈਗਾ ਆ ਉਹ ਸਹੀ ਸਾਨੂੰ ਖਬਰਾਂ ਜਿਹੜੀਆਂ ਦੇ ਹੀ ਨਹੀਂ ਰਿਹਾ, ਇਸੇ ਕਰਕੇ ਉਹ ਹੁਣ ਜਿਹੜਾ ਸਾਰਾ ਝੁਕਾਅ ਆ ਉਹ ਵਿਦੇਸ਼ ਵੱਲ ਨੂੰ ਹੋ ਗਿਆ। ਹੁਣ ਲੋਕ ਜਿਹੜੇ ਆ ਸੁਣ ਵੀ ਲੈਂਦੇ ਆ ਖਬਰਾਂ, ਪਰ ਉਹ ਤੋਂ ਇਲਾਵਾ ਜਿਹੜੇ ਫੇਰ ਵੀ ਉਹ ਝਾਕ ਰੱਖਦੇ ਆ ਚਾਹੇ ਉਹ ਬਾਹਰੋਂ ਜਿਹੜੇ ਟੀਵੀ ਚੈਨਲ ਚੱਲਦੇ ਆ ਜਾਂ ਬਾਹਰੋਂ ਜਿਹੜੇ ਰੇਡੀਓ ਸਟੇਸ਼ਨ ਚੱਲਦੇ ਆ ਉਹਨਾਂ ਤੋਂ ਜਿਹੜੀ ਇੱਕ ਵਾਰੀ ਤਰਜੀਹ ਜਿਹੜੀ ਆ ਜ਼ਰੂਰ ਦਿੰਦੇ ਆ। ਤੇ ਮੈਂ ਇਹ ਵੀ ਇੱਕ ਦੇਖਿਆ ਕਿ ਜਿਹੜੇ ਬਾਹਰ ਚੈਨਲ ਚੱਲਦੇ ਆ ਉਹਨਾਂ ਉੱਤੇ ਕਈ ਏਦਾਂ ਦਾ ਲਗਾਤਾਰ ਜਿਹੜੇ ਹੈਗੇ ਆ ਉਹ ਐਕਟੀਵਿਟੀ ਦਿਖਾਉਂਦੇ ਆ। ਪਰ ਇਹ ਜਿਹੜਾ ਰੋਲ ਆ ਚਾਹੇ ਆਪਾਂ ਇਹ ਨੀ ਕਹਿ ਸਕਦੇ ਵੀ ਭਾਜਪਾ ਨੇ ਏਦਾਂ ਦਾ ਰੋਲ ਪਲੇ ਕੀਤਾ ਆ, ਆਪਾਂ ਪੰਜਾਬ ਦੀ ਗੱਲ ਲੈ ਲਈਏ ਕਿ ਕਾਂਗਰਸ ਨੇ ਜਦੋਂ ਸਰਕਾਰ ਪਹਿਲਾਂ ਬਣਾਈ ਸੀ 1997 ਤੋਂ ਹੀ ਆਪਾਂ ਗੱਲ ਲਾ ਲਈਏ, ਉਸ ਵੇਲੇ ਅਜੀਤ ਅਖਬਾਰ ਬਹੁਤ ਰੌਲਾ ਪਾਉਂਦੀ ਸੀ ਵੀ ਸਾਨੂੰ ਇਸ਼ਤਿਹਾਰ ਹੀ ਨਹੀਂ ਦਿੱਤੇ ਜਾ ਰਹੇ। ਤੁਸੀਂ ਦੇਖੋ ਵੀ ਇਹ ਜਿਹੜੀ ਅਖਬਾਰ ਆ 3 ਰੁਪਏ ਨੂੰ ਜਿਹੜੀ ਵਿਕਦੀ ਆ ਇਹਨੂੰ, ਜਦਕਿ ਬਣਾਉਣ ਦੇ ਉੱਤੇ ਖਰਚਾ ਛਪਵਾਈ ਦੇ ਉੱਤੇ ਖਰਚਾ ਬਣਾ ਕੇ $7-8 ਤੱਕ $7-8 ਤੱਕ ਪੈਂਦਾ, ਤੇ ਉਹ ਫਿਰ ਵਿਚਲਾ ਜਿਹੜਾ ਘਾਟਾ ਆ ਅਖਬਾਰਾਂ ਜਿਹੜੀਆਂ ਆ ਉਹ ਇਸ਼ਤਿਹਾਰਾਂ ਤੋਂ ਪੂਰੀਆਂ ਕਰਦੀਆਂ ਤੇ ਇਹ ਜਿਹੜੀਆਂ ਸਰਕਾਰਾਂ ਹੁੰਦੀਆਂ ਆ ਇਹ ਉਹ ਜਿਹੜਾ ਇਸ਼ਤਿਹਾਰ ਰੋਕ ਲੈਂਦੀਆਂ ਜਾਂ ਉਹਨਾਂ ਨੂੰ ਜਿਹੜੀ ਚੇਤਾਵਨੀ ਐਡਵਾਇਜ਼ਰੀ ਕਰ ਦੇਣੀ ਉਹਦੇ ਨਾਲ ਜਿਹੜਾ ਮੀਡੀਆ ਵੀ ਆ ਇਹ ਨੀ ਵੀ ਉਹ ਜਾਣ ਬੁੱਝ ਕੇ ਕਰਦੇ ਆ ਉਹਨਾਂ ਨੂੰ ਡਰਾਇਆ ਵੀ ਜਾਂਦਾ ਉਹਨਾਂ ਨੂੰ ਲਾਲਚ ਜਿਹੜੇ ਆ ਉਹ ਵੀ ਦਿੱਤੇ ਜਾਂਦੇ ਆ ਕਿਸੇ ਨੇ ਕਿਸੇ ਤਰੀਕੇ ਦੇ ਨਾਲ ਫਸਾ ਲਿਆ ਜਾਂਦਾ ਫਿਰ ਮੀਡੀਆ ਜਿਹੜਾ ਆ ਉਹ ਏਦਾਂ ਹੋ ਜਾਂਦਾ ਜਿੱਦਾਂ ਹੁਣ ਇੰਡੀਆ ਦੇ ਵਿੱਚ ਹੋਇਆ ਆ ਪਰ ਖੁਸ਼ੀ ਦੀ ਗੱਲ ਇਹ ਹੈਗਾ ਆ ਵੀ NDTV ਵਧੀਆ ਰੋਲ ਪਲੇ ਕਰ ਰਿਹਾ ਭਾਵੇਂ ਬੜਾ ਕੁਛ ਉਹਨਾਂ ਨੂੰ ਵੀ ਸਹਿਣਾ ਪੈ ਰਿਹਾ ਤੇ 2019 ਦੀ ਇੱਕ ਉਪਲਬਧੀ ਮੀਡੀਆ ਦੇ ਵਿੱਚ ਮੈਂ ਇਹ ਕਹਿ ਸਕਦਾ ਜੇ ਰਵੀਸ਼ ਕੁਮਾਰ ਨੂੰ ਜਿਹੜਾ ਮੈਗਸੇਸੇ ਅਵਾਰਡ ਜਿਹੜਾ ਮਿਲਣਾ ਇਹ ਇੱਕ ਬਹੁਤ ਵੱਡੀ ਉਪਲਬਧੀ ਆ ਦੇਖੋ ਪੈਸੇ ਜ਼ਰੂਰ ਜਿਹੜਾ ਕਮਾ ਲਏ ਹੋਣਗੇ ਬਾਕੀ ਮੀਡੀਆ ਕਰਮੀਆਂ ਨੇ ਵੀ ਪੱਤਰਕਾਰਾਂ ਨੇ ਵੀ ਪਰ ਜਿਹੜਾ ਸਨਮਾਨ ਜਿਹੜਾ ਲੋਕਾਂ ਦੇ ਵਿੱਚ ਵਕਾਰ ਜਿਹੜਾ ਆ ਉਹ ਰਵੀਸ਼ ਕੁਮਾਰ ਕਮਾ ਗਿਆ ਉਹ ਕਿਸੇ ਹੋਰ ਦੇ ਹਿੱਸੇ ਨਹੀਂ ਆਇਆ ਕਿਉਂਕਿ ਜਿਹੜਾ ਬਾਕੀ ਦਾ ਮੀਡੀਆ ਜਿਹੜਾ ਆ ਇਹ ਵੀ ਕਾਰਪੋਰੇਟ ਘਰਾਣਿਆਂ ਦੇ ਕੋਲ ਆ ਗਿਆ ਉਹਨਾਂ ਦੇ ਆਪਣੇ ਮੁਫਾਦ ਹੈਗੇ ਆ ਤੇ ਇਸ ਕਰਕੇ ਇਹ ਜ਼ਰੂਰ ਆਸ ਕਰਦੇ ਆ ਵੀ 2020 ਦੇ ਵਿੱਚ ਕੁਛ ਨਾ ਕੁਛ ਵਧੀਆ ਜਿਹੜਾ ਬਾਪੂ ਜਿਹਦੇ ਨਾਲ ਮੀਡੀਆ ਜਿਹੜਾ ਆ ਇਹ ਜ਼ਰੂਰ ਨਿਰਪੱਖ ਖਬਰਾਂ ਜਿਹੜੀਆਂ ਦੇਣੀਆਂ ਸ਼ੁਰੂ ਕਰੂੰਗਾ
ਜੀ ਸੋ ਬਿਲਕੁਲ ਇਹੀ ਆਸ ਅਸੀਂ ਰੱਖਦੇ ਹਾਂ ਪਰ ਸੇਮ ਸਮੇਂ ਦੇ ਉੱਤੇ ਅਸੀਂ ਵੀ ਆਪਣੀ ਡਿਊਟੀ ਸਮਝਦੇ ਹੋਏ ਆਪਣਾ ਰੋਲ ਜ਼ਰੂਰ ਅਦਾ ਕਰਦੇ ਰਹਾਂਗੇ ਹਰਮਨ ਰੇਡੀਓ ਦੇ ਮਾਧਿਅਮ ਤੋਂ ਸੋ ਮੈਂ ਅਕਸਰ ਪ੍ਰੋਗਰਾਮ ਤੋਂ ਬਾਅਦ ਆਖਦਾ ਹੁੰਦਾ ਕਿ ਸਰੋਤਿਆਂ ਨੂੰ ਵੀ ਚਾਹੀਦਾ ਹੁੰਦਾ ਕਿ ਆਪਣਾ ਫੀਡਬੈਕ ਦਿੰਦੇ ਰਹਿਣ ਜੇਕਰ ਕਿਤੇ ਕੋਈ ਗਲਤੀ ਹੁੰਦੀ ਆ ਉਹ ਸਾਨੂੰ ਫੀਡਬੈਕ ਦੇ ਰਾਹੀਂ ਸੁਧਾਰ ਸਕਦੇ ਨੇ ਤੇ ਦਿਲ ਸਿੰਘ ਭਾਈ ਤੁਹਾਨੂੰ ਲੱਗਦਾ ਕਿ ਹੁਣ ਤਾਂ ਸਰੋਤ ਬਹੁਤ ਵੱਧ ਗਏ ਨੇ ਯੂਟਿਊਬ ਜਾਂ ਸੋਸ਼ਲ ਮੀਡੀਆ ਦੇ ਉੱਤੇ ਅਜਿਹੇ ਚੈਨਲ ਨੇ ਕਿ ਅਸੀਂ ਫੈਕਟ ਚੈੱਕ ਕਰ ਸਕਦੇ ਹਾਂ ਕਿ ਖ਼ਬਰ ਕਿੰਨੀ ਕੁ ਸਚਾਈ ਆ ਕਿਉਂਕਿ ਬਹੁਤ ਟੈਲੈਂਟਡ ਯੂਥ ਯੂਟਿਊਬ
ਜੀ ਦੋ ਨਾਮ ਆਇਆ ਗੁਰਸੇਵ ਸਿੰਘ ਜੀ ਉਹਦੇ ਵਿੱਚ ਏਦਾਂ ਕਿ ਤੁਸੀਂ ਦੇਖੋ ਫੇਸਬੁੱਕ ਦੇ ਉੱਤੇ ਖ਼ਬਰਾਂ ਆਉਂਦੀਆਂ ਆ ਇੰਨੀ ਜ਼ਿਆਦਾ ਉਹਦੇ ਵਿੱਚ ਪਹਿਲਾਂ ਸੀਗਾ ਜਦੋਂ ਚੱਲਿਆ ਹੀ ਆ ਸੋਸ਼ਲ ਮੀਡੀਆ ਲੋਕਾਂ ਨੂੰ ਲੱਗਾ ਵੀ ਇਹ ਨਿਰਪੱਖ ਦਿੰਦਾ ਪਰ ਇਹਦੇ ਵਿੱਚ ਵੀ ਹੁਣ ਇੰਨੀ ਮਿਲਾਵਟ ਹੋ ਗਈ ਆ ਰਾਜਨੀਤਿਕ ਦਲਾਂ ਨੇ ਸਪੈਸ਼ਲ ਬੰਦੇ ਹੀ ਜਿਹੜੇ ਇਸ ਕਰਕੇ ਕਰ ਲਏ ਆ ਆਹ ਤੁਸੀਂ ਦੇਖ ਲਓ ਵੀ ਜਿਹੜੇ ਰਾਜਨੀਤਿਕ ਦਲ ਆ ਕਰੋੜਾਂ ਰੁਪਈਆ ਖਰਚਣ ਲੱਗ ਗਏ ਆ ਉਹਨਾਂ ਨੇ ਆਪਣੇ ਜਿਹੜੇ ਟੈਕਨੀਕਲ ਵਿੰਗ ਜਿਹੜੇ ਆ ਬਣਾ ਲਏ ਆ ਉਹ ਸਿਰਫ ਮੀਡੀਆ ਹੀ ਜਿਹੜੇ ਆ ਕਰ ਰਹੇ ਆ ਮੀਡੀਆ ਸਲਾਹਕਾਰ ਬਣਾ ਲਏ ਆ ਜਿਹੜੇ ਕਿ ਉਹ ਖ਼ਬਰਾਂ ਨੂੰ ਤੋੜ ਮਰੋੜ ਕਰਦੇ ਆ ਤੁਸੀਂ ਇਹ ਹਰ ਵਾਰੀ ਇਹ ਦੇਖਿਆ ਹੋਣਾ ਨੂੰ ਜਿਹੜਾ ਤੋੜ ਮਰੋੜ ਕੇ ਪਾ ਦਿੱਤਾ ਜਾਂਦਾ ਪਰ ਸਾਡੀ ਇਹ ਚਿੰਤਾ ਹੈਗੀ ਅਸੀਂ ਹੋਰ ਸੋਰਸ ਚੇਤੇ ਚੈੱਕ ਨਹੀਂ ਕਰਦੇ ਇਹੀ ਕਾਰਨ ਹੈਗਾ ਆ ਵੀ ਜਿਹੜੇ ਬੁੱਧੀਜੀਵੀ ਲੋਕ ਆ ਉਹ ਕੋਈ ਵੀ ਖ਼ਬਰ ਜਿਹੜੀ ਚਾਹੇ ਇੰਡੀਆ ਦੇ ਵਿੱਚ ਹੋਈ ਆ ਉਹਦੇ ਉਹਨੂੰ ਜਾਣੀ ਕਾਊਂਟਰ ਕਰਨ ਦੇ ਲਈ ਜਾਂ ਦੇਖ ਲਓ ਵੀ ਇਹ ਸੱਚੀ ਦੀ ਗੱਲ ਹੈਗੀ ਆ ਤਾਂ ਉਹ ਵਾਸ਼ਿੰਗਟਨ ਪੋਸਟ BBC ਵੱਲ ਨੂੰ ਜਿਹੜਾ ਆ ਜ਼ਿਆਦਾ ਰੁਝਾਨ ਜਿਹੜਾ ਲੋਕ ਰੱਖਦੇ ਆ ਤਾਂ ਕਿ ਉਹਨਾਂ ਨੂੰ ਪਤਾ ਉਹਨਾਂ ਦੇ ਵਿੱਚ ਸਹੀ ਜਿਹੜਾ ਹੋਣਾ ਪਹਿਲਾਂ ਇਹ ਕਿਹਾ ਜਾਂਦਾ ਹੁੰਦਾ ਸੀ ਵੀ ਦੂਰਦਰਸ਼ਨ ਦੇ ਉੱਤੇ ਜਿਹੜੀ ਖ਼ਬਰ ਆ ਗਈ ਜਾਂ ਜਿਹੜੀ ਅਖਬਾਰ ਦੇ ਵਿੱਚ ਖ਼ਬਰ ਜਿਹੜੀ ਛਪ ਗਈ ਉਹਦੇ ਉਹਨੂੰ ਕਿਸੇ ਗੱਲ ਦਾ ਜਿਹੜਾ ਚੈਲੰਜ ਨਹੀਂ ਕੀਤਾ ਜਾਂਦਾ ਦੂਰਦਰਸ਼ਨ ਨੂੰ ਵੀ ਇੱਕ ਖਾਸ ਸਾਜਿਸ਼ ਦੇ ਰਾਹੀਂ ਕਦੀ ਉਹਨੂੰ ਬਿਲਕੁਲ ਖਾਤਮੇ ਤੇ ਲੈ ਆਉਂਦਾ ਤੇ ਅਖਬਾਰਾਂ ਜਿਹੜੀਆਂ ਆ ਉਹ ਕਾਰਪੋਰੇਟ ਘਰਾਣਿਆਂ ਦੇ ਕੋਲ ਆ ਗਈਆਂ ਹੁਣ ਉਹ ਸੇਵਾ ਨਾਲ ਦੀ ਭਾਵਨਾ ਜਿਹੜੀ ਰਹੀ ਨੀ ਇਸ ਕਰਕੇ ਬਹੁਤ ਵਿਚਿੱਤਰ ਦੇ ਵਿੱਚ ਨੇ ਲੋਕ
ਜੀ 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 ਬਿਲਕੁਲ ਸੋ ਬਿਲਕੁਲ ਫਿਰ ਇੱਥੇ ਸਰੋਤੇ ਨਾਲ ਹੀ ਕਹਾਂਗੇ ਸਾਡੇ ਸਾਰਿਆਂ ਦਾ ਫਰਜ਼ ਬਣ ਜਾਂਦਾ ਹੈ ਕਿ ਪਹਿਲਾਂ ਨਿਰਪੱਖ ਤੌਰ ਦੇ ਉੱਤੇ ਖ਼ਬਰ ਚੰਗੀ ਤਰ੍ਹਾਂ ਜਾਣ ਲਈਏ ਕਿ ਫਿਰ ਹੀ ਆਪਣਾ ਕੋਈ ਪ੍ਰਤੀਕਰਮ ਆਪਣਾ ਰਿਐਕਟ ਕਰੀਏ ਕਿਉਂਕਿ ਸੋਸਾਇਟੀ ਦੇ ਵਿੱਚ ਮੈਂ ਭਾਈ ਪੰਜਾਬ ਆ ਕੇ ਖਾਸ ਤੌਰ 'ਤੇ ਦੇਖਿਆ ਤੁਸੀਂ ਜ਼ਿਕਰ ਕੀਤਾ ਕਿ ਵਟਸਐਪ ਆਪਣੇ ਵਿਦੇਸ਼ਾਂ ਦੇ ਵਿੱਚ ਇੰਨਾ ਨਹੀਂ ਅਸੀਂ ਯੂਜ਼ ਕੀਤਾ ਜਾਂਦਾ ਐਜ਼ ਸੋਰਸ ਆਫ ਨਿਊਜ਼ ਦੇ ਲਈ ਪਰ ਪੰਜਾਬ ਦੇ ਵਿੱਚ ਦੇਖਿਆ ਜਿਹੜੇ ਖਾਸ ਤੌਰ ਤੇ ਸਾਡੀਆਂ ਮਾਤਾਵਾਂ ਨੇ ਬਜ਼ੁਰਗ ਨੇ ਤੇ ਉਹ ਤਾਂ ਇਹ ਕਹਿੰਦੇ ਨੇ ਲੈ ਵਟਸਐਪ ਤੇ ਆ ਗਈ ਖ਼ਬਰ ਉਹੀ ਗੱਲ ਹੈ ਕਿ ਮੈਨੂਪੁਲੇਟ ਕਰਕੇ ਜਦੋਂ ਸਾਡੇ ਤੱਕ ਡਿਲੀਵਰ ਹੋ ਜਾਂਦੀ ਆ ਤੇ ਉਹ ਸੱਚ ਬਣ ਜਾਂਦੀ ਆ ਸੋਸਾਇਟੀ ਦੇ ਵਿੱਚ ਇੱਕ ਗਲਤ ਤਰੀਕੇ ਦੇ ਨਾਲ ਜੋ ਚੀਜ਼ ਪ੍ਰਚਾਰੀ ਜਾਂਦੀ ਆ ਤਾਂ ਉਹ ਗੜਬੜ ਪੈਦਾ ਕਰਦੀ ਆ ਸੋ ਮੀਡੀਆ ਤੋਂ ਬਾਅਦ ਗੱਲ ਕਰਦੇ ਹਾਂ ਭਾਅ ਜੀ ਕਿਉਂਕਿ ਮੈਂ ਆਪਾਂ ਦੇਖੀਏ ਤਾਂ ਪੋਹਦਾ ਮਹੀਨਾ ਚੱਲਦਾ ਅਸਟੈਬਲਿਸ਼ਮੈਂਟ ਦੇ ਅਸੀਂ ਖਿਲਾਫ਼ ਖੜੇ ਰਹੇ ਕਿਉਂਕਿ ਕੋਈ ਇਨਸਾਫ਼ ਦੀ ਗੱਲ ਨਹੀਂ ਸੀ ਹੋਈ ਹੈ ਨਾ ਤਾਂ ਗੁਰੂ ਸਾਹਿਬ ਨੂੰ ਅੱਜ ਗੁਰਪੁਰਬ ਵੀ ਉਹਨਾਂ ਨੂੰ ਯਾਦ ਕਰਦੇ ਜੇਕਰ ਗੱਲ ਕਰੀਏ ਤਾਂ ਉਹਨਾਂ ਨੂੰ ਹਕੂਮਤ ਦੇ ਖਿਲਾਫ਼ ਇਸ ਲਈ ਲੜਨਾ ਪਿਆ ਖੜਨਾ ਪਿਆ ਕਿਉਂਕਿ ਕੋਈ ਹੱਕ ਦੀ ਗੱਲ ਨਹੀਂ ਸੀ ਹੋ ਰਹੀ ਅਤੇ ਜੇਕਰ ਅਸੀਂ ਹੁਣ 2000 ਉਸ ਸਮੇਂ ਨੂੰ 2019 ਦੇ ਸੰਦਰਭ 'ਚ ਦੇਖੀਏ ਕਿ ਭਾਰਤ ਦੇ ਵਿੱਚ ਹੱਕਾਂ ਦੀ ਰਾਖੀ ਲਈ ਅਦਾਲਤਾਂ ਨੇ ਕਿਹੋ ਜਿਹਾ ਰੋਲ ਅਦਾ ਕੀਤਾ 2019 ਦੇ ਪੂਰੇ ਸਾਲ ਦੇ ਵਿੱਚ
ਅਦਾਲਤਾਂ ਦੇ ਵਿੱਚ ਜੇ ਆਪਾਂ ਦੇਖੀਏ ਕਿਉਂਕਿ ਮਾਣਯੋਗ ਅਦਾਲਤਾਂ ਮਾਣਯੋਗ ਸ਼ਬਦ ਆਪਾਂ ਵਰਤਦੇ ਹਾਂ ਕਿਉਂਕਿ ਖਾਸ ਤੌਰ ਤੇ ਸੁਪਰੀਮ ਕੋਰਟ ਤੋਂ ਜੋ ਆਰਡਰ ਆ ਗਿਆ ਉਹਨੂੰ ਤਾਂ ਆਪਾਂ ਚੈਲੰਜ ਕਰ ਨਹੀਂ ਸਕਦੇ ਤੇ ਸਾਡਾ ਫਰਜ਼ ਵੀ ਬਣਦਾ ਸੰਵਿਧਾਨ ਵੀ ਇਹ ਕਹਿੰਦਾ ਵੀ ਜਿਹੜੀ ਅਦਾਲਤ ਦਾ ਜਿਹੜਾ ਫੈਸਲਾ ਆ ਉਹ ਅਟਲ ਆ ਭਾਵੇਂ ਤੁਸੀਂ ਉਹਨੂੰ ਚੈਲੰਜ ਕਰ ਸਕਦੇ ਆ ਪਰ ਓਨਾ ਚਿਰ ਤੱਕ ਜਿਹੜਾ ਜਦੋਂ ਤੱਕ ਉਹਦਾ ਕੋਈ ਡਿਸੀਜਨ ਚੇਂਜ ਨਹੀਂ ਹੁੰਦਾ ਓਨਾ ਚਿਰ ਤੱਕ ਤੁਹਾਨੂੰ ਪਹਿਲੇ ਡਿਸੀਜਨ ਦੀ ਰਿਸਪੈਕਟ ਜਿਹੜੀ ਆ ਉਹ ਕਰਨੀ ਪੈਣੀ ਆ। 2019 ਇਸ ਕਰਕੇ ਅਹਿਮ ਆ ਸਭ ਤੋਂ ਪਹਿਲਾਂ ਤਾਂ ਅਯੋਧਿਆ ਵਾਲਾ ਜਿਹੜਾ ਮਾਮਲਾ ਸੀ ਉਹਨੂੰ ਹੱਲ ਕਰਨਾ ਜਿਹੜਾ ਮੈਨੂੰ ਲੱਗਦਾ ਵੀ ਇਹ ਬਹੁਤ ਵੱਡੀ ਉਪਲਬਧੀ ਆ ਕਿਉਂਕਿ ਭਾਜਪਾ ਜੇ 1990 ਦੇ ਦਹਾਕੇ ਤੋਂ ਪਹਿਲਾਂ ਆਪਾਂ ਦੇਖ ਲਈਏ ਇਹ ਇੱਕ ਜਾਂ ਦੋ ਸੀਟਾਂ ਜਿੱਤਦੇ ਹੁੰਦੇ ਸੀ ਉਹ ਵੀ ਯੂਪੀ ਦੇ ਵਿੱਚ। ਫਿਰ ਇਹਨਾਂ ਨੇ ਜਦੋਂ ਰੱਥ ਯਾਤਰਾ ਕੱਢੀ ਆ ਲਾਲ ਕ੍ਰਿਸ਼ਨ ਅਡਵਾਨੀ ਨੇ ਉਹ ਤੋਂ ਬਾਅਦ ਲੋਕਾਂ ਦੇ ਵਿੱਚ ਇਹ ਭਰ ਦਿੱਤਾ ਵੀ ਜਿਹੜਾ ਮੰਦਰ ਬਣਾਉਣਾ ਆ ਮੰਦਰ ਦੇ ਨਾਂ ਦੇ ਉੱਤੇ ਜੇ ਸਾਡੀ ਸਰਕਾਰ ਬਣਾਉਗੇ ਤਾਂ ਮੰਦਰ ਆਪਣਾ ਬਣਨਾ ਨਹੀਂ ਤਾਂ ਬਣਨਾ ਨੀ। ਉਹ ਲੋਕਾਂ ਨੂੰ ਇੰਨਾ ਭਾ ਗਿਆ ਕਿ ਸਾਡਾ ਅਸੀਂ ਇੱਥੇ ਦੇ ਹੋ ਕੇ ਸਾਡਾ ਮੰਦਰ ਜਿਹੜਾ ਆ ਬਣ ਨਹੀਂ ਰਿਹਾ। ਉਹ ਧਾਰਮਿਕ ਪੱਤਾ ਏਦਾਂ ਦਾ ਖੇਡਿਆ ਕਿ ਇਹ ਦੇਖ ਲਓ ਵੀ 1999 ਦੇ ਵਿੱਚ ਪਹਿਲੀ ਵਾਰ ਸਰਕਾਰ ਬਣਾ ਗਿਆ 2 MPs ਤੋਂ ਬਾਅਦ। ਫਿਰ ਉਦੋਂ ਬਾਅਦ ਵਿੱਚ 5 ਸਾਲ ਵਾਜਪੇਈ ਸਾਹਿਬ ਨੇ ਚਲਾਈ ਆ ਸਰਕਾਰ। ਫਿਰ ਹੁਣ 10ਵਾਂ ਸਾਲ ਜਾਣੀ 10 ਸਾਲ ਹੀ ਹੋ ਜਾਣੇ ਆ ਜੇ 5-6 ਸਾਲ ਚੱਲ ਪਿਆ ਮੋਦੀ ਸਾਹਿਬ ਨੂੰ ਤੇ ਅਜੇ 4 ਸਾਲ ਹੋਰ ਪਏ ਆ ਤੇ ਇਹ ਏਦਾਂ ਦਾ ਪੱਤਾ ਖੇਡਿਆ। ਪਰ ਉਹ ਜਿਹੜਾ ਪੱਤਾ ਮੇਰੇ ਹਿਸਾਬ ਦੇ ਨਾਲ ਬੰਦ ਕਰ ਦਿੱਤਾ ਖਤਮ ਕਰ ਦਿੱਤਾ ਅਦਾਲਤ ਨੇ ਉਹਦਾ ਇੱਕ ਫੈਸਲਾ ਕਰ ਦਿੱਤਾ। 164 ਸਾਲਾਂ ਦਾ ਜਿਹੜਾ ਰੌਲਾ ਸੀ ਉਹ ਇਸ ਸਾਲ ਦੇ ਵਿੱਚ ਜਿਹੜਾ ਖਤਮ ਹੋ ਗਿਆ। ਭਾਵੇਂ ਮੁਸਲਮਾਨ ਵਕਫ ਬੋਰਡ ਜਿਹੜੇ ਹੈਗੇ ਆ ਉਹਨਾਂ ਨੂੰ ਇਹ ਫੈਸਲਾ ਪਸੰਦ ਨਹੀਂ ਆਇਆ ਪਰ ਇਹ ਜ਼ਰੂਰ ਕਿਹਾ ਜਾ ਸਕਦਾ ਵੀ ਕਿਸੇ ਪਾਸੇ ਜ਼ਰੂਰ ਲੱਗ ਗਿਆ ਵੀ ਹੁਣ ਇਹ ਗੱਲ ਇਹਦੇ ਉੱਤੇ ਸ਼ਾਇਦ ਗੱਲ ਨਾ ਹੋਵੇ। ਤੇ ਤੁਸੀਂ ਦੇਖੋ ਵੀ ਹੁਣ ਗੱਲ ਇਹਨਾਂ ਨੇ ਕਰਨ ਦੀ ਕੋਸ਼ਿਸ਼ ਕੀਤੀ ਮਹਾਰਾਸ਼ਟਰ ਦੇ ਵਿੱਚ ਇੱਧਰ ਝਾਰਖੰਡ ਦੇ ਵਿੱਚ ਚੋਣਾਂ ਹੋ ਕੇ ਹਟੀਆਂ ਤੇ ਉਹਦੇ ਵਿੱਚ ਲੋਕਾਂ ਨੇ ਹੁਣ ਪਰਵਾਹ ਨਹੀਂ ਕੀਤੀ ਵੀ ਮੰਦਰ ਜਿਹੜਾ ਬਣ ਗਿਆ ਹੁਣ ਉਹ ਤੋਂ ਇਸ ਚੀਜ਼ ਦੇ ਉੱਤੇ ਵੋਟਾਂ ਲੋਕਾਂ ਨੇ ਪਾਈਆਂ ਨੇ। ਸ਼ਾਇਦ ਇਹ ਜਿਹੜਾ ਇੱਕ ਕਾਰਡ ਆ ਉਹ ਅਦਾਲਤ ਨੂੰ ਵਧਾਈ ਦੇ ਪਾਤਰ ਹੈਗੇ ਆ ਵੀ ਗੰਗੋਈ ਸਾਹਿਬ ਵੀ ਉਹਨਾਂ ਨੇ ਸਪੈਸ਼ਲ ਇੰਟਰਸਟ ਲੈ ਕੇ ਜਿਹੜਾ ਇਹ ਖਤਮ ਜਿਹੜਾ ਕੀਤਾ ਇਸ ਕੇਸ ਨੂੰ। ਭਾਵੇਂ ਇਹਦੇ ਉੱਤੇ 2 ਚਿੱਟੀਆਂ ਹੈਗੀਆਂ ਆ ਵੀ ਧੱਕਾ ਹੋਇਆ ਆ ਜਾਂ ਕਿਸੇ ਵੀ ਤਰੀਕੇ ਦੇ ਨਾਲ ਆਪਾਂ ਕਹਿ ਸਕਦੇ ਹਾਂ ਵੀ ਪਰ ਫਿਰ ਵੀ ਅਸੀਂ ਇਹ ਜ਼ਰੂਰ ਕਹਾਂਗੇ ਵੀ ਜੋ ਅਦਾਲਤ ਦਾ ਫੈਸਲਾ ਆ ਸਾਨੂੰ ਸਨਮਾਨ ਕਰਨਾ ਚਾਹੀਦਾ। ਘੱਟੋ ਘੱਟ ਜਿਹੜੇ ਸ਼ਰਾਰਤੀ ਅੰਸਰ ਲੋਕਾਂ ਦੀਆਂ ਭਾਵਨਾਵਾਂ ਭੜਕਾਉਂਦੇ ਸੀ ਉਹ ਹਟ ਜਾਣਗੇ। ਇੱਕ ਤਾਂ ਇਹ ਹੋਇਆ, ਦੂਜਾ ਇਹ ਹੋਇਆ ਵੀ ਪਹਿਲੀ ਵਾਰ ਇਹ ਹੋਇਆ ਕਿ ਜਿਹੜਾ ਸੁਪਰੀਮ ਕੋਰਟ ਦਾ ਜੱਜ ਹੈਗਾ ਆ ਉਹਦਾ ਦਫ਼ਤਰ ਜਿਹੜਾ ਹੈਗਾ ਉਹਨੂੰ ਵੀ RTI ਦੇ ਵਿੱਚ ਲਿਆਉਣ ਦੇ ਲਈ ਪਟੀਸ਼ਨਾਂ ਜਿਹੜੀਆਂ ਪਾਈਆਂ ਗਈਆਂ ਉਹਦਾ ਜਿਹੜਾ ਕੇਸ ਆ ਇਸ ਸਾਲ ਦੇ ਵਿੱਚ ਉਹਦੇ ਵੀ ਕੁਛ ਡਿਸੀਜ਼ਨ ਜਿਹੜੇ ਆਏ ਆ ਉਹ ਵੀ ਇਸ ਕਰਕੇ ਵੀ 2019 ਜ਼ਰੂਰ ਯਾਦ ਰੱਖਿਆ ਜਾਊ। ਫਿਰ ਧਾਰਾ 370 ਤੋਂ ਬਾਅਦ ਜਿਹੜੀਆਂ ਯਾਚਿਕਾਵਾਂ ਪਾਈਆਂ ਗਈਆਂ ਉਹ ਤੋਂ ਬਾਅਦ ਕਿੱਦਾਂ ਦੇ ਡਿਸੀਜ਼ਨ ਦਿੱਤੇ ਆ ਇਹਦੇ ਕਰਕੇ ਵੀ ਯਾਦ ਜ਼ਰੂਰ ਰੱਖਣਗੇ। ਸਭ ਤੋਂ ਜ਼ਿਆਦਾ ਜਿਹੜਾ ਯਾਦ ਰੱਖਿਆ ਜਾਊਗਾ ਮਹਾਰਾਸ਼ਟਰ ਦੇ ਵਿੱਚ ਜਿਹੜਾ ਫਲੋਰ ਟੈਸਟ ਹੋਇਆ ਜਿਹਦੇ ਵਿੱਚ ਕਿ ਭਾਜਪਾ ਨੇ ਰਾਤੋ ਰਾਤ ਜਿਹੜਾ ਅਜਿਤ ਪਵਾਰ ਦੇ ਨਾਲ ਮਿਲ ਕੇ ਸਰਕਾਰ ਬਣਾ ਲਈ। ਪਰ ਉਦੋਂ ਬਾਅਦ ਦੇ ਵਿੱਚ ਤੁਸੀਂ ਦੇਖੋ ਵੀ ਜੇ ਸਰਕਾਰ ਜੇ ਅਦਾਲਤ ਨਾ ਦਖਲ ਦਿੰਦੀ ਉੱਥੇ ਅਦਾਲਤ ਇਹ ਨਾ ਕਹਿੰਦੀ ਕਿ ਫਲੋਰ ਟੈਸਟ ਜਿਹੜਾ ਆ ਤੁਸੀਂ ਕਰਕੇ ਦਿਖਾਓ ਤੇ ਕਿਉਂਕਿ ਰਾਜਪਾਲ ਜਿਹੜਾ ਆ ਉਹ ਕਠਪੁਤਲੀ ਬਣਿਆ ਸੀ ਕੇਂਦਰ ਸਰਕਾਰ ਦੀ ਭਾਜਪਾ ਦੇ ਹੱਥਾਂ ਦੇ ਵਿੱਚ ਖੇਡ ਰਿਹਾ ਸੀ ਤੇ ਉੱਥੇ ਅਦਾਲਤ ਨੇ ਆਪ ਇੰਟਰਸਟ ਲੈ ਕੇ ਤੇ ਉੱਥੇ ਜਿਹੜੀ ਸਰਕਾਰ ਜੇ ਕਿਹਾ ਜਾਵੇ ਵੀ ਅੱਜ ਜਿਹੜੀ ਸਰਕਾਰ ਆ ਉਹ ਨੈਸ਼ਨਲ ਕਾਂਗਰਸ ਪਾਰਟੀ ਸ਼ਿਵ ਸੈਨਾ ਤੇ ਕਾਂਗਰਸ ਪਾਰਟੀ ਦੀ ਹੈਗੀ ਆ ਉਹਦਾ ਜਿਹੜਾ ਮੇਨ ਦਾਰੋਮਦਾਰ ਆ ਉਹ ਅਦਾਲਤ ਨੂੰ ਹੀ ਜਾਂਦਾ ਆ। ਫਿਰ ਜਿਹੜੇ ਬਾਗੀ ਵਿਧਾਇਕ ਸੀਗੇ ਕਰਨਾਟਕ ਦੇ ਵਿੱਚ ਉਹਨਾਂ ਨੂੰ ਚੋਣ ਦੁਆਰਾ ਤੋਂ ਲੜਨ ਦਾ ਅਧਿਕਾਰ ਦੇਣਾ ਇਹ ਵੀ ਅਦਾਲਤ ਦੀ ਪ੍ਰਸ਼ੰਸਾ ਕਰਨੀ ਜਿਹੜੀ ਆ ਉਹ ਜ਼ਰੂਰ ਬਣਦੀ ਆ। ਇਸ ਕਰਕੇ ਬਹੁਤ ਸਾਰੇ ਫੈਸਲੇ ਜਿਹੜੇ ਅਹਿਮ ਹੋਏ ਆ 2019 ਦੇ ਵਿੱਚ। ਭਾਵੇਂ ਇਹ ਕਿਹਾ ਜਾਂਦਾ ਪੈਂਡਿੰਗ ਆ ਪਰ ਜੱਜਾਂ ਨੇ ਬੜੀ ਇਸ ਵਾਰ ਦਿਖਾਇਆ ਕਿ ਹਾਂ ਵੀ ਆਪਾਂ ਨੂੰ ਜਿਹੜਾ ਜ਼ਰੂਰ ਕੁਛ ਨਾ ਕੁਛ ਜਿਹੜਾ ਕਰਨਾ ਆ ਚਾਹੀਦਾ ਆ।
ਤੇ ਭਾਈ ਆਪਾਂ ਗੱਲ ਕੀਤੀ ਅਦਾਲਤਾਂ ਦੀ ਤੇ ਤੁਹਾਨੂੰ ਲੱਗਦਾ ਕਿ ਇਹ ਕਿਸੇ ਖਾਸ ਪਾਰਟੀਆਂ ਦੇ ਪ੍ਰਭਾਵ ਦੇ ਅਧੀਨ ਰਹੇ ਜਿਹੜੇ ਫੈਸਲੇ ਸੀਗੇ 2019 ਦੇ ਪ੍ਰਭਾਵਿਤ ਨਹੀਂ ਲੱਗ ਰਹੇ?
ਨਹੀਂ, ਪ੍ਰਭਾਵਿਤ ਇੱਦਾਂ ਹੁੰਦਾ ਕਿ ਅਦਾਲਤ ਦੇ ਵਿੱਚ ਕੀ ਹੁੰਦਾ ਕਿ ਤੁਸੀਂ ਵਕੀਲ ਜਿਹੜੇ ਹੁੰਦੇ ਆ ਉਹ ਭਿੜਦੇ ਆ ਤੇ ਤੁਸੀਂ ਜੱਜ ਨੇ ਤਾਂ ਇਹ ਦੇਖਣਾ ਹੁੰਦਾ ਵੀ ਜਿਹੜੇ ਸਬੂਤ ਆ ਕਿੱਧਰਲੇ ਪਾਸੇ ਦੇ ਆ। ਜੱਜ ਨੂੰ ਉਦੋਂ ਇੱਕ ਕਟੀਰੀਆ ਬਣਿਆ ਹੁੰਦਾ ਆ, ਜੱਜ ਇਹ ਨੀ ਹੁੰਦਾ ਵੀ ਆਪਣੇ ਕੋਲੋਂ ਕੋਈ ਗੱਲ ਕਰ ਲੂੰਗਾ, ਜੱਜ ਦੇ ਹੱਥ ਬਸ ਕੁਛ ਨੀ ਹੁੰਦਾ। ਹਾਂ ਥੋੜੇ ਬਹੁਤੇ ਕਰ ਸਕਦਾ ਉਹ, ਪਰ ਉਹਨਾਂ ਦੇ ਵਿੱਚ ਇੱਦਾਂ ਨੀ ਕਰ ਸਕਦਾ ਵੀ ਸਿੱਧਾ ਧੱਕਾ ਕਰ ਦੂੰਗਾ। ਉਹ ਜਿਹੜੇ ਸਬੂਤ ਹੁੰਦੇ ਆ ਕਿਸੇ ਵੀ ਤਰੀਕੇ ਦੇ ਨਾਲ, ਇਹ ਜ਼ਰੂਰ ਹੋ ਜਾਂਦਾ ਵੀ ਉਹ ਜਿਹੜੇ ਸਬੂਤ ਮੰਨਣੇ ਆ ਜਾਂ ਨਹੀਂ ਮੰਨਣੇ ਉਹ ਜੱਜ ਦੇ ਹੱਥ ਦੇ ਵਿੱਚ ਹੁੰਦਾ। ਜਿੱਦਾਂ ਹੁਣ ਅਯੋਧਿਆ ਵਾਲਾ ਮਾਮਲਾ, ਉਹਦੇ ਵਿੱਚ ਕਾਫੀ ਜਿਹੜੇ ਪੁਰਾਤਨ ਇਤਿਹਾਸਕ ਜਿਹੜੀਆਂ ਚੀਜ਼ਾਂ ਆ ਉਹ ਦਿੱਤੀਆਂ ਗਈਆਂ ਜਿਨ੍ਹਾਂ ਨੂੰ ਜਿਹੜਾ ਆ ਉਹਨਾਂ ਨੇ ਮੰਨਿਆ, ਭਾਵੇਂ ਇਸ ਗੱਲ ਦੇ ਉੱਤੇ ਇਹ ਕਿਹਾ ਜਾਂਦਾ, ਪਰ ਉਹ ਉਹਨਾਂ ਨੇ ਇਹ ਕਿਹਾ ਵੀ ਹੋਰ ਸਾਡੇ ਕੋਲ ਕੋਈ ਸਬੂਤ ਹੀ ਹੈ ਨੀ ਵੀ ਇਸ ਗੱਲ ਨੂੰ, ਮਸਲੇ ਨੂੰ ਜਿਹੜਾ ਹੱਲ ਆ ਉਹ ਕੀਤਾ ਜਾ ਸਕੇ। ਪਰ ਇਹ ਹੈਗਾ ਸਾਡੀ ਗੱਲ ਸਹੀ ਆ ਵੀ ਜਿਹੜੇ ਜੱਜ ਵੀ ਹੈਗੇ ਆ ਉਹ ਖਾਸ ਤੌਰ ਤੇ ਜੇ ਉਹਨਾਂ ਦੀ ਜਾਣੀ ਆਪਾਂ ਅੰਕੜੇ ਵੀ ਕੱਢ ਲਈਏ ਉਹ ਇੱਕ ਖਾਸ ਕਮਿਊਨਿਟੀ ਨੂੰ ਬਿਲੋਂਗ ਜਿਹੜੇ ਆ ਕਰਦੇ ਆ। ਹੁਣ ਅਯੋਧਿਆ ਦਾ ਜਿਹੜਾ ਮਸਲਾ ਵੀ ਸੀਗਾ ਉਹਦੇ ਵਿੱਚ ਇੱਕ ਮੁਸਲਮਾਨ ਜੱਜ ਵੀ ਹੈਗਾ ਸੀ ਤੇ ਉਹ ਜਿਹੜਾ ਮੁਸਲਮਾਨ ਜੱਜ ਆ ਉਹਨੇ ਵੀ ਉਹਦੇ ਹੱਕ ਦੇ ਵਿੱਚ ਇਹ ਜਿਹੜਾ ਫੈਸਲਾ ਆਇਆ ਉਹਦੇ ਹੱਕ ਦੇ ਵਿੱਚ ਉਹ ਗਿਆ ਆ ਜੇ ਆਪਾਂ ਕਹੀਏ। ਤੇ ਪਰ ਇਹ ਜ਼ਰੂਰ ਕਿਹਾ ਜਾਂਦਾ ਆ ਵੀ ਜਿਹੜੀਆਂ ਸਰਕਾਰਾਂ ਹੁੰਦੀਆਂ ਆ ਉਹ ਜੱਜਾਂ ਨੂੰ ਜਿਹੜੀਆਂ ਸੀਨੀਓਰਿਟੀ ਬੇਸ ਦੇ ਉੱਤੇ ਜਾਂ ਉਹਨਾਂ ਨੂੰ ਵੀ ਡਰਾਇਆ ਧਮਕਾਇਆ ਜਿਹੜਾ ਜ਼ਰੂਰ ਜਾਂਦਾ ਆ ਤੇ ਆਪਣੇ ਹੱਕ ਦੇ ਵਿੱਚ ਕੀਤਾ ਜਾਂਦਾ। ਪਰ ਮੈਨੂੰ ਲੱਗਦਾ ਵੀ ਜੇ ਉਹਦੇ ਹੱਕ ਦੇ ਵਿੱਚ ਸਬੂਤ ਹੋਣ ਤਾਂ ਸ਼ਾਇਦ ਹੁਣ ਤੁਸੀਂ ਕੁਲਦੀਪ ਜਿਹੜਾ ਉਹ ਜਿਹੜਾ ਰੇਪ ਦੇ ਚਾਰਜਸ ਜਿਹਦੇ ਉੱਤੇ ਲੱਗੇ ਸੀ ਯੂਪੀ ਤੋਂ ਤੇ ਉਹਦੇ ਉੱਤੇ ਜਿਹੜਾ ਕੇਸ ਆ ਉਮਰ ਕੈਦ ਜਿਹੜੀ ਆ ਉਹਨੂੰ ਹੋਈ ਆ, ਉਹ ਖਾਸ ਬੰਦਾ ਸੀਗਾ ਉਹ ਦੇਖ ਲਓ ਵੀ ਭਾਜਪਾ ਨੇ ਪੂਰਾ ਜ਼ੋਰ ਲਾ ਲਿਆ। ਪਰ ਜਦੋਂ ਸਬੂਤ ਇਕੱਠੇ ਹੋ ਗਏ, ਜਦੋਂ ਅਗਲੀ ਧਾਰਾ ਅੜ ਗਈ, ਜਦੋਂ ਵਕੀਲ ਜਿਹੜੇ ਅੜ ਗਏ, ਕਿਉਂਕਿ ਖਾਸ ਤੌਰ ਤੇ ਇਹ ਵੀ ਹੁੰਦਾ ਕੀਤੀ ਸੀ ਵੀ ਵਕੀਲ ਜਿਹੜੇ ਆ ਬਹੁਤ ਅਹਿਮ ਰੋਲ ਜਿਹੜਾ ਆ ਇਹ ਅਦਾਲਤਾਂ ਦੇ ਵਿੱਚ ਪਲੇ ਕਰਦੇ ਆ, ਪਰ ਉਹ ਵੀ ਜਿਹੜਾ ਲਾਲਚ ਆ ਕਈ ਵਾਰੀ ਕਰ ਜਾਂਦੇ ਆ। ਪਰ ਕਈ ਵਾਰੀ ਕੀ ਹੁੰਦਾ ਜਦੋਂ ਉਹ ਅੜ ਜਾਂਦੇ ਆ ਤਾਂ ਉਸ ਵੇਲੇ, ਹੁਣ ਤੁਸੀਂ ਸਿਰਸੇ ਵਾਲੇ ਦੀ ਗੱਲ ਲਾ ਲਓ, ਇਹ ਵੀ ਉਹਨਾਂ ਦਾ ਖਾਸ ਬੰਦਾ ਸੀ ਹਨਾ, ਤੇ ਸਰਕਾਰ ਇਹ ਕਹਿੰਦਾ ਸੀ ਵੀ ਸਰਕਾਰ ਭਾਜਪਾ ਦੀ ਬਣੀ ਮੇਰੇ ਕਰਕੇ ਆ, ਇਸ ਕਰਕੇ ਇਹ ਜ਼ਰੂਰ ਪ੍ਰਭਾਵਿਤ ਹੁੰਦੇ ਆ। ਇਹਦੇ ਵਿੱਚ ਮੈਂ ਅਤੀਕਥਨੀ ਤਾਂ ਕੋਈ ਕਹਿ ਨਹੀਂ ਸਕਦਾ ਵੀ ਨਹੀਂ ਹੁੰਦੇ, ਹੁੰਦੇ ਆ ਤੇ ਇਸੇ ਕਰਕੇ ਜਿਹੜਾ ਅੱਗੇ ਇਹਨਾਂ ਨੂੰ ਪ੍ਰਮੋਸ਼ਨਸ ਵੀ ਦਿੱਤੀਆਂ ਜਾਂਦੀਆਂ ਤੇ ਇਹਦਾ ਜੇ ਅਸੀਂ ਅੰਕੜਾ ਵੀ ਕੱਢੀਏ ਤਾਂ ਇਹ ਖਾਸ ਇੱਕ ਕਮਿਊਨਿਟੀ ਨੂੰ ਜਿਹੜੇ ਬਿਲੋਂਗ ਜ਼ਿਆਦਾਤਰ ਜਿਹੜੇ ਜੱਜ ਆ ਸੁਪਰੀਮ ਕੋਰਟ ਦੇ ਵਿੱਚ ਬੈਠੇ ਉਹ ਕਰਦੇ ਆ ਤੇ, ਪਰ ਫੇਰ ਵੀ ਅਸੀਂ ਆਸ ਕਰਦੇ ਹਾਂ ਵੀ ਨਿਆਂ ਪਾਲਿਕਾ ਜਿਹੜਾ ਆ ਉਹ ਆਪਣਾ ਅਹਿਮ ਰੋਲ ਜਿਹੜਾ ਆ ਪਲੇ ਕਰ ਰਹੀ ਆ ਰਾਜਨੀਤਿਕ ਤੰਤਰ ਦੇ ਨਾਲੋਂ।
ਜੀ ਜੀ ਸੋ ਚਲੋ ਅਸੀਂ ਗੱਲਬਾਤ ਦਾ ਸਿਲਸਿਲਾ ਅੱਗੇ ਤੋਰਦੇ ਹਾਂ। ਅਦਾਲਤੀ ਮੀਡੀਆ ਤੋਂ ਅੱਗੇ ਗੱਲ ਕਰਨਾ ਚਾਹਾਂਗਾ ਭਾਜੀ ਆਪਣੇ ਬਹੁਪੱਖੀ ਵਿਕਾਸ ਦੇ, ਜਿਹਦੇ ਲਈ ਸਾਨੂੰ ਫਿਜ਼ੀਕਲੀ ਫਿੱਟ ਹੋਣਾ ਬਹੁਤ ਜ਼ਰੂਰੀ ਆ ਅਤੇ ਖੇਡਾਂ ਇਹਦਾ ਇੱਕ ਪਾਰਟ ਆ। ਖੇਡਾਂ 'ਚ ਅਸੀਂ ਪਾਰਟੀਸਪੇਟ ਕਰਕੇ ਆਪਣਾ ਇੰਟਰਟੇਨਮੈਂਟ ਵੀ ਕਰਦੇ ਹਾਂ ਅਤੇ ਆਪਣੀ ਫਿਟਨੈਸ ਦਾ ਵੀ ਦੱਸਦੇ ਹਾਂ ਕਿ ਅਸੀਂ ਕਿੰਨੇ ਕੁ ਫਿੱਟ ਹਾਂ। ਅਤੇ ਮੈਂ ਆਪ ਵੀ ਸਪੋਰਟਸਮੈਨ ਹਾਂ ਤਾਂ ਅਸੀਂ ਹਾਂ ਮੈਂ ਕਹਿੰਦਾ ਕਿ ਆਹ ਪੱਖ ਨਹੀਂ ਛੱਡ ਸਕਦੇ ਪ੍ਰੋਗਰਾਮ ਦੇ ਵਿੱਚ, ਚਲੋ ਹੁਣ ਮੌਕਾ ਮਿਲਿਆ। ਅਤੇ ਖੇਡਾਂ ਦੀ ਜੇਕਰ ਗੱਲ ਕਰੀਏ ਤਾਂ ਭਾਰਤ ਦਾ 2019 ਦੇ ਵਿੱਚ ਕਿਹੋ ਜਿਹਾ ਰਿਹਾ ਭੂਮਿਕਾ?
ਖੇਡਾਂ ਦੇ ਵਿੱਚ ਵੀ ਜੇ ਅਸੀਂ ਕੁਸ਼ਤੀ ਥੋੜਾ ਜਿਹਾ ਕੁਸ਼ਤੀ ਤੋਂ ਬੜੀਆਂ ਆਸਾਂ ਹੁੰਦੀਆਂ ਸੀਗੀਆਂ ਕਿਉਂਕਿ ਹੁਣ ਟੋਕੀਓ ਦੇ ਵਿੱਚ ਅਗਲਾ ਓਲੰਪਿਕ ਜਿਹੜਾ ਹੋਣ ਜਾ ਰਿਹਾ, ਹੁਣ ਸਾਰਿਆਂ ਦੀਆਂ ਨਿਗਾਹਾਂ ਉੱਧਰ ਆ। ਕੁਸ਼ਤੀ ਦੇ ਵਿੱਚ ਥੋੜੀ ਜਿਹੀ ਨਿਰਾਸ਼ਾ ਜ਼ਰੂਰ ਹੋਈ ਆ, ਪਰ ਨਿਸ਼ਾਨੇਬਾਜ਼ੀ ਦੇ ਵਿੱਚ ਕਾਫੀ ਵਧੀਆ ਪ੍ਰਦਰਸ਼ਨ ਜਿਹੜਾ ਆ ਇੰਡੀਆ ਦਾ ਰਿਹਾ, ਕਾਫੀ ਜਿਹੜੇ ਖਿਡਾਰੀ ਆ ਉੱਥੇ ਸਿਲੈਕਟ ਹੋਏ ਆ। ਜੇ ਹਾਕੀ ਦੀ ਆਪਾਂ ਗੱਲ ਕਰੀਏ, ਪੰਜਾਬ ਦੀ ਕਹਿ ਲਈਏ ਵੀ ਮਾਂ ਖੇਡ ਆ ਹਾਕੀ, ਪਰ ਇਹਨੂੰ ਟੋਕੀਓ ਦੀ ਜ਼ਰੂਰ ਟਿਕਟ ਮਿਲ ਗਈ ਆ ਵੀ ਉੱਥੇ ਓਲੰਪਿਕ ਦੇ ਵਿੱਚ ਖੇਡੋ। ਹੋਰ ਇਹਦਾ ਕੋਈ ਖਾਸ ਵਿਵਰਣ ਰਿਹਾ ਨੀ ਵੀ ਕੋਈ ਮੈਚ ਜਿੱਤੇ ਹੋਣ, ਖਾਸ ਏਡੀ ਕੋਈ ਉਪਲਬਧੀ ਜਿਹੜੀ ਆ ਰਹੀ ਨੀ। ਇੱਥੇ ਕਾਮਨਵੈਲਥ ਗੇਮਸ ਜਿਹੜੀਆਂ ਹੋਈਆਂ ਸੀ ਕੁਛ ਸਾਲ ਪਹਿਲਾਂ, ਉਹਨਾਂ ਦੇ ਵਿੱਚ ਜ਼ਰੂਰ ਥੋੜੀ ਬਹੁਤੀ ਜਾਣੀ ਵਧੀਆ ਉਸ ਵੇਲੇ ਲੱਗਦਾ ਸੀ, ਪਰ ਉਸ ਤੋਂ ਬਾਅਦ ਕੋਈ ਏਡਾ ਵਧੀਆ ਪ੍ਰਦਰਸ਼ਨ ਜਿਹੜਾ ਹਾਕੀ ਦਾ ਰਿਹਾ ਨੀ। ਤੇ ਆਸ ਇਹੀ ਕਰਾਂਗੇ ਵੀ ਜਿਹੜੀ ਓਲੰਪਿਕ ਦੇ ਵਿੱਚ ਜਾਂ ਇਸ ਸਾਲ ਦੇ ਵਿੱਚ ਜਿਹੜੀਆਂ ਗੇਮਾਂ ਹੋਣੀਆਂ ਹਾਕੀ ਦੀਆਂ, ਉਹ ਤੋਂ ਕਾਫੀ ਜਿਹੜੀਆਂ ਆਸਾਂ ਹੈਗੀਆਂ। ਤੇ ਫਿਰ ਆਪਣੀ ਕ੍ਰਿਕਟ ਦੀ ਗੱਲ ਲਾ ਲਓ, ਕ੍ਰਿਕਟ ਦੇ ਵਿੱਚ ਆਪਣੇ ਵਰਲਡ ਕੱਪ ਹੋਇਆ ਇਸ ਸਾਲ ਦੇ ਵਿੱਚ 2019 ਦੇ ਵਿੱਚ, ਸੈਮੀ ਫਾਈਨਲ ਦੇ ਵਿੱਚ ਨਿਊਜ਼ੀਲੈਂਡ ਤੋਂ ਇੰਡੀਆ ਜਿਹੜਾ ਹਾਰ ਗਿਆ ਸੀ, ਤੇ ਜਿਹੜਾ ਇੰਗਲੈਂਡ ਆ ਬੜਾ ਉਹ ਵੀ ਵੈਸੇ ਮਵਾਦਮਈ ਰਿਹਾ ਫੈਸਲਾ ਜਿਹਦੇ ਵਿੱਚ ਕਿ ਉਹਨੇ ਜਿੱਤਿਆ ਆ, ਤੇ ਉਹਦੇ ਵਿੱਚ ਪਰ ਉਹ ਤੋਂ ਬਾਅਦ ਫਿਰ ਇੰਡੀਆ ਵਾਲੇ ਆਪਣੇ ਇੱਥੇ ਆਸਟ੍ਰੇਲੀਆ ਵੀ ਆਏ ਆ, ਇੱਥੋਂ ਜਿੱਤ ਕੇ ਗਏ ਆ, ਫਿਰ ਇਹ ਵੈਸਟ ਇੰਡੀਜ਼ ਗਏ ਆ ਫਿਰ ਉੱਥੇ ਵੀ ਜਿੱਤੇ ਆ, ਕਿਉਂਕਿ ਪਹਿਲਾਂ ਵਿਦੇਸ਼ੀ ਧਰਤੀਆਂ ਦੇ ਉੱਤੇ ਇਹਨਾਂ ਦਾ ਰਿਕਾਰਡ ਵਧੀਆ ਨਹੀਂ ਸੀ, ਪਰ ਹੁਣ ਕਾਫੀ ਵਧੀਆ ਪਰਫਾਰਮੈਂਸ ਦੇ ਰਹੇ ਆ। ਫਿਰ ਬੰਗਲਾਦੇਸ਼ ਤੇ ਸਾਊਥ ਅਫਰੀਕਾ ਇੰਡੀਆ ਦੇ ਵਿੱਚ ਆ ਕੇ ਖੇਡਿਆ, ਉਹਨਾਂ ਨੂੰ ਵੀ ਹਰਾਇਆ, ਟੈਸਟ ਦੇ ਵਿੱਚ ਨੰਬਰ 1 ਜਿਹੜੀ ਟੀਮ ਆ ਇੰਡੀਆ ਬਣੀ ਹੋਈ ਆ। ਤੇ ਕਹਿ ਸਕਦੇ ਆ ਵੀ ਕ੍ਰਿਕਟ ਦੇ ਵਿੱਚ ਬਹੁਤ ਵਧੀਆ ਚੱਲ ਰਿਹਾ। ਪਰ ਜੇ ਅਸੀਂ ਬੈਡਮਿੰਟਨ ਦੀ ਗੱਲ ਕਰੀਏ, ਬੈਡਮਿੰਟਨ ਦੇ ਵਿੱਚ ਇਸ ਸਾਲ ਦੇ ਵਿੱਚ ਪੀ ਵੀ ਸਿੰਧੂ ਜਿਹੜੀ ਆ ਉਹ ਵਰਲਡ ਚੈਂਪੀਅਨਸ਼ਿਪ ਉਹਨੇ ਜਿੱਤੀ ਆ, ਉਹ ਬਹੁਤ ਵੱਡੀ ਖਬਰ ਜਿਹੜੀ ਇਸ ਸਾਲ ਦੀ ਰਹੀ ਆ, ਕਿਉਂਕਿ ਲਾਸਟ 2018 ਦੇ ਵਿੱਚ ਉਹ ਫਾਈਨਲ ਦੇ ਵਿੱਚ ਜਾ ਕੇ ਹਾਰ ਗਈ ਸੀ। ਤੇ ਬਾਕੀ ਜਿਹੜੀ ਜੇ ਅਸੀਂ ਗੱਲ ਕਰੀਏ ਵੀ ਹੇਮਾ ਦਾਸ ਦੀ ਜਰੂਰ ਮੈਂ ਇੱਥੇ ਗੱਲ ਕਰਨੀ ਚਾਹੁੰਦਾ। ਹੇਮਾ ਦਾਸ ਜਿਹੜੀ ਇੱਕ ਦੜਾਕ ਸੀ ਉਹਦਾ ਮੀਡੀਆ ਨੇ ਵੀ ਬਹੁਤਾ ਚੱਕਿਆ ਜੀ ਤੇ ਉਹ ਗੋਲਡ ਮੈਡਲਿਸਟ ਜਿਹੜੀ ਰਹੀ ਆ ਤੇ ਬਾਕੀ ਵੀ ਅਥਲੈਟ ਇਸ ਵਿੱਚ ਕਾਫੀ ਵਧੀਆ ਜਿਹੜੇ ਨਾਮ ਤੇ ਜਿਹੜੇ ਰਹੇ ਆ
ਜੀ। ਭਾਈ ਬਹੁਤ ਬਹੁਤ ਧੰਨਵਾਦ ਕਿਉਂਕਿ ਪ੍ਰੋਗਰਾਮ ਦਾ ਸਮਾਂ ਵੀ ਸਮਾਪਤੀ ਵੱਲ ਨੂੰ ਹੋ ਗਿਆ। ਸੋ ਇਹ ਤਾਂ ਸੀ ਖਬਰਾਂ। ਸੋ ਜਾਂਦੇ ਜਾਂਦੇ ਮੈਂ ਇਹ ਜ਼ਰੂਰ ਜਾਣਨਾ ਚਾਹੂੰਗਾ ਕਿ ਨਵੇਂ ਸਾਲ ਦੀ ਸ਼ੁਰੂਆਤ ਹੋਈ ਆ, ਕੀ ਰੈਜ਼ੋਲੂਸ਼ਨ ਪਾਸ ਕੀਤਾ 2020 ਲਈ?
ਕਿੱਦਾਂ ਜੀ, ਦੁਬਾਰਾ ਤੋਂ ਰਿਪੀਟ ਕਰੇ।
ਮੈਂ ਖਬਰਾਂ ਪ੍ਰੋਗਰਾਮ ਦੀ ਸਮਾਪਤੀ ਵੱਲ ਆ ਤੇ ਜਾਣ ਤੋਂ ਪਹਿਲਾਂ ਮੈਂ ਕਿਹਾ ਇਹ ਜ਼ਰੂਰ ਜਾਣਨਾ ਚਾਹਾਂਗਾ ਤੁਸੀਂ ਆਪ ਕੀ ਰੈਜ਼ੋਲੂਸ਼ਨ ਪਾਸ ਕੀਤਾ 2020 ਦੇ ਲਈ, ਕੀ ਸੋਚਿਆ 2020 ਲਈ, ਕੀ ਪਲੈਨਿੰਗ ਕੀਤੀ?
ਅੱਛਾ, ਮੀਡੀਆ ਦੇ ਲਈ, ਮੀਡੀਆ ਦੇ ਲਈ ਪਲੈਨਿੰਗ ਗੁਰਸੇ
ਨਹੀਂ ਨਹੀਂ ਆਪ ਜੀ ਤੁਹਾਡੇ ਆਪਣੇ ਲਈ ਦੱਸੀ ਕੋਈ ਤੁਹਾਡੇ ਲਈ।
ਮੈਂ ਆਪਣੇ ਨੇ ਆਪਣੇ ਲਈ ਕੀ ਪਲਾਨ ਕੀਤਾ?
ਮਾਫ ਕਰਨਾ, ਸ਼ਾਇਦ ਆਵਾਜ਼ ਸਾਫ਼ ਨਹੀਂ ਪਹੁੰਚ ਰਹੀ। 2020 ਲਈ ਕੀ ਰੈਜ਼ੋਲੂਸ਼ਨ ਪਾਸ ਕੀਤਾ ਤੁਸੀਂ ਆਪਣਾ?
ਅੱਛਾ, ਤੇ ਦੇਖੋ ਮੈਂ ਬਹੁਤਾ ਜਿੱਦਾਂ ਇੱਕ ਗੋਲ ਹੁੰਦੇ ਦੋ ਤਰ੍ਹਾਂ ਦੇ, ਇੱਕ ਸ਼ੋਰਟ ਟਰਮ ਗੋਲ ਹੁੰਦੇ ਆ ਤੇ ਇੱਕ ਲੌਂਗ ਟਰਮ ਗੋਲ ਜਿਹੜੇ ਹੁੰਦੇ ਆ। ਤੇ ਸ਼ੋਰਟ ਟਰਮ ਗੋਲ ਜਿਹੜੇ ਆ ਮੈਂ ਘੱਟ ਰੱਖਦਾ ਹੁੰਦਾ, ਮੇਰੀ ਜਿੱਦਾਂ ਉਹ ਸਰਕਾਰਾਂ ਵਾਂਗੂ 5 ਸਾਲ ਦਾ ਪਲਾਨ ਹੀ ਹੁੰਦਾ, 5 ਸਾਲ ਦਾ, 6 ਸਾਲ ਦਾ ਪਲਾਨ, ਤੇ ਉਹ ਲੰਬੀਆਂ ਗੇਮਾਂ ਹੁੰਦੀਆਂ ਤੇ ਛੋਟੇ ਛੋਟੇ ਗੋਲ ਕਦੀ ਰੱਖੇ ਨੀ ਹਨਾ, ਤੇ ਉਹ ਵਧੀਆ ਰਹਿੰਦੇ ਆ ਵੀ ਹਾਂ ਇੰਨੇ ਸਾਲਾਂ ਦੇ ਵਿੱਚ ਆਪਾਂ ਆਹ ਜਿਹੜਾ ਕੰਮ ਆ ਉਹ ਨੇਪਰੇ ਚਾੜ ਲੈਣਾ, ਤੇ ਉਹ ਜਿਹੜਾ ਫਿਰ ਜਦੋਂ ਨੇਪਰੇ ਚੜ ਜਾਂਦਾ ਆ ਉਹ ਪਤਾ ਲੱਗੇ ਹੀ ਜਾਂਦਾ ਆ। ਇਸ ਕਰਕੇ ਮੈਂ ਖਾਸ ਤੌਰ ਤੇ ਫੇਸਬੁੱਕ ਦੇ ਉੱਤੇ ਵੀ ਤੁਸੀਂ ਦੇਖਿਆ ਹੋਣਾ ਵੀ ਮੈਂ ਪਾਉਂਦਾ ਨੀ, ਮੈਂ ਕਿਤੇ ਜਾਂਦਾ ਵੀ ਆ, ਮੈਂ ਬਹੁਤ ਘੱਟ ਹੁੰਦਾ ਆ ਵੀ ਕਿਤੇ ਹੋਇਆ ਕਿ ਮੈਂ ਕਿਸੇ ਚੀਜ਼ ਨੂੰ ਸ਼ੇਅਰ ਕਰਾਂ। ਤੇ ਉਹਦੇ ਨਾਲ ਕੀ ਹੁੰਦਾ ਕਿ ਸਾਡੀ ਫਿਰ ਉਹ ਇੱਕ ਵਧੀਆ ਲੱਗਦਾ ਸਾਨੂੰ ਜਦੋਂ ਸੈਲਫ ਜਿਹੜੀ ਸੰਤੁਸ਼ਟੀ ਜਿਹੜੀ ਜਿਹਨੂੰ ਆਪਾਂ ਕਹਿ ਦਿੰਦੇ ਹਾਂ ਕਿ ਉਹ ਮੈਂ ਜ਼ਰੂਰ ਰੱਖਦਾ ਹੁੰਦਾ। ਤੇ ਅਜੇ 3 ਕੁ ਸਾਲ ਉਹ ਗੋਲ ਦੇ ਵਿੱਚ ਪੈ ਗਿਆ ਤੇ ਉਦੋਂ ਜਦੋਂ ਹੋਊਗੇ ਤਾਂ ਸਾਨੂੰ ਜ਼ਰੂਰ ਦੱਸਾਂਗੇ ਵੀ ਇਸ ਸਾਲ ਦੇ ਵਿੱਚ ਉਸ ਚੀਜ਼ ਦੀ ਪ੍ਰਾਪਤੀ ਜਿਹੜੀ ਹੋ ਜਾਣੀ ਆ। ਤੇ ਪਰ ਇਸ ਸਾਲ ਦੇ ਵਿੱਚ ਹੈਗਾ ਵੀ ਚੱਲਦੇ ਰਹਿਣਾ ਆ, ਖੜਾਂਗੇ ਨੀ।
3 ਕੁ ਸਾਲ ਤੱਕ ਇਲੈਕਸ਼ਨ ਤਾਂ ਨੀ ਆ ਰਹੇ?
ਜਰੂਰ ਇਹਦੇ ਬਾਰੇ ਵੀ ਸਾਂਝ ਜਿਹੜੀ ਪਾਵਾਂਗੇ ਆਪਾਂ,
ਕਿਉਂਕਿ ਇਲੈਕਸ਼ਨ ਵਾਲੀ ਤੁਸੀਂ ਸਰਕਾਰਾਂ ਵਾਲੀ ਤੁਸੀਂ ਥੋੜਾ ਜਿਹਾ ਦੇਗੇ, ਕਲੂ ਦੇਗੇ। ਸੋ ਖੈਰ ਬਹੁਤ ਬਹੁਤ ਧੰਨਵਾਦ ਤੁਸੀਂ ਸਮਾਂ ਕੱਢ ਕੇ ਪ੍ਰੋਗਰਾਮ ਦੇ ਵਿੱਚ ਜੁਆਇਨ ਕੀਤਾ। ਸੋ ਇੱਕ ਵਾਰ ਫਿਰ ਤੋਂ ਤੁਹਾਨੂੰ ਨਵੇਂ ਸਾਲ ਦੀਆਂ ਮੁਬਾਰਕਾਂ ਤੇ ਆਸ ਕਰਦਾ ਕਿ ਅਗਲੇ ਪ੍ਰੋਗਰਾਮ ਦੇ ਵਿੱਚ ਵੀ ਤੁਸੀਂ ਇਸੇ ਤਰ੍ਹਾਂ ਸਾਥ ਦਿਓਗੇ ਸਾਡਾ।
ਤੇ ਬਹੁਤ ਬਹੁਤ ਧੰਨਵਾਦ ਗੁਰਸੇਵ ਸਿੰਘ ਜੀ ਤੇ ਸਾਰੇ ਸਰੋਤਿਆਂ ਦਾ ਵੀ ਬਹੁਤ ਬਹੁਤ ਧੰਨਵਾਦ ਸਾਰਿਆਂ ਨੂੰ, ਸਤਿ ਸ੍ਰੀ ਅਕਾਲ।
ਦੋਸਤੋ ਇਹ ਸਨ ਦਲਜੀਤ ਸਿੰਘ ਜੀ ਬ੍ਰਿਸਬੇਨ ਤੋਂ, ਹਰਮਨ ਰੇਡੀਓ ਟੀਮ ਦੇ ਮੈਂਬਰ, ਤੇ ਅਸੀਂ ਇਹਨਾਂ ਤੋਂ 3 ਪੱਖਾਂ ਦੀ ਜਾਣਕਾਰੀ, ਖੇਡਾਂ, ਅਦਾਲਤ ਤੇ ਮੀਡੀਆ ਦਾ ਕਿਹੋ ਜਿਹਾ ਰੋਲ ਰਿਹਾ 2019 ਦਾ ਜਾਣਿਆ। ਸੋ ਅੱਜ ਦੇ ਪ੍ਰੋਗਰਾਮ ਲਈ ਇੰਨਾ ਹੀ, ਪਰ ਹਰਮਨ ਰੇਡੀਓ ਇਸੇ ਤਰ੍ਹਾਂ 24 ਘੰਟੇ ਤੁਸੀਂ ਸੁਣ ਸਕਦੇ ਹੋ, ਇਸੇ ਤਰ੍ਹਾਂ ਤੁਸੀਂ ਪ੍ਰੋਗਰਾਮ ਹਰਮਨ ਰੇਡੀਓ ਦੇ ਨਾਲ ਬਣੇ ਰਹਿਣਾ ਤੇ ਖਬਰਾਂ ਤੇ ਹੋਰ ਜਾਣਕਾਰੀਆਂ ਹਾਸਲ ਕਰਦੇ ਰਹਿਣਾ। ਤੇ ਇੱਕ ਵਾਰ ਫਿਰ ਤੋਂ ਤੁਹਾਨੂੰ ਸਾਰਿਆਂ ਨੂੰ ਨਵੇਂ ਸਾਲ ਦੀਆਂ ਬਹੁਤ ਬਹੁਤ ਮੁਬਾਰਕਾਂ ਤੇ ਗੁਰਪੁਰਬ ਦੀਆਂ ਵੀ ਲੱਖ ਲੱਖ ਵਧਾਈਆਂ। ਤੇ ਜਿੱਦਾਂ ਦਲਜੀਤ ਸਿੰਘ ਜੀ ਨੇ ਕਿਹਾ ਕਿ 3 ਦੁੱਗਣੀ ਰਾਤ ਚੌਗਣੀ ਤਰੱਕੀ ਕਰੋ, ਤਾਂ ਇਸ ਆਸ ਦੇ ਨਾਲ ਅਗਲੇ ਵੀਰਵਾਰ ਮਿਲਣ ਦੇ ਆਸ ਦੇ ਨਾਲ ਤੁਹਾਡੇ ਤੋਂ ਲੈਣਾ ਇਜਾਜ਼ਤ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਹਾਂ ਬਾਈ, ਕਿੱਦਾਂ ਤੂੰ, ਇੰਨਾ ਪਤਲਾ ਕਿਵੇਂ ਹੋ ਗਿਆ?
ਮੇਰਾ ਕੁਲਾਰ ਵਾਲੇ ਡਾਕਟਰਾਂ ਨੇ ਦੂਰਬੀਨ ਰਾਹੀਂ ਮਿੰਨੀ ਗੈਸਟ੍ਰਿਕ ਬਾਈਪਾਸ ਕੀਤਾ ਬਾਈ।
ਤੇ ਤੈਨੂੰ ਹੋਰ ਵੀ ਕੋਈ ਫਾਇਦਾ ਹੋਇਆ ਆਪਰੇਸ਼ਨ ਦਾ?
ਬੜਾ ਫਾਇਦਾ ਹੋਇਆ ਬਾਈ, ਪਹਿਲਾਂ ਮੈਨੂੰ ਸਾਹ ਬੜਾ ਚੜਦਾ ਸੀ, ਬਹੁਤਾ ਤੁਰਿਆ ਫਿਰਿਆ ਵੀ ਨਹੀਂ ਸੀ ਜਾਂਦਾ, ਰਾਤ ਨੂੰ ਨੀਂਦ ਨਹੀਂ ਸੀ ਆਉਂਦੀ, ਘਰਾੜੇ ਵਜੇ ਰਹਿੰਦੇ ਸੀ, ਕਈ ਵਾਰੀ ਤਾਂ ਦਿਨ ਚ ਹੀ ਸੌ ਜਾਂਦਾ ਸਾਂ। ਪਰ ਹੁਣ ਇਸ ਆਪਰੇਸ਼ਨ ਤੋਂ ਬਾਅਦ ਸਾਰਾ ਕੁਝ ਠੀਕ ਹੋ ਗਿਆ ਬਾਈ, 60 ਕਿਲੋ ਭਾਰ ਵੀ ਘਟ ਗਿਆ ਮੇਰਾ। ਕਮਾਲ ਦੀ ਗੱਲ ਇਹ ਹੈ ਕਿ ਮੇਰੀ ਸ਼ੂਗਰ ਵੀ ਨਾਲੋਂ ਨਾਲ ਠੀਕ ਹੋ ਗਈ।
ਕਮਾਲ ਹੈ, ਇੰਨਾ ਭਾਰ ਘਟ ਗਿਆ, ਕੋਈ ਕਮਜ਼ੋਰੀ ਤਾਂ ਮਹਿਸੂਸ ਨਹੀਂ ਹੁੰਦੀ?
ਨਾ ਬਾਈ ਨਾ, ਮੈਂ ਖੁਰਾਕ ਵੀ ਵਧੀਆ ਖਾਣਾ ਆ ਤੇ ਕਮਜ਼ੋਰੀ ਤਾਂ ਦੂਰ ਦੀ ਗੱਲ ਹੈ, ਹੁਣ ਤਾਂ ਮੈਂ ਕੁੱਲ ਮਿਲਾ ਕੇ ਖੁਸ਼ੀ ਖੁਸ਼ ਆ।
ਕੁਲਾਰ ਹਸਪਤਾਲ ਮੋਟਾਪੇ ਲਈ ਮਿੰਨੀ ਗੈਸਟ੍ਰਿਕ ਬਾਈਪਾਸ ਦਾ ਇੰਡੀਆ ਦਾ ਸਭ ਤੋਂ ਪਹਿਲਾਂ ਹਸਪਤਾਲ ਹੈ। ਆਪਣਾ ਵਜ਼ਨ ਘਟਾਉਣ ਲਈ ਤੁਸੀਂ ਵੀ ਪਤਾ ਨੋਟ ਕਰ ਲਓ, ਕੁਲਾਰ ਹਸਪਤਾਲ, GT ਰੋਡ, ਬੀਜਾ, ਨੇੜੇ ਖੰਨਾ, ਪੰਜਾਬ, ਇੰਡੀਆ। ਸੰਪਰਕ ਨੰਬਰ 9878090001 9780809001 ਵੈਬਸਾਈਟ ਵਿਜ਼ਿਟ ਕਰੋ kulanhospital.com
10 to 15 ਸਾਲ ਦੇ ਤਜਰਬੇ ਨਾਲ ਆਸਟ੍ਰੇਲੀਆ ਦੇ ਮੈਲਬਰਨ ਵਿਚ ਜੇ ਤੁਸੀਂ IELTS ਜਾਂ PTE ਨਾਲ ਸੰਬੰਧਿਤ ਕੋਰਸਿਸ ਕਰਨਾ ਚਾਹੁੰਦੇ ਹੋ ਤਾਂ ਲਕਸ਼ PTE ਮੈਲਬਰਨ ਦੇ ਰਹੇ ਨੇ ਆਊਟਸਟੈਂਡਿੰਗ ਕੋਚਿੰਗ ਫਾਰ PTE ਐਂਡ IELTS ਐਟ ਵੈਰੀ ਅਫੋਰਡੇਬਲ ਪ੍ਰਾਈਸਿਸ लक्ष्य PTE कोचिंग इंस्टीट्यूट पूरे ऑस्ट्रेलिया विच अपनी सेवावां दे रहे